ਹੋਵੇ ਕਰ ਜੋਰ ਕਰੋ ਚਰਣਾ ਕਰ ਜਾਉ ਸਦਾ ਗੁਰ ਕੋ ਬੁਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰੇ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਦੇਵ ਸਰਣ ਗਹੀ ਦਰਬਾਰੀ ਗੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਕਹ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੋਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਭਈਆ ਰਾਮ ਨਾਮ ਭਗਤ ਪਾਵਨ ਹਰ ਸੰਤ ਭਗਤ ਤਾਰਨ ਬੋਲੋ ਭਈਆ ਰਾਮ ਨਾਮ ਭਗਤ ਪਾਵਨ ਹਰ ਸੰਤ ਭਗਤ ਤਾਰਨ ਹਰ ਭਰਪੁਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ ਹਰ ਦੁੱਖ ਵਿਸਾਰਨ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗ ਤੀ ਗੁਣ ਗਾਵਨ ਮਨ ਰਾਮ ਨਾਮ ਕਰ ਆਸਾ ਭਾਉ ਦੂਜਾ ਬਿਨਤ ਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਸੋਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨ ਜਨ ਨਾਨਕ ਤਿਸ ਪਗ ਲਾਵਨ ਕੋਈ ਰਾਮ ਨਾਮ ਗੁਣ ਗਾਵਨ ਜਨ ਨਾਨਕ ਤਿਸ ਪਗ ਲਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਪਰਮ ਪਵਿੱਤਰ ਗੁਰਭਾਗੀ ਸਾਧ ਸੰਗਤ ਜੀਓ ਭਗਤ ਵਿਸ਼ਲ ਕਰਣਾ ਨਿਦਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਕਾਰੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਬਦ ਅਵਤਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋ ਕਰਕੇ ਆਪ ਸਾਰੇ ਮਾਈ ਭਾਈ ਹਰ ਰੋਜ਼ ਦੀ ਤਰ੍ਹਾਂ ਸ਼੍ਰੀ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਔਰ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਹਰਜਸ ਸ਼ਰਵਣ ਕਰਦੇ ਹੋਏ ਆਪਣੇ ਸਮੇਂ ਨੂੰ ਸਫਲ ਕਰ ਰਹੇ ਹੋ ਅਤੇ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਦੁੱਲੜੀਵਾਰ ਕਥਾ ਹੈ ਇਸ ਨੂੰ ਸ਼ਰਵਣ ਕਰਨ ਦਾ ਸੁਭਾਗ ਵੀ ਅਸਾਂ ਸਾਰਿਆਂ ਨੂੰ ਗੁਰੂ ਦੀ ਸ਼ਰਨ ਵਿੱਚ ਪ੍ਰਾਪਤ ਹੁੰਦਾ ਹੈ। ਕੱਲ੍ਹ ਦੀ ਵਿਆਖਿਆ ਦੇ ਅੰਦਰ ਆਪੇ ਠਾਕਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰੱਖੈ ਤੇ ਵੈ ਰਹਿੰਦੇ ਉਹ ਠਾਕਰ ਸਰੂਪ ਵੀ ਆਪ ਹੈ ਸੇਵਕ ਵਿੱਚ ਵੀ ਉਸਦੀ ਬਖਸ਼ਿਸ਼ ਵਰਤ ਰਹੀ ਹੈ। ਉਹ ਗੋਬਿੰਦ ਪਰਮੇਸ਼ਰ ਆਪ ਹੀ ਸਾਰੇ ਪਾਸੇ ਵਿਆਪਕ ਹੋ ਰਿਹਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦੇ ਇਸ ਹੁਕਮ ਨੂੰ ਬੁੱਝਿਆ ਕਿ ਉਸੇ ਵਿੱਚ ਆਨੰਦ ਹੈ ਜਿੱਥੇ ਉਹ ਰੱਖਦਾ ਹੈ, ਜਿੱਥੇ ਰੱਖੇ ਬੈਕੁੰਠ ਸਾਈ ਉੱਥੇ ਹੀ ਆਨੰਦ ਹੈ। ਇਹ ਪਿਛਲੀ ਵਿਚਾਰਧਾਰਾ ਸੀ। ਸੋ ਅਗਲੇ ਉਪਦੇਸ਼ ਸ਼ਰਵਣ ਕਰਨ ਵਾਸਤੇ ਆਪ ਸਾਰੀਆਂ ਸੰਗਤਾਂ ਮਨ ਗਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਵਾਸਤੇ ਗੱਲ ਕੇ ਬੋਲੋ ਸਤਨਾਮ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ। ਓਅੰਕਾਰ ਪ੍ਰਕਾਸ਼ ਸਰੂਪ ਹੈ ਔਰ ਲੋਕ ਪ੍ਰਲੋਕ ਦਾ ਰੱਖਿਅਕ ਹੈ। ਅਕਾਰ ਉਕਾਰ ਮਕਾਰ ਪੁੰਨ ਅਰਧ ਬਿੰਦੂ ਪਹਿਚਾਨ, ਚਾਰੋਂ ਕੇ ਸਮੁਦਾਇਕ ਓਅੰਕਾਰ ਅਰਥ ਪਹਿਚਾਨ। ਜੋ ਸ੍ਰਿਸ਼ਟੀ ਦਾ ਰਚਿਅਤਾ ਬ੍ਰਹਮ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਿਸ਼ਨੂੰ, ਸ੍ਰਿਸ਼ਟੀ ਦੀ ਲੈਤਾ ਕਰਨ ਵਾਲਾ ਸ਼ਿਵ, ਕਾਰ ਮਾਇਆ ਦੀ ਇੱਕ ਉਹ ਆਪ ਅਕਾਲ ਪੁਰਖ, ਐਸਾ ਜੋ ਵਾਹਿਗੁਰੂ ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ, ਆਦੇਸ਼ ਦਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਜੋ ਵਾਹਿਗੁਰੂ ਅਕਾਲ ਪੁਰਖ, ਉਸ ਨੇ ਜਦੋਂ ਮਾਇਆ ਨੂੰ ਗ੍ਰਹਿਣ ਕੀਤਾ, ਏਕਾ ਮਾਈ ਦੂਸਰੇ ਪਾਠ ਵਿੱਚ ਅਰਥ ਵਾਸਤੇ ਏਕ ਅਮਾਈ, ਇੱਕ ਜੋ ਅਮਾਈ ਮਾਇਆ ਤੋਂ ਰਹਿਤ ਪਰਮੇਸ਼ਰ ਨਿਰਗੁਣ ਸੀ, ਜਦੋਂ ਉਸਨੇ ਸ੍ਰਿਸ਼ਟੀ ਦੀ ਰਚਨਾ ਦੀ ਇੱਛਾ ਕੀਤੀ, ਇੱਛਾ ਮਾਇਆ ਤੋਂ ਬਿਨਾਂ ਪੁਰਨਾ ਹੋ ਨਹੀਂ ਸਕਦਾ, ਏਕਾ ਮਾਈ, ਉਸਨੇ ਉਸ ਮਾਈ ਮਾਇਆ ਨੂੰ ਗ੍ਰਹਿਣ ਕੀਤਾ। ਔਰ ਜੁਗਤ ਵਿਆਈ, ਜਦੋਂ ਜੁਗਤੀ ਦੁਆਰਾ ਪ੍ਰਸੂਤ ਨੂੰ ਪ੍ਰਾਪਤ ਹੋਈ, ਕਿਉਂਕਿ ਪ੍ਰਸੂਤ ਵਾਯੂ ਹੈ ਜੋ ਬੱਚੇ ਨੂੰ ਜਨਮ ਦਿੰਦੀ ਹੈ, ਏਕਾ ਮਾਈ ਜੁਗਤ ਵਿਆਈ, ਜੁਗਤੀ ਦੁਆਰਾ ਜਦੋਂ ਪ੍ਰਸੂਤ ਹੋਈ, ਉਸਨੇ ਕਿਹੜੇ ਬੱਚਿਆਂ ਨੂੰ ਜਨਮ ਦਿੱਤਾ? ਤਿੰਨ ਚੇਲੇ ਪ੍ਰਵਾਨ, ਕਿਹੜੇ? ਬ੍ਰਹਮਾ ਵਿਸ਼ਨੂੰ ਸ਼ਿਵ। ਤਿੰਨ ਚੇਲੇ ਪ੍ਰਵਾਨ, ਉਹਨਾਂ ਦੇ ਵਿਭਾਗ ਕੀਤੇ ਸੇਵਾਵਾਂ ਦੇ, ਇੱਕ ਸੰਸਾਰੀ, ਇੱਕ ਨੂੰ ਸੰਸਾਰ ਉਤਪਤ ਕਰਨ ਦੀ ਸੇਵਾ ਮਿਲੀ, ਇੱਕ ਭੰਡਾਰੀ, ਜਿਹੜੇ ਜੀਵ ਪੈਦਾ ਕੀਤੇ ਉਹਨਾਂ ਦੀ ਪਰਵਰਿਸ਼ ਹੋਣੀ ਵੀ ਜ਼ਰੂਰੀ ਹੈ, ਉਹਨਾਂ ਨੂੰ ਭੰਡਾਰਾ ਦੇ ਦਿੱਤਾ ਗਿਆ, ਲੰਗਰ ਦੀ ਸੇਵਾ ਦੇ ਦਿੱਤੀ ਗਈ। ਹੁਣ ਜਿਹੜਾ ਵੀ ਦੁਨੀਆਂ 'ਤੇ ਆਇਆ ਉਸਨੇ ਮਰਨਾ ਵੀ ਜ਼ਰੂਰ ਹੈ, ਜਾਣਾ ਹੀ ਜਾਣਾ। ਇਹ ਡਿਊਟੀ ਸ਼ਿਵਜੀ ਨੂੰ ਮਿਲੀ। ਇੱਕ ਲਾਏ ਦੀਵਾਨ, ਕਾਲ ਰੂਪੀ ਬਾਣ ਮਾਰਨ ਵਾਲਾ, ਅਥਵਾ ਧਰਮ ਰਾਜਾ ਬਣ ਕੇ ਦੀਵਾਨ ਜੀਵਾਂ ਦੇ ਪਾਪ ਦਾ ਫਲ ਭੁਗਤਾਉਣ ਵਾਲਾ, ਦੀਵਾਨ ਸਭਾ ਲਾਉਣ ਵਾਲਾ ਬਣਾ ਦਿੱਤਾ। ਜਿਵਤ ਭਾਵ ਹੈ, ਜਿਵੇਂ ਉਹਨੂੰ ਭਾਉਂਦਾ ਉਵੇਂ ਚਲਾਉਂਦਾ, ਇਹ ਸੁਤੰਤਰ ਨੇ। ਜਿਵਤ ਸੁਭਾਵ ਹੈ, ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਜਿਵੇਂ ਉੱਤੋਂ ਹੁਕਮ ਹੁੰਦਾ ਉਸੇ ਤਰ੍ਹਾਂ ਇਹ ਕਰਦੇ ਆ, ਆਪਣੀ ਇੱਛਾ ਵਿੱਚ ਸੁਤੰਤਰ ਨਹੀਂ। ਉਹ ਵੇਖਿਆ, ਉਹ ਵਾਹਿਗੁਰੂ ਇਹਨਾਂ ਨੂੰ ਵੇਖ ਰਿਹਾ, ਉਹਨਾਂ ਨਜ਼ਰ ਨਾਲ ਹੈ, ਇਹਨਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ। ਬਹੁਤਾ ਇਹ ਵਿਡਾਣ, ਇਹ ਬੜਾ ਅਸਚਰਜ ਖੇਲ ਹੈ। ਇਸ ਵਾਸਤੇ ਇਹ ਸਿੱਧੋ ਆਦੇਸ਼ ਤੇ ਸਹਿ ਆਦੇਸ਼, ਜਦੋਂ ਸਿੱਧ ਦੂਜੇ ਮਤ ਦੇ ਸਾਧੂ ਨੂੰ ਮਿਲਦੇ ਹੈ ਜਾਂ ਆਪਸ ਵਿੱਚ, ਉਹ ਕਹਿੰਦੇ ਆਦੇਸ਼ ਹੋ ਤਪਾ ਆਦੇਸ਼। ਜਿਵੇਂ ਆਪਾਂ ਫਤਿਹ ਬੁਲਾਉਂਦੇ ਹਾਂ, ਇਹ ਉਹਨਾਂ ਦੀ ਬੋਲੀ ਹੈ। ਆਦੇਸ਼ ਤਪਾ ਆਦੇਸ਼, ਆਦੇਸ਼ ਮੈਨੇ ਹੁੰਦਾ ਨਮਸਕਾਰ, ਆਦੇਸ਼ ਮੈਨੇ ਵੈਸੇ ਆਗਿਆ ਵੀ ਹੈ। ਸਾਨੂੰ ਤੁਸੀਂ ਆਦੇਸ਼ ਕਹੀ, ਸਾਡੀ ਆਦੇਸ਼ ਨਮਸਕਾਰ ਕਿਹਨੂੰ? ਤੇ ਸਹਿ ਉਸ ਵਾਹਿਗੁਰੂ ਨੂੰ ਆਦੇਸ਼ ਹੈ। ਆਦ ਜਿਹਦਾ ਆਦ ਨਹੀਂ ਪਾਇਆ ਜਾਂਦਾ, ਅਨੀਲ ਨੀਲ ਆਦਿਕ ਗਿਣਤੀ ਤੋਂ ਰਹਿਤ ਹੈ, ਅਨਾਹਤ ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਯੁੱਗ ਯੁੱਗ ਯੁੱਗਾਂ ਯੁੱਗਾਂ ਵਿੱਚ ਇੱਕੋ ਬੇਸ, ਉਹਦਾ ਸਰੂਪ ਇੱਕੋ ਜਿਹਾ ਹੀ ਰਹਿੰਦਾ, ਉਹਦੇ ਸਰੂਪ 'ਚ ਫਰਕ ਨਹੀਂ ਪੈਂਦਾ। ਅਸੀਂ ਅੱਜ ਬਾਲਕ ਹਾਂ, ਕੱਲ੍ਹ ਜਵਾਨ ਹਾਂ, ਬੁੱਢੇ ਹਾਂ, ਮਰ ਜਾਂਦੇ ਹਾਂ, ਉਹਦੇ 'ਤੇ ਇਹ ਅਵਸਥਾ ਭੇਦ ਨਹੀਂ ਆਉਂਦਾ, ਇੱਕ ਰਸ ਰਹਿੰਦਾ। ਆਦ ਅਨੀਲ ਅਨਾਦਨਾ ਅਤੇ ਯੁਗ ਯੁਗ ਇੱਕੋ ਵੇਸ, ਐਸਾ ਉਹਦਾ ਸਰੂਪ ਹੈ ਜਿਹਨੂੰ ਅਸੀਂ ਆਦੇਸ਼ ਕਰਦੇ ਹਾਂ। ਸੋ ਇਸ ਕਰਕੇ ਉਹ ਵਾਹਿਗੁਰੂ ਇੱਕ ਹੈ, ਯੁਗਾਂ ਉਹਦੇ ਆਪਣੇ ਸੰਕਲਪ ਵਿੱਚ ਹੁੰਦੀ ਹੈ। ਇੱਕੋ ਹੰ ਸਿਆਮ ਬਹੁ ਪਰਜਾ ਜੇ, ਵੇਦ ਦੀ ਸ਼ੁਰਤੀ ਨੇ ਕਿਹਾ ਕਿ ਵਾਹਿਗੁਰੂ ਨੇ ਸੰਕਲਪ ਕੀਤਾ। ਸੰਕਲਪ ਤਾਂ ਅਸੀਂ ਵੀ ਕਰਦੇ ਹਾਂ, ਕਈ ਸੰਕਲਪ ਪੂਰੇ ਹੋ ਜਾਂਦੇ, ਕਈ ਨਹੀਂ ਪੂਰੇ ਹੁੰਦੇ। ਕਿਹੜਾ ਬੰਦਾ ਜਿਹੜਾ ਸੰਕਲਪ ਨਹੀਂ ਕਰਦਾ, ਕਰਦਾ ਰਹਿੰਦਾ, ਸਾਰੇ ਪੂਰੇ ਨਹੀਂ ਹੁੰਦੇ, ਝੂਠੇ ਵੀ ਹੋ ਜਾਂਦੇ। ਪਰ ਉਹਦਾ ਸੰਕਲਪ ਸੱਤ ਹੈ, ਕਦੇ ਝੂਠਾ ਹੋ ਨਹੀਂ ਸਕਦਾ, ਕਿਉਂਕਿ ਆਪ ਸੱਤ ਕੀ ਆ, ਸਭ ਸੱਤ ਇਸ ਪ੍ਰਭ ਤੇ ਸਗਲੀ ਪੁੱਤ ਪਾਤ, ਗਜ ਕੇ ਬੋਲੋ ਸਤਨਾਮ। ਏਕੋ ਅਹੰ ਸਿਆਮ ਬਹੁ ਪਰਜਾ ਜੇ, ਮੈਂ ਤੂੰ ਬਹੁਤ ਰੂਪ ਹੋ ਜਾਵਾਂ ਅਤੇ ਪਰਜਾ ਦੀ ਰਚਨਾ ਕਰਾਂ। ਇੱਥੇ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਜੁਦੇ ਜੁਦੇ ਉਲੇਖ ਦਿੱਤੇ ਗਏ। ਮਹਾਰਾਜ ਨੇ ਵੀ ਕਿਹਾ, ਯਾ ਕਰਤਾ ਸਿਰ ਠੀਕ ਔ ਸੱਜ, ਆਪੇ ਜਾਣੇ ਸੋਈ। ਉਹ ਜਾਣਦਾ ਜਬ ਉਦ ਕਰ ਕਰਾ ਕਰਤਾਰਾ, ਪ੍ਰਜਾ ਕਰਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ, ਜੇਤੇ ਬਦਨ ਸ੍ਰਿਸ਼ਟ ਸਭ ਘਾਰੇ, ਆਪ ਆਪਣੇ ਆਪ ਆਪਣੇ ਬੂਝਾ। ਪਰ ਮਹਾਰਾਜ ਕਹਿੰਦੇ, ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹ ਵਿਦ ਸਜਾ ਪ੍ਰਾਥਮ ਸੰਤ। ਕਿਆਫੇ ਲਾਏ ਆ ਲੋਕਾਂ ਨੇ, ਕੋਈ ਕਹਿੰਦਾ ਨਹੀਂ ਆਏ, ਕਹਿੰਦੇ ਤਤਨਾ ਆਪਣੇ ਅਣੂਆਂ ਪਰਮਾਣੂਆਂ ਤੋਂ ਸ੍ਰਿਸ਼ਟੀ ਪੈਦਾ ਹੋ ਗਈ। ਕਈ ਤੱਤਾਂ ਤੋਂ ਦੱਸਦੇ, ਕਈ ਮਾਇਆ ਪ੍ਰਕਿਰਤੀ ਤਿੰਨ ਗੁਣਾਂ ਤੋਂ ਮੰਨਦੇ, ਕੋਈ ਉਹਦੇ ਫੁਰਨੇ ਤੋਂ ਮੰਨਦਾ, ਕੋਈ ਸ੍ਰਿਸ਼ਟੀ ਨੂੰ ਅਨਾਦੀ ਮੰਨਦਾ, ਕਈ ਕਹਿੰਦੇ ਰੱਬ ਨੇ ਪੰਜ ਤੱਤ ਪੈਦਾ ਕੀਤੇ, ਜਿਹੜੇ ਚਾਰ ਬਾਕੀ ਇਹ ਨਾਸਤਕ ਹੈ, ਛੇਵਾਂ ਮਨ ਰਲ ਗਿਆ ਅਤੇ ਸ੍ਰਿਸ਼ਟੀ ਪੈਦਾ ਹੋਈ। ਮਹਾਰਾਜ ਕਹਿੰਦੇ, ਹੁਣ ਤਾਂ ਪੰਜ ਤੱਤ ਪੈਦਾ ਕਰਕੇ ਸ੍ਰਿਸ਼ਟੀ ਕਰ ਦਿੱਤੀ, ਅਤੇ ਤੁਸੀਂ ਕੋਈ ਛੇਵਾਂ ਕਰਕੇ ਦਿਖਾ ਲਓ ਨਾ। ਗੱਜ ਕੇ ਬੋਲੋ ਸਤਨਾ, ਇਹ ਪੰਜ ਤੱਤ ਕਿੱਥੋਂ ਆਏ? ਇਹ ਕਿੱਥੋਂ ਆਏ? ਉੱਥੇ ਜਾ ਕੇ ਚੁੱਪ ਹੈ। ਪੰਜ ਤੱਤ ਅਕਸਰ ਕਿਹਨੇ ਪੈਦਾ ਕੀਤੇ ਹੀ ਹੋਣਗੇ? ਆਕਾਸ਼ ਕਿਹਨੂੰ ਪੈਦਾ ਕੀਤਾ? ਵਾਯੂ ਕਿਹਨੂੰ ਪੈਦਾ ਕੀਤੀ? ਜਲ ਕਿਹਨੂੰ ਪੈਦਾ ਕੀਤਾ? ਅਗਨੀ ਕਿਹਨੂੰ ਪੈਦਾ ਕੀਤੀ? ਧਰਤੀ ਕਿਹਨੂੰ ਪੈਦਾ ਕੀਤੀ? ਤੱਤਾਂ ਦਾ ਮਿਸ਼ਰਣ ਕਿਹਨੇ ਕੀਤਾ? 25 ਪ੍ਰਕਿਰਤੀਆਂ ਕਿਹਨੇ ਪੈਦਾ ਕੀਤੀਆਂ? 83 ਲੱਖ ਪ੍ਰਕਾਰ ਦੀ ਜੂਨ ਕਿਵੇਂ ਹੋਈ? ਇਹ ਸਾਰਿਆਂ ਨੂੰ ਆਪੋ ਆਪਣੇ ਕਰਮ ਦਾ ਫਲ ਵੀ ਨਾਲੇ ਨਾਲ ਭੁਗਤਾ ਰਿਹਾ, ਗਾਹਾਂ ਜੋ ਕਰਦੇ ਉਹਨਾਂ ਦੇ ਭੁਗਤਣ ਦਾ ਵੀ ਸਾਰਾ ਸਾਧਨ ਬਣਾ ਰਿਹਾ। ਕੌਣ ਕਰ ਰਿਹਾ? ਉੱਥੇ ਸਭ ਗੁੰਮ ਹੋ ਜਾਂਦੇ ਜਿਹੜੇ ਟੀਕਾ ਟਿੱਪਣੀਆਂ ਕਰਨ ਵਾਲੇ। ਅੱਗੇ ਵੀ ਪ੍ਰਸ਼ਨ ਹੁੰਦੇ ਰਹੇ, ਬਾਣੀ 'ਚ ਆਏ ਲੇਖ, ਕੋਈ ਜੋ ਦਿਸ ਹੈ ਅੰਬਰ ਤਾਰੇ ਕਿਨੋ ਚੀਤੇ ਚੀਤਨ ਹਾਰੇ ਕੋਹਰੇ ਪੰਡਿਆ ਅੰਬਰ ਕਾ ਸਿਉਂ ਲਾਗਾ ਬੂਜੇ ਬੂਜਨ ਹਾਰ ਸੁਭਾਗਾ। ਆ ਦੱਸ, ਆਕਾਸ਼ ਕਿਨ ਬਣਾਇਆ, ਇਹ ਤਾਰੇ ਕਿਨ ਬਣਾਏ, ਇਹ ਜਿਹੜਾ ਅੰਬਰ ਆਕਾਸ਼ ਹੈ ਥੱਲੇ ਥੰਮ ਕੋਈ ਨਹੀਂ ਦਿੱਤਾ, ਕਿਵੇਂ ਖੜਾ ਹੈ, ਬਿਨ ਥੰਮਾ ਗਗਨ ਰਹਾ ਹੈ, ਇਹ ਕਿਨ ਖੜਾ ਕੀਤਾ ਹੋਇਆ? ਕੋਹਰੇ ਪੰਡਿਆ ਅੰਬਰ ਕਾਸ਼ ਲਾਗਾ, ਪਰ ਕੌਣ ਜਾਣਦਾ, ਬੁਝ ਹੈ ਬੁਝਨ ਹਾਰ ਸੁਭਾਗਾ, ਜਿਹਦੇ ਮੱਥੇ ਦੇ ਸ੍ਰੇਸ਼ਟ ਭਾਗ ਉਹ ਬੁਝਦੇ ਹੈ, ਬਾਕੀ ਦਾ ਬਸ ਜਮ੍ਹਾਂ ਖਰਚ ਕਰੀ ਜਾਂਦੇ। ਗੱਜ ਕੇ ਬੋਲੋ ਸਤਨਾਮ। ਹਾਂ, ਇਹ ਜਿਹੜੇ ਈਸਾਈ ਮਤ ਵਾਲੇ ਇਹ ਲਿਖਦੇ ਹੈ ਮੁਸਲਮਾਨਾਂ ਦਾ ਵੀ, ਈਸਾਈਆਂ ਤੇ ਯਹੂਦੀਆਂ ਦਾ ਇੱਥੇ ਆ ਕੇ ਇੱਕੋ ਹੀ ਮਤ ਹੈ। ਇਹ ਕਹਿੰਦੇ ਪਹਿਲਾਂ ਆਦਮ ਪੈਦਾ ਹੋਇਆ, ਅੰਮਾ ਹਵਾ ਪੈਦਾ ਹੋਈ, ਉਹਨਾਂ ਨੂੰ ਅਰਬ ਦੇ ਆਦਨ ਬਾਗ ਵਿੱਚ ਛੱਡਿਆ ਗਿਆ, ਉੱਥੇ ਕਣਕ ਦਾ ਇਹ ਪੌਦੇ ਸਨ। ਇਹਨਾਂ ਨੂੰ ਕਿਹਾ ਇਹ ਇਤਨੀ ਦੇਰ ਤੱਕ ਫਲ ਨਹੀਂ ਖਾਣਾ। ਕਹਿੰਦੇ ਸ਼ੈਤਾਨ ਨੇ ਇਹਨਾਂ ਨੂੰ ਪ੍ਰੇਰਿਆ, ਇਹਨੀ ਉਹ ਦਾਣੇ ਭੋਰ ਕੇ ਖਾ ਲੈ, ਇਹਨਾਂ ਨੂੰ ਦੇਹ ਅਧਿਆਸ ਹੋ ਗਿਆ, ਅਸੀਂ ਨੰਗੇ ਹਾਂ, ਇਹ ਕੇਲੀਆਂ ਵਿੱਚ ਲੁਕ ਗਏ, ਆਪਣਾ ਨੰਗੇਜ ਕੱਜਿਆ। ਫਿਰ ਖੁਦਾ ਨੇ ਕਿਹਾ ਤੁਸੀਂ ਮੇਰਾ ਹੁਕਮ ਤਿਆਗ ਕੇ ਸ਼ੈਤਾਨ ਦਾ ਹੁਕਮ ਮੰਨਿਆ, ਜਾਓ ਤੁਸੀਂ ਭਿਸਤ ਵਿੱਚੋਂ ਛੇਕੇ ਗਏ। ਇਹ ਦੱਸਦੇ ਆ ਕੁਰਾਨ 'ਚ ਵੀ ਲੇਖ ਆਇਆ, ਬਾਈਬਲ ਇਹਨਾਂ ਯਹੂਦੀਆਂ ਦੀਆਂ ਪੁਸਤਕਾਂ 'ਚ ਵੀ, ਤੌਰੇਤ, ਜੰਬੂਰ, ਕੁਰਾਨ ਅਤੇ ਅੰਜੀਲ ਆਦਿਕ ਇਹਨਾਂ ਦੀਆਂ ਚਾਰ ਕਿਤਾਬਾਂ ਇਸ ਗੱਲ 'ਤੇ ਸਹਿਮਤ ਹੈ। ਔਰ ਇਹ ਕਹਿੰਦੇ ਆ ਕਿ ਕੁੰਨ ਸ਼ਬਦ ਨੂੰ ਕਿਹਾ ਅਤੇ ਸ੍ਰਿਸ਼ਟੀ ਪੈਦਾ ਹੋ ਗਈ, ਇਹਨਾਂ ਦਾ ਇਹ ਖਿਆਲ ਹੈ। ਹੁਣ ਇਹਨਾਂ ਨੂੰ ਇਹ ਗੱਲ ਪੁੱਛੋ ਵੀ ਜਦੋਂ ਆਦਮ ਅਤੇ ਅੰਮਾ ਹਵਾ ਨੂੰ ਪੈਦਾ ਕੀਤਾ, ਇਹ ਧਰਤੀ ਉਦੋਂ ਪਹਿਲਾਂ ਕਿਨ ਪੈਦਾ ਕੀਤੀ ਸੀ, ਕਣਕ ਕਿਨ ਪੈਦਾ ਕੀਤੀ, ਕੇਲੀਆਂ ਕਿਨ ਪੈਦਾ ਕੀਤੀਆਂ? ਗੱਜ ਕੇ ਬੋਲੋ ਸਤਨਾ। ਇਹਨਾਂ ਦੇ ਪ੍ਰਸ਼ਨ ਤਾਂ ਇਹੋ ਜਿਹੇ ਆ ਕਿ ਸਿਰ ਤੇ ਘੋਟਾ, ਅੰਦਰੋਂ ਬਾਹਰੋਂ ਬਾਵਾ ਇੱਕੋ ਜਿਹਾ ਮੋਟਾ, ਹੱਥ ਵਿੱਚ ਸੋਟਾ ਤੇੜ ਲਮੋਤਾ, ਅੰਦਰੋਂ ਬਾਹਰੋਂ ਬਾਵਾ ਇੱਕੋ ਜਿਹਾ ਮੋਟਾ। ਗੱਜ ਕੇ ਬੋਲੋ ਸਤਨਾ। ਗੋਲ ਮੋਲੇ ਗੱਲ, ਇਸ ਤਰ੍ਹਾਂ ਦਾ ਪ੍ਰੋਗਰਾਮ। ਇਸੇ ਤਰ੍ਹਾਂ ਕਈ ਕਹਿੰਦੇ ਕਿ ਦੁਰਗਾ ਨੇ ਸ੍ਰਿਸ਼ਟੀ ਪੈਦਾ ਕੀਤੀ। ਪ੍ਰਸ਼ਨ ਇਹ, ਦੁਰਗਾ ਨੂੰ ਕਿਹਨੇ ਪੈਦਾ ਕੀਤਾ? ਉੱਥੇ ਉਹ ਵੀ ਚੁੱਕ, ਜਦੋਂ ਮਹਾਰਾਜ ਕਾਛੀ 'ਚ ਗਏ ਸਤਿਗੁਰ ਬਾਬਾ ਨਾਨਕ ਸਾਹਿਬ, ਉੱਥੇ ਦੇ ਪੰਡਿਤਾਂ ਨੂੰ ਮਹਾਰਾਜ ਨੇ ਕਿਹਾ ਕਾਰਨ ਕਰਤੇ ਵਸ ਹੈ ਜਿਨ ਕਲ ਰਾਖੀ ਧਾਰ। ਇਹ ਕਾਰਨ ਮਾਇਆ ਕਰਤੇ ਦੇ ਵਸ 'ਚ ਹੈ, ਇਹ ਕਾਰਨ ਮਾਇਆ ਨੂੰ ਕਿਹਨੇ ਪੈਦਾ ਕੀਤਾ? ਉੱਥੇ ਚੁੱਪ ਹੋ ਜਾਂਦੇ। ਪੰਜ ਈਸ਼ਰ ਇਹਨਾਂ ਨੇ ਮੰਨੇ, ਕਿਹੜੇ ਕਿਹੜੇ? ਦੇਵੀ, ਵਿਸ਼ਨੂੰ, ਗਣੇਸ਼, ਸੂਰਜ ਔਰ ਸ਼ਿਵ। ਬ੍ਰਹਮੇ ਨੂੰ ਇਹਨੀ ਪੰਜ ਈਸ਼ਰਾਂ 'ਚ ਨਹੀਂ ਮੰਨਿਆ, ਜੀਵ ਕੋਟੀ 'ਚ ਮੰਨਦੇ ਆ। ਜਿਹੜੇ ਤਾਂ ਸ਼ਿਵ ਪੁਰਾਣ ਵਾਲੇ ਆ ਉਹ ਕਹਿੰਦੇ ਛੇਵੇਂ ਸਭ ਕੁਛ ਕਰ ਰਿਹਾ, ਜਿਹੜੇ ਦੁਰਗਾ ਪੁਰਾਣ ਵਾਲੇ ਉਹ ਕਹਿੰਦੇ ਦੁਰਗਾ, ਗਣੇਸ਼ ਵਾਲੇ ਗਣੇਸ਼ ਨੂੰ, ਔਰ ਸੂਰਜ ਵਾਲੇ ਸੂਰਜ ਨੂੰ, ਵਿਸ਼ਨੂੰ ਪੁਰਾਣ ਵਾਲੇ ਵਿਸ਼ਨੂੰ ਨੂੰ ਕਰਤਾ ਮੰਨਦੇ,
ਪਰ ਮਹਾਰਾਜ ਕੀ ਦੱਸਦੇ ਕਿ ਕਰਤਾ ਪੁਰਖ, ਉਹ ਕਰਤਾ ਪੁਰਖ ਜਿਹੜਾ ਉਹ ਆਪੇ ਹੀ ਪੈਦਾ ਕਰਨ ਵਾਲਾ, ਵੀ ਉਹ ਪੂਛ ਨ ਮਸਲਤ ਹੈ, ਜੋ ਕਿਛ ਕਰੇ ਸੋ ਆਪ ਹੈ ਕਰੇ, ਵਾਪ ਕਰਦਾ, ਉਪਾਦਾਨ ਕਾਰਨ ਵੀ ਆਪ ਹੈ, ਨਿਮਿਤ ਕਾਰਨ ਵੀ ਉਹ ਆਪ ਹੈ, ਵਾਪ ਹੀ ਹੈ ਸਾਰੇ ਕਾਰਨ ਸੂ।
ਕੀਤਾ ਪਸਾਓ ਏਕੋ ਕਬਾਓ, ਤਿਸ ਤੇ ਹੋਏ ਲੱਖ ਦਰਿਆਓ। ਜਦੋਂ ਇੱਛਾ ਕਰ ਲੈ ਸਭ ਕੁਛ ਰਚ ਲੈਂਦਾ, ਜਦੋਂ ਇੱਛਾ ਸੋਚ ਲੈ ਖਤਮ ਕਰ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਚਾਰ ਬਾਕੀ ਹੈ ਨਾਸਤਕ, ਇਹ ਕਹਿੰਦੇ ਹੈ ਕੋਈ ਰੱਬ ਨਹੀਂ ਹੈ, ਕੋਈ ਰੱਬ ਸ੍ਰਿਸ਼ਟੀ ਨੂੰ ਪੈਦਾ ਨਹੀਂ ਕਰਦਾ। ਕਹਿੰਦੇ ਅੰਨ ਅੰਨ ਤੋਂ ਹੋਤ ਹੈ, ਬੰਦਾ ਬੰਦੇ ਤੇ ਹੋਏ, ਘਾਸ ਘਾਸ ਤੇ ਹੋਤ ਹੈ, ਔਰ ਨਾ ਕਰਤਾ ਕੋਈ। ਜਿਵੇਂ ਅੰਨ ਤੋਂ ਅੰਨ ਜੰਮ ਪੈਂਦਾ, ਬੰਦਿਆਂ ਤੋਂ ਬੰਦੇ ਜੰਮੀ ਜਾਂਦੇ, ਘਾਹ ਤੋਂ ਘਾਹ ਹੋਈ ਜਾਂਦਾ, ਹੋਰ ਰੱਬ ਰੁੱਬ ਕੋਈ ਨਹੀਂ। ਇਹਨਾਂ ਨੂੰ ਪੁੱਛੋ ਵੀ ਘਾਹ ਤੁਹਾਡੇ ਪਿਓ ਨੇ ਪੈਦਾ ਕੀਤਾ, ਬੰਦੇ ਨੂੰ ਕਿਹਨੇ ਪੈਦਾ ਕੀਤਾ, ਤੁਹਾਡੇ ਮਾਸੜ ਨੇ ਪੈਦਾ ਕੀਤਾ, ਅੰਨ ਨੂੰ ਤੁਹਾਡੇ ਮਾਮੇ ਨੇ ਪੈਦਾ ਕੀਤਾ। ਅਕਸਰ ਬੰਦਾ ਕਿਹਨੇ ਪੈਦਾ ਕੀਤਾ, ਘਾਹ ਕਿਹਨੇ ਪੈਦਾ ਕੀਤਾ, ਪਹਿਲਾਂ ਤਾਂ ਕਿਹਨੇ ਪੈਦਾ ਕੀਤਾ ਹੀ ਹੋਣਾ, ਅੰਨ ਕਿਹਨੇ ਪੈਦਾ ਕੀਤਾ, ਘਾਹ ਕਿਹਨੇ ਪੈਦਾ ਕੀਤਾ, ਬੰਦਾ ਕਿਹਨੇ ਪੈਦਾ ਕੀਤਾ। ਬਸ ਉੱਥੇ ਜਾ ਕੇ ਫਿਰ ਕੋਈ ਗੱਲ ਨਹੀਂ ਹੁੰਦੀ। ਤੇ ਮਹਾਰਾਜ ਤਾਂ ਸਪਸ਼ਟ ਲਿਆ ਗਿਆ 84 ਲੱਖ ਜੂਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਕੋਈ ਛੱਡਿਆ ਭੁਲੇਖਾ, ਇਹ ਹੋਰ ਵੀ ਦੱਸਦੇ ਹੈ ਇੱਕ ਕਥਾ। ਬੰਦਾ ਕਹਿੰਦੇ ਧਾਤੂ ਯੁੱਗ ਚ ਪਹਿਲਾਂ ਬਾਂਦਰ ਦੀ ਸ਼ਕਲ ਦਾ ਪੈਦਾ ਹੋਇਆ, ਤਰੱਕੀ ਤਾਂ ਕਰਦਾ ਕਰਦਾ ਮਨੁੱਖ ਬਣ ਗਿਆ, ਕਿਹੜੇ ਖਰਾਦ ਤੇ ਲਾਇਆ ਕਿ ਤਰੱਕੀ ਕਰ ਗਿਆ। ਗੱਜ ਕੇ ਬੋਲੋ ਸਤਨਾਮ। ਬੰਦਿਆਂ ਨੂੰ ਖਰਾਦ ਤੇ ਲਾ ਕੇ ਤਰਾਸ਼ਿਆ ਨਾ ਵੀ ਤਰੱਕੀ ਕਰ ਗਿਆ। ਫਿਰ ਐਸੇ ਬਚਨੇ ਕਰਦੇ, ਇਹ ਐਸਾ ਲੇਖ ਵੀ ਦੱਸਦੇ ਕਿ ਬ੍ਰਹਮਾ ਨੇ ਸ਼ੰਭੂ ਮੁਨ ਨੂੰ ਸੱਜੀ ਬਾਂਹ ਚੋਂ ਪੈਦਾ ਕੀਤਾ। ਆ ਜਿਹੜੇ ਪੁਰਾਣਕ ਲੋਕ ਹਨ, ਖੱਬੀ ਚੋਂ 7 ਰੂਪਾਂ ਨੂੰ ਪੈਦਾ ਕੀਤਾ। ਪਹਿਲਾਂ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਹਿੰਦੇ ਹੁਕਮ ਹੋਇਆ, ਇਹ ਕਹਿੰਦੇ ਕਵਲ ਦੀ ਨਾਭੀ ਚੋਂ ਪੈਦਾ ਹੋਇਆ। ਨਾਵ ਕਵਲ ਮੈਂ ਬ੍ਰਹਮਾ ਉਪਜੈ, ਵੇਦ ਪੜੈ ਮੁਖ ਕੰਠ ਸਵਾਰ, ਤਾਕਾ ਅੰਤ ਨ ਜਾਈ ਲਖਣਾ ਆਵਤ ਜਾਤ ਰਹੇ ਗਵਾਰ। ਹੁਕਮ ਹੋਇਆ ਤੂੰ ਇਹਦੇ ਵਿੱਚੋਂ ਪੈਦਾ ਹੋ, ਸਾਚੇ ਤੇ ਪਵਨਾ ਭੈਆ, ਪਵਨੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਆਕਾਸ਼ ਹੋਇਆ, ਮਾਇਆ ਹੋਈ, ਮਾਇਆ ਤੋਂ 3 ਗੁਣ ਸਤੋ ਰਜੋ ਤਮੋ ਪੈਦਾ ਹੋ ਗਏ। 5 ਤੱਤ ਆਕਾਸ਼ ਬਾਜੂ ਅਗਨੀ ਜਲ ਧਰਤੀ ਪੈਦਾ ਹੋ ਗਈ, ਔਰ 5 ਸੂਕਸ਼ਮ ਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ ਪੈਦਾ ਹੋ ਗਏ। ਫਿਰ ਇਹਨਾਂ ਦੇ ਪੰਚੀਕਰਨ ਕੀਤਾ, 25 ਪ੍ਰਕਿਰਤੀਆਂ ਹੋ ਗਈਆਂ। ਇਹ ਫਿਰ ਸ੍ਰਿਸ਼ਟੀ ਜਿਹੜੀ ਸੀ 4 ਖਾਣੀਆਂ ਵਿੱਚ ਪੈਦਾ ਕੀਤੀ, ਅੰਡਜ ਜੇਰਜ ਸੇਤਜ ਉਤਪਜ, ਆਂਡਿਆਂ ਤੋਂ, ਜੇਰ ਤੋਂ, ਸੇਤਜ ਪਸੀਨੇ ਤੋਂ, ਉਤਪੁਜ ਧਰਤੀ ਜੋ ਪੈਦਾ ਹੋਈ, ਜਿਹੜੀ ਧਰਤੀ ਨੂੰ ਪਾੜ ਕੇ ਬਾਹਰ ਨਿਕਲੇ, ਜਿਵੇਂ ਆ ਜੜੀਆਂ ਬੂਟੀਆਂ ਦਰਖਤ ਰੂਪ ਤੇ ਆ ਪੱਥਰ ਪੁੱਥਰ ਹੈਗੇ, ਇਹ 4 ਪ੍ਰਕਾਰ ਦੀ ਖਾਣੀ ਹੈ, ਔਰ ਇੱਕ ਇੱਕ ਖਾਣੀ ਵਿੱਚ 21 ਲੱਖ ਪ੍ਰਕਾਰ ਦੀ ਸ੍ਰਿਸ਼ਟੀ ਹੈ। 21 ਚੌਕ 84 ਬਣ ਗਈ, ਇਹ 84 ਪ੍ਰਕਾਰ ਦੀ ਹੋ ਗਈ। ਤੇ 84 ਪ੍ਰਕਾਰ ਦੀ ਜਿਹੜੀ ਸ੍ਰਿਸ਼ਟੀ ਸੀ ਇਉਂ ਬਣਾਤੀ। ਹੁਣ ਉੱਥੇ ਉਹ ਦੱਸਦਾ ਕਿ ਬ੍ਰਹਮਾ ਨੂੰ ਹੋਇਆ ਤੂੰ ਕਬਰ ਚੋਂ ਪੈਦਾ ਹੋਇਆ, ਇਹਨੂੰ ਗੁੱਸੇ ਨਾਲ ਲੱਤ ਮਾਰੀ, ਇਹ ਨਿਗਰ ਗਿਆ। ਵਿਸ਼ਨੂੰ ਪੈਦਾ ਕੀਤਾ, ਉਹ ਕਹਿੰਦਾ ਅੰਤ ਲਓ। ਉਹ ਬ੍ਰਹਮਾ ਜਿਹੜਾ ਉੱਪਰ ਨੂੰ ਅੰਤ ਲੈਣ ਗਿਆ, ਵਿਸ਼ਨੂੰ ਥੱਲੇ ਨੂੰ ਗਿਆ, ਮੁੱਕੇ ਨਾ। ਬ੍ਰਹਮੇ ਨੇ ਫਿਰ ਇੱਕ ਸਕੀਮ ਬਣਾਈ ਕਿ ਆਪਾਂ ਕੋਈ ਢੰਗ ਕਰੀਏ, ਕਹਿ ਦਈਏ ਮੈਂ ਅੰਤ ਲੈ ਆ, ਜੇ ਇਹ ਗੱਲ ਹੋਈ ਮੈਂ ਜਿੱਤ ਜਾਊਂ ਵਿਸ਼ਨੂੰ ਨੂੰ। ਬ੍ਰਹਮਾ ਵੱਡਾ ਅਖਾਏ ਦਾ, ਇਹ ਦੇਖ ਲਓ ਵੱਡਾ ਹੋਣ ਦੀ ਭੁੱਖ। ਕਹਿੰਦੇ ਉਸ ਵੇਲੇ ਕੇਤਕੀ ਦਾ ਫੁੱਲ ਡਿਗਿਆ, ਅੱਜ ਨੂੰ ਰੂਹ ਕਿਉੜਾ ਕਹਿੰਦੇ ਨਾ, ਤੁਸੀਂ ਤਾਂ ਇੱਥੇ ਵਾਲਿਆਂ ਨੇ ਦੇਖਿਆ ਹੀ ਨਹੀਂ। ਹੇਮਕੁੰਟ ਜਿਹੜੇ ਫੁੱਲ ਹੈ, ਇਹ ਫੁੱਲ ਇਸ ਧਰਤੀ ਦੇ ਨੇ, ਗੋਰਿਆਂ ਨੇ ਉੱਥੋਂ ਬੀਜ ਲਿਆ ਕਿ ਬੜੇ ਇੱਥੇ ਬੀਜੇ ਪੇ ਜੰਮਣ, ਉੱਥੇ ਬੜੀ ਕੋਸ਼ਿਸ਼। ਇਹ ਜਿਹੜੇ ਦੈਂਤਾਂ ਦਾ ਤੇ ਦੇਵਤਿਆਂ ਦਾ ਦੈਵਾ ਸੰਗਰਾਮ ਹੋਇਆ, ਦੁਸ਼ਟ ਦਮਨ ਨੇ ਉਹਨਾਂ ਦੈਂਤਾਂ ਦਾ ਸਫਾਇਆ ਕੀਤਾ ਨਾ, ਉਸ ਵੇਲੇ ਉੱਪਰੋਂ ਉੱਪਰਲੇ ਮੰਡਲਾਂ ਚੋਂ ਇਹਨਾਂ ਫੁੱਲਾਂ ਦੀ ਵਰਖਾ ਹੋਈ ਹੈ ਜਿਹੜੇ ਹੇਮਕੁੰਟ ਜੰਮੇ ਹੋਏ ਆ। ਬਾਕੀ ਜਿੱਥੇ ਮਰਜ਼ੀ ਲਿਜਾ ਕੇ ਬੀਜ ਲਓ, ਕਿਤੇ ਨਹੀਂ ਜੰਮਣਗੇ, ਉੱਥੇ ਹੀ ਬਗੀਚੀ ਆ ਉਹ। ਗੱਜ ਕੇ ਬੋਲੋ ਸਤਨਾਮ। ਖੁਸ਼ੀ ਵਿੱਚ ਵਰਖਾ ਹੋਈ ਸੀ, ਭਈ ਫੂਲ ਵਰਖਾ ਵਰਖਾ ਹੋਈ ਸੀ ਫੁੱਲਾਂ ਦੀ। ਔਰ ਫਿਰ ਬ੍ਰਹਮੇ ਨੇ ਉਹ ਫੁੱਲ ਨੂੰ ਕਿਹਾ, ਕਹਿੰਦੇ ਆਪਣਾ ਗਵਾਹ ਬਣਾਇਆ, ਜਿਵੇਂ ਪ੍ਰਾਣਿਕ ਕਥਾ, ਤੁਸੀਂ ਗੁਰਮਤ ਤੇ ਦ੍ਰਿੜ ਹੋਣਾ। ਦੱਸਦੇ ਤਾਂ ਆ ਕਿ ਗੁਰਮਤ ਦੀ ਵਿਸ਼ੇਸ਼ਤਾ ਦਾ ਗਿਆਨ ਹੋ ਜਾ। ਸੋ ਸਾਧ ਸੰਗਤ ਜੀ, ਇਹਨ ਫੁੱਲ ਨੂੰ ਕਿਹਾ ਤੂੰ ਕਹਿ ਬ੍ਰਹਮੇ ਨੇ ਅੰਤ ਲੈ ਲਿਆ। ਉਹ ਕਹਿੰਦਾ ਮੈਂ ਝੂਠ ਨਹੀਂ ਬੋਲਦਾ, ਕਹਿੰਦਾ ਤੈਨੂੰ ਸਰਾਪ ਦਿੰਦਾ। ਉਹ ਡਰ ਵਿੱਚ ਭੈ ਭੀਤ ਹੋਇਆ, ਉਹ ਕਹਿੰਦਾ ਮੈਂ ਕਹਿ ਦਿੰਦਾ। ਦੱਸਦੇ ਉਹਨ ਕਿਹਾ ਕਿ ਬ੍ਰਹਮੇ ਨੇ ਅੰਤ ਲੈ ਲਿਆ। ਜਿਲੇ ਝੂਠ ਬੋਲਿਆ ਕਿ ਬੜੀ ਭਾਰੀ ਗਰਜਣਾ ਹੋਈ, ਔਰ ਉਧਰ ਨਾਮ ਹੁੰਦਾ ਭਿਅੰਕਰ ਦਾ, ਭਿਅੰਕਰ ਸਰੂਪ ਨੂੰ ਧਾਰਨ ਵਾਲਾ ਸ਼ਿਵ ਆ ਗਿਆ। ਉਸਨੇ ਮਾਰ ਕੇ ਤ੍ਰਸੂਲ ਬ੍ਰਹਮੇ ਦਾ ਸਿਰ ਕੱਟ ਦਿੱਤਾ। ਤੂੰ ਝੂਠਾ ਪ੍ਰੀਚਾ ਦੇ ਰਿਹਾ, ਮੈਂ ਅੰਤ ਲੈ ਲਿਆ, ਇਹਨੂੰ ਬ੍ਰਹਮ ਹੱਤਿਆ ਲੱਗੇ। ਤੀਰਥ ਤੀਰਥ ਭ੍ਰਾਂਤਾ ਲਹੇ ਨਾ ਪਾਰ ਰਹੀ, ਕਰਮ ਕਰ ਕਪਾਲ ਮੱਖੀ ਟਸਰੀ। ਇਹ ਤੀਰਥਾਂ ਤੇ ਭੌਂਦਾ ਰਿਹਾ ਭੌਂਦਾ ਰਿਹਾ, ਇਹ ਕਰਮ ਗਤੀ ਤੂੰ ਬਲਵਾਨ ਰਹੀ। ਉਹ ਸ਼ਿਵਜੀ ਦੇ ਹੱਥ ਨਾਲ ਬ੍ਰਹਮੇ ਦੀ ਕਪਾਲੀ ਜੁੜ ਗਈ ਬ੍ਰਹਮ ਹੱਤਿਆ ਕਰਕੇ, ਕਿਉਂਕਿ ਕਿਸੇ ਵੀ ਕਰਮ ਦੀ ਸਜ਼ਾ ਸਜਾਏ ਮੌਤ ਨਹੀਂ। ਇਸ ਗੱਲ ਦੇ ਉੱਤੇ ਫੈਸਲੇ ਹੋਣ ਦੇ ਹੋਰ ਸਾਧਨ ਹੋ ਸਕਦੇ ਸਨ, ਪਰ ਉਸਨੇ ਸਿਰ ਕੱਟ ਦਿੱਤਾ, ਬ੍ਰਹਮ ਹੱਤਿਆ ਲੱਗੀ। ਕਈ ਵਾਰੀ ਕਰਮ ਛੋਟਾ ਹੁੰਦਾ ਉਹਦੀ ਸਜ਼ਾ ਵੱਡੀ ਦੇਈਏ ਤੇ ਫਿਰ ਦੋਸ਼ੀ ਮੰਨਿਆ ਜਾਏਗਾ ਨਾ, ਜਿੱਡਾ ਕਰਮ ਉੱਡੀ ਸਜ਼ਾ ਹੋ ਗਈ ਫੇਰ। ਇਹ ਫਿਰ ਤੀਰਥ ਤੀਰਥ ਭ੍ਰਮਤਾ ਲਹੇ ਨਾ ਪਾਰ ਰਹੀ, ਅੰਤ ਨਹੀਂ ਆਉਂਦਾ ਕਦੀ ਕਿਸੇ ਤੀਰਥ ਨਹਾਉਂਦਾ ਕਦੀ ਕਿਸੇ ਤੇ। ਕਰਮ ਕਰ ਕਪਾਲ ਮੁਕੀ ਟਸੀ, ਕਰਮਾ ਕਰਕੇ ਕਪਾਲ ਜਿਹੜਾ ਸਿਰ ਸੀ ਜੁੜ ਗਿਆ। ਹੇ ਭਾਵੀ ਤੂੰ ਮਫੀਟਸ ਅਮੇਟ ਰਹੀ। ਇਹ ਸ਼ਬਦ ਵਿੱਚ ਸਾਰੇ ਇਹੀ ਦੱਸੇ ਹੈ ਕਿ ਭਾਵੀ ਬੜੀ ਪਰਵਲ ਹੈ, ਭਗਤ ਤਰਲੋਚਨ ਨੂੰ ਆਪਣੀ ਔਰਤ ਨੂੰ ਜਦੋਂ ਉਹਨੂੰ ਨੌਕਰ ਦੀ ਇੱਛਾ ਹੋਈ, ਭਗਵਾਨ ਆਏ, ਉਹਨੇ ਕਿਹਾ ਰਹੂੰ ਤਾਂ ਜੇ ਮੇਰੇ 'ਤੇ ਤਰਕ ਨਾ ਕਰੋਗੇ, ਜਿੱਦਣ ਤਰਕ ਕੀਤੀ ਮੈਂ ਉੱਦਣੇ ਹੀ ਚਲੇ ਜਾਊਂ। ਸੇਵਾ ਕਰਦਾ ਰਿਹਾ, ਗਾਈਆਂ ਵੀ ਚਾਰੇ ਪਾਣੀ ਤੱਤਾ ਕਰਕੇ ਨਲਾਵੇ ਰਹੀ, ਰੋਟੀ ਪਾਣੀ ਵੀ ਦੇ ਦੇਣ ਖਾ ਲਵੇ, ਨਾ ਦੇਣ ਨਾ ਖਾਵੇ। ਗੁਆਂਢਣਾ ਪੁੱਜੀਆਂ ਸੁਣਾ ਮਾਤਾ ਨੌਕਰ ਕਿਹੋ ਜਿਹਾ, ਕਹਿੰਦੀ ਨੌਕਰ ਬੜਾ ਸੰਤੋਖੀ। ਕਹਿੰਦੇ ਨੌਕਰਾਂ ਨੂੰ ਮੇਰਾ ਪਦਾਰਥ ਪੂਰਾ ਖਲਾਈ ਦਾ ਹੁੰਦਾ, ਦੌੜ ਜਾਂਦੇ ਹੁੰਦੇ। ਨੌਕਰ ਨੂੰ ਕਹਿੰਦੀ ਕਿ ਮਹਾਰਾਜ ਭੋਜਨ ਪੂਰਾ ਛਕਿਆ ਕਰੋ। ਕਹਿੰਦੇ ਮਾਤਾ ਜੀ ਠੀਕ ਆ, ਆਨੰਦ ਮਿਲਿਆ ਹੀ ਹੈ, ਜਿਹੜੇ ਨਾ ਹਟੀ ਕਹਿੰਦੇ ਅੱਜ ਫਿਰ ਅੱਜ ਕੇ ਖਾਵਾਂਗੇ ਆਟਾ ਸੁੱਖਣਾ ਵਾਹਵਾ ਗੁੰਨ ਲਿਓ ਜਿੰਨਾ ਕੁ ਵਿਚਾਰਿਆਂ ਦੇ ਸੀ ਗੁੰਨਿਆ ਬਣਾਇਆ ਬਸ ਛੱਕੀ ਜਾਏ ਸਾਰੇ ਖਾ ਗਿਆ ਇਹਨਾਂ ਜੋਗੇ ਨਾ ਰਹੇ ਹੁਣ ਗੁਆਂਢਣਾ ਪੁੱਛਦੀ ਆ ਸੁਣਾ ਨੌਕਰ ਕਿਹੋ ਜਿਹਾ ਕਹਿੰਦੇ ਨੌਕਰ ਕਾਹਦਾ ਉਹ ਤਾਂ ਸਰਾਲੇ ਹੀ ਹੈ ਸਭ ਕੁਛ ਬਲੇਟ ਗਿਆ ਹੁਣ ਕਿਹਾ ਸੀ ਜਦੋਂ ਮੇਰੇ 'ਤੇ ਤਰਕ ਕਰੋਗੇ ਤਾਂ ਮੈਂ ਰਹਿਣਾ ਨਹੀਂ ਉਹ ਅਲੋਪ ਹੋ ਗਿਆ ਹੁਨਰ ਹੁੰਦੀ ਹੈ ਪਤੀ ਦੇਵ ਕੋ ਤਰਲੋਚਨ ਕੋ ਕਹਿੰਦੇ ਭਲੀਏ ਲੋਕੇ ਉਹ ਨੌਕਰ ਥੋੜ੍ਹੀ ਸੀ ਉਹ ਤਾਂ ਪਰਮੇਸ਼ਰ ਸੀ ਫਿਰ ਸ਼ਬਦ ਆਚਾਰਨ ਕਾਹੇ ਨਿੰਦਸ ਭੂਲੀ ਗਵਾਰੀ ਦਾ ਸ਼ਬਦ ਆਚਾਰਿਆ ਨਾਰਾਇਣ ਨਿੰਦਸ ਕਾਹੇ ਭੂਲੀ ਗਵਾਰੀ ਇਹ ਗਵਾਰ ਮੂਰਖ ਨਾਰਾਇਣ ਦੀ ਨਿੰਦਿਆ ਕਿਉਂ ਕਰਦੀ ਹੈ ਦੁਕਰਤ ਸੁਕਰਤ ਥਾਰੋ ਕਰਮ ਪੂਰਬ ਲੋਕ ਕ੍ਰਿਤ ਕਰਮ ਨਾ ਮਿਟਾਰੇ ਇਹ ਸਾਰਾ ਸ਼ਬਦ ਆਚਾਰਿਆ ਉਹਦੇ 'ਚ ਫਿਰ ਸਾਰੇ ਦੱਸੇ ਜਿੰਨੇ ਵੀ ਬੜਾ ਲੰਬਾ ਸ਼ਬਦ ਵਿਆਖਿਆ ਇਹ ਫਿਰ ਕਪਾਲ ਮੋਚਨ ਗਿਆ ਉੱਥੇ ਕੋਈ ਕੌਤਕ ਦੇਖਿਆ ਦੋਸ਼ ਨਿਵਿਰਤ ਹੁੰਦਾ ਇਹ ਫਿਰ ਉੱਥੇ ਨਹਾਤਾ ਉੱਥੇ ਦੀ ਕਪਾਲੀ ਲਈ ਤਾਂ ਉਹ ਤੀਰਦਾ ਨਾ ਕਪਾਲ ਮੋਚਨ ਅਤੇ ਸਾਡੇ ਹੁਣ ਅਨਪੜ੍ਹ ਲੋਕਾਂ ਨੇ ਬਣਾ ਲਿਆ ਗੋਪਾਲ ਮੋਚਨ ਅਰਥ ਦਾ ਅਨਰਥ ਕਰੀ ਜਾਂਦੇ ਗੋਪਾਲ ਨੂੰ ਮੋਚਨ ਵੱਢ ਦਿਓ ਵਿਚਾਰੇ ਨੂੰ ਗੱਜ ਕੇ ਬੋਲੋ ਸਤਨਾਮ ਅਰਥ ਦਾ ਅਨਰਥ ਹੋਣਾ ਤਾਂ ਕਪਾਲ ਨਾ ਹੁੰਦਾ ਸਿਰ ਦਾ ਮੋਚਨ ਨਾ ਹੁੰਦਾ ਕੱਟਣ ਦਾ ਉਹ ਜਿਹੜਾ ਸਿਰ ਜੁੜਿਆ ਹੋਇਆ ਸੀ ਉੱਥੇ ਕੱਟਿਆ ਗਿਆ ਇੰਨੀ ਵਿਆਖਿਆ ਗਲਤ ਕੀਤੀ ਹੋਈ ਲੋਕਾਂ ਨੇ ਬਿਨਾਂ ਸਮਝ ਵਿਚਾਰ ਤੋਂ ਨਹਾਈ ਸਾਰੇ ਜਾਂਦੇ ਕਿੱਥੇ ਚੱਲੇ ਜੀ ਗੋਪਾਲ ਮੋਚਨ ਚੱਲੇ ਨਾ ਹੀ ਨਹੀਂ ਪਤਾ ਉਹ ਤੀਰੇ ਦਾ ਕੀ ਦਸਮ ਪਾਤਸ਼ਾਹ ਵੀ ਪੌਂਟੇ ਦੇ ਜੰਗ ਤੋਂ ਬਾਅਦ ਆਏ ਇੱਥੇ ਲੋਕ ਨਹਾਏ ਨਹਾਇਆ ਕਰਨ ਗੰਦਗੀ ਵਾਲੇ ਹੱਥ ਪੈਰ ਧੋਇਆ ਕਰਨ ਫਿਰ ਮਹਾਰਾਜ ਨੇ ਉਹਨਾਂ ਨੂੰ ਡੰਡ ਦਿੱਤਾ ਇੱਥੇ ਜਿਹੜਾ ਸਿੰਘਾਂ ਨੇ ਭਗਾਣੀ ਦੇ ਯੁੱਧ 'ਚ ਬਹਾਦਰੀ ਦਿਖਾਈ ਉਹਨਾਂ ਨੂੰ ਸਰੋਪੇ ਵੀ ਮਹਾਰਾਜ ਨੇ ਦਿੱਤੇ ਇਹਨਾਂ ਨੂੰ ਤੀਰਥ ਇਸ਼ਨਾਨ ਕਰਨ ਦੀ ਸਮਰੱਥ ਵੀ ਮਹਾਰਾਜ ਨੇ ਦਿੱਤੀ ਹੈ ਸੋ ਇਸ ਤਰ੍ਹਾਂ ਦੀ ਵੀ ਗੱਲ ਲਿਖੀ ਹੈ ਫਿਰ ਬ੍ਰਹਮੇ ਨੂੰ ਹੁਕਮ ਹੋਇਆ ਧਰਤੀ ਦੀ ਸਿਰਜਣਾ ਦਾ ਜਿਵੇਂ ਪੁਰਾਣਕ ਕਥਾ ਇਹ ਕਹਿੰਦਾ ਧਰਤੀ ਨਹੀਂ ਮੈਂ ਪਾਣੀ 'ਤੇ ਕਿੱਥੇ ਰਹਾਂ ਵਿਸ਼ਨੂੰ ਨੇ ਦੋਹਾਂ ਕੰਨਾਂ 'ਚ ਖੁਰ ਕੀਤੀ ਮੈਲ ਤੋਂ ਦੋ ਦੈਂਤ ਬਣਾਏ ਸੁੰਭਨ ਸੁੰਭ ਉਹ ਵਿਸ਼ਨੂੰ ਨਾਲ ਲੜਨ ਆ ਗਏ ਇੱਕ ਦਾ ਤਲਵਾਰ ਨਾਲ ਸਿਰ ਵੱਢਿਆ ਦੂਜੇ ਦਾ ਖੰਡੇ ਨਾਲ ਜਿੱਥੇ ਉਹਨਾਂ ਦੀ ਮਿੰਝ ਖਿਲਰੀ ਉਹ ਤੋਂ ਮੇਦ ਨਾਮ ਮਿੰਝ ਦਾ ਹੁੰਦਾ ਮੇਦਨੀ ਧਰਤੀ ਪੈਦਾ ਹੋ ਗਈ ਐਸਾ ਲੇਖ ਦੱਸਦੇ ਪ੍ਰਾਣਾ ਦੀ ਕਥਾ ਫਿਰ ਦੱਸਦੇ ਆ ਕਿ ਇਸ ਨੇ ਕਿਹਾ ਹੁਣ ਇਹ ਤਾਂ ਠੀਕ ਹੈ ਭਗਵਾਨ ਨੇ ਕਿਹਾ ਸ੍ਰਿਸ਼ਟੀ ਰਚੋ ਇਸ ਨੇ ਕਹਿੰਦੇ ਫਿਰ ਮਾਨਸੀ ਪੁੱਤਰ ਆਪਣੇ ਤਪੋ ਬਲ ਤੋਂ ਪੈਦਾ ਕੀਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਸਭ ਤੋਂ ਪਹਿਲਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਸ੍ਰਿਸ਼ਟੀ ਪੈਦਾ ਕਰੋ ਇਹ ਕਹਿਣ ਲੱਗੇ ਨਹੀਂ ਅਸੀਂ ਤਾਂ ਇਸੇ ਤਰ੍ਹਾਂ ਹੀ ਰਹਾਂਗੇ ਬ੍ਰਹਮਚਰਜ ਤਪੱਸਿਆ ਭਜਨ ਕਰਾਂਗੇ 5 ਸਾਲ ਦੀ ਉਮਰ 'ਚ ਉਹ ਮੰਨੇ ਨੇ ਫਿਰ ਇਸ ਨੇ ਖੱਬੀ ਬਾਂਹ 'ਚੋਂ ਸੱਤ ਰੂਪਾ ਸੱਜੀ 'ਚੋਂ ਸ਼ੰਭੂ ਮੁਨ ਪੈਦਾ ਕਰਕੇ ਆਹ ਜਿਹੜੀ ਮਾਤਾ ਪਿਤਾ ਦੇ ਸਹਿਯੋਗ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਸ਼ੁਰੂ ਕੀਤੀ ਇਹ ਲੋਕ ਜਿਹੜੇ ਮੁਸਲਮਾਨ ਈਸਾਈ ਆਦਿਕ ਹੈ ਇਹ ਉਸੇ ਨੂੰ ਆਦਮ ਅਤੇ ਅੰਮਾ ਹਵਾ ਕਹੀ ਜਾਂਦੇ ਇਹ ਉਹਨਾਂ ਨੂੰ ਸ਼ੰਭੂ ਮੁਨ ਅਤੇ ਸੱਤ ਰੂਪਾ ਕਹੀ ਜਾਂਦੇ ਆ ਗੱਲ ਉੱਥੇ ਹੀ ਹੈ ਕੋਈ ਸ਼ਿਵਜੀ ਪਾਰਵਤੀ ਕਹੀ ਜਾਂਦਾ ਸੋ ਉਹ ਜਿਹੜੇ ਸੰਤ ਸਨੰਦਨਿਆ ਨਾ ਉਹਨਾਂ ਤੋਂ ਸੰਤ ਮਾਰਗ ਕਾਇਮ ਹੋਇਆ ਸਭ ਤੋਂ ਪਹਿਲਾਂ ਉਹ ਸੰਤ ਬਣੇ ਫਿਰ ਜਿਹੜੇ ਸੀ ਸ਼ੰਭੂ ਮੁਨ ਅਤੇ ਸੱਤ ਰੂਪਾ ਇੱਥੋਂ ਗ੍ਰਿਸਤ ਮਾਰਗ ਕਾਇਮ ਹੋਇਆ ਮਨੂ ਮਨੂ ਦਾ ਇਸ਼ਕ ਬਾਪੂ ਗਾਹਾਂ ਮਾਨ ਧਾਤਾ ਗਲੀਪ ਬਾਂਸਾਂ ਗਾਂ ਦੇ ਫਿਰ ਤੁਰ ਪਈਆਂ ਗੱਜ ਕੇ ਬੋਲੋ ਸਤਨਾਮ ਇਸ ਤਰ੍ਹਾਂ ਦੇ ਪ੍ਰਕਾਰ ਦੱਸਦੇ ਪਰ ਮਹਾਰਾਜ ਨੇ ਇਹ ਕਿਹਾ ਕਿ ਸਾਰਿਆਂ ਨੇ ਕਿਆਫੇ ਹੀ ਲਾਏ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਬਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਇਹ ਸਾਰੀ ਪੌੜੀ ਪੜ੍ਹ ਲਓ ਜਾਂ ਕਰਤਾ ਫਿਰ ਠੀਕ ਹੋ ਸਕਦੇ ਆਪੇ ਜਾਣੇ ਤੁਸੀਂ ਕਿੱਥੇ ਨਿਬੇੜਿਆ। ਸੋ ਇਸ ਕਰਕੇ ਐਸਾ ਹੈ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਦੋਂ ਹੋਈ ਕਦ ਤੱਕ ਰਹੇਗੀ ਇਸ ਪ੍ਰਸ਼ਨ ਵੱਲ ਜਾਣ ਦੀ ਲੋੜ ਨਹੀਂ। ਜਿਵੇਂ ਕੋਈ ਕਹੇ ਨਦੀ ਕਦੋਂ ਪੈਦਾ ਹੋਈ ਕਦ ਤੱਕ ਰਹੇਗੀ, ਇਸ ਪ੍ਰਸ਼ਨ ਨੂੰ ਕਰਨਾ ਫਜ਼ੂਲ ਹੈ। ਪਿਆਸ ਲੱਗੀ ਪਾਣੀ ਪੀ ਲੈ, ਨਹਾਉਣਾ ਨਹਾ ਲਾ, ਖੇਤੀ ਸਿੰਜਣੀ ਖੇਤੀ ਸਿੰਜ ਲੈ, ਬਾਗ ਲਾਉਣਾ ਬਾਗ ਲਾ ਲਾ, ਘਰਾਟ ਲਾਉਣਾ ਘਰਾਟ ਲਾ ਲਾ, ਡੈਮ ਬਣਾਉਣਾ ਡੈਮ ਬਣਾ ਲੈ, ਬਿਜਲੀ ਦੀਆਂ ਤਾਰਾਂ ਖਿੱਚਣੀਆਂ ਉਹ ਖਿੱਚ ਲੈ, ਤਜਾਰਤ ਕਰਨੀ ਕਰ ਲੈ, ਪਾਣੀ ਤੋਂ ਹੋਰ ਬਹੁਤ ਸਾਧਨ ਆ ਕਰ ਲੈ, ਤੈ ਨਦੀ ਦੇ ਆਦਾਂ ਤੋਂ ਕੀ ਲੈਣਾ, ਪ੍ਰੇਸ਼ਟੀ ਕਦੋਂ ਹੋਈ ਕਦ ਤੱਕ ਰਹੇਗੀ, ਇਸ ਪ੍ਰਸ਼ਨ ਵੱਲ ਜਾਣ ਦੀ ਕੀ ਲੋੜ ਹੈ। ਤੂੰ ਜਿੰਨਾ ਜੇ ਤੈਨੂੰ ਜੀਵਨ ਮਿਲਿਆ ਨਾ, ਕਸ਼ ਅਪਾਪ ਮੁਕਤ ਕਾ ਕਰ ਲੈ। ਗੱਜ ਕੇ ਬੋਲੋ, ਇਸ ਪਾਸੇ ਜਾਣ ਦੀ ਲੋੜ ਨਹੀਂ। ਸੋ ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਕਹਿੰਦੇ ਵਾਹਿਗੁਰੂ ਇੱਕ ਹੈ, ਉਹ ਓਅੰਕਾਰ ਹੈ। ਮਾਇਆ ਦੇਵਤਿਆਂ ਦਾ, ਇਸ ਸ੍ਰਿਸ਼ਟੀ ਦਾ ਰਚਿਅਤਾ, ਔਰ ਸਭ ਕੇ ਮੱਧ ਅਲਿਪਤ ਹੋ ਰਿਹਾ, ਸਭ ਨੂੰ ਪੈਦਾ ਵੀ ਕਰਦਾ, ਸਾਰਿਆਂ ਵਿੱਚ ਰਹਿੰਦਾ, ਨਿਰਲੇਪ ਵੀ ਰਹਿੰਦਾ, ਉਹਦੀ ਪ੍ਰਾਪਤੀ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ। ਸਤਿਗੁਰੂ ਦੀ ਪ੍ਰਸਾਦ ਕਿਵੇਂ ਮਿਲਦੀ? ਕਈ ਤਾਂ ਪ੍ਰਸ਼ਾਦ ਹੀ ਪਾਠ ਕਰੀ ਜਾਂਦੇ ਕਿ ਗੁਰਦੁਆਰੇ ਕੜਾ ਪ੍ਰਸ਼ਾਦ ਮਿਲ ਜਾਂਦਾ। ਗੱਜ ਕੇ ਬੋਲੋ ਸਤਨਾਮ। ਕਿਰਪਾ ਦਾ ਵਾਚਕ, ਉਹਨਾਂ ਦੀ ਪ੍ਰਸਾਦ ਕਿਰਪਾ ਕਿਵੇਂ ਮਿਲਦੀ? ਜਿਸ ਤਰ੍ਹਾਂ ਬਾਬਾ ਮੰਝ ਜੀ ਨੂੰ ਮਿਲੀ, ਭਾਈ ਬਹਿਲੋ ਨੂੰ ਮਿਲੀ, ਬਿਧੀ ਚੰਦ ਜੀ ਨੂੰ ਮਿਲੀ, ਹੋਰ ਗੁਰਸਿੱਖਾਂ ਨੂੰ ਕਿਰਪਾ ਮਿਲੀ। ਜਿਹੜੇ ਰਸਤੇ 'ਤੇ ਉਹ ਤੁਰੇ ਹੈ, ਉਸ ਰਸਤੇ 'ਤੇ ਤੁਰਾਂਗੇ ਤਾਂ ਕਿਰਪਾ ਪ੍ਰਾਪਤ ਹੋ ਜਾਏਗੀ, ਕਿਰਪਾ ਦੀ ਕਲਾਸ ਵਿੱਚ ਦਾਖਲ ਹੋਵਾਂਗੇ, ਕਿਰਪਾ ਤਾਂ ਮਿਲੇਗੀ। ਔਰ ਅਰਦਾਸ ਕਰਾਂਗੇ, ਮਹਾਰਾਜ ਸਾਨੂੰ ਸੇਵਾ ਸਿਮਰਨ ਦੀ ਸਤਸੰਗ ਦੀ ਸਮੱਤ ਦੇਵੋ, ਆਪੇ ਲਾ ਇਹ ਆਪਣਾ ਪਿਆਰ ਐਸੀ ਅਵਸਥਾ ਬਖਸ਼ੋ। ਫਿਰ ਮਹਾਰਾਜ ਕਿਰਪਾ ਕਰ ਦਿੰਦੇ ਜੀ, ਤੇ ਪ੍ਰਸੰਨ ਹੋ ਜਾਂਦੇ, ਕਿਰਪਾ ਕਰ ਦਿੰਦੇ, ਦਇਆ ਦ੍ਰਿਸ਼ਟੀ ਕਰ ਦਿੰਦੇ। ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਇੱਕ ਪ੍ਰੇਮੀ ਨੇ ਜਾਣਾ, ਉਹਨੂੰ ਇਹ ਮੰਗਣਾ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ। ਪ੍ਰੇਮੀ ਕਹਿੰਦੇ ਮਹਾਰਾਜ ਜਦੋਂ ਇਹ ਆਉਂਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਮਾਇਆ ਮੰਗਦਾ, ਕੋਈ ਪਦਾਰਥ ਮੰਗਦਾ, ਕੋਈ ਅੰਨ ਮੰਗਦਾ, ਕੋਈ ਧਨ ਮੰਗਦਾ, ਕੋਈ ਘਰ ਜ਼ਮੀਨ ਜਾਇਦਾਦ ਸਵਾਰੀ ਵਾਹਨ ਮੰਗਦਾ, ਬਹੁਤ ਦੁਨੀਆਂ ਆਪੋ ਆਪਣੀਆਂ ਚੀਜ਼ਾਂ ਮੰਗਦੀ, ਇਹ ਕਹਿੰਦਾ ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਇਹੀ ਮੰਗੀ ਜਾਂਦਾ। ਕਹਿੰਦੇ ਭਾਈ ਕਿਰਪਾ ਉਦੋਂ ਮੰਗਦਾ ਜਦੋਂ ਕਿਰਪਾ ਹੋਣੀ ਹੋਵੇ, ਜੇ ਜੀਤੇ ਮਹਾਰਾਜ ਜੀ ਦਇਆ ਹੋਵੇ ਉਹ ਕਿਰਪਾ ਮੰਗਦਾ, ਨਹੀਂ ਤਾਂ ਦੁਨੀਆਂ ਕਹਿਰ ਹੀ ਮੰਗਦੀ ਜਾਂ ਜ਼ਹਿਰ ਮੰਗਦੀ, ਕਹਿਰ ਤੇ ਜ਼ਹਿਰ ਹੀ ਮੰਗਦੀ ਦੁਨੀਆ, ਕਿਰਪਾ ਕੌਣ ਮੰਗਦਾ? ਪਰ ਜੀਤੇ ਮਹਾਰਾਜ ਦੀ ਦਇਆ ਦ੍ਰਿਸ਼ਟੀ ਹੋਵੇ ਉਹ ਇਹ ਚੀਜ਼ਾਂ ਮੰਗਦਾ। ਰਾਗ ਬਿਲਾਵਲ ਮਹੱਲਾ ਚੌਥਾ, ਬਿਲਾਵਲ ਰਾਗ ਚੋਂ ਚੌਥੇ ਪਾਤਸ਼ਾਹ ਜੀ ਦੀ ਬਾਣੀ ਦਾ ਵਿਚਾਰ ਪੜਤਾਲ, ਜੋੜੀ ਵਾਲਿਆਂ ਵਾਸਤੇ ਤਾਲਾਂ ਵਿੱਚ ਜਿਹੜੇ ਤਾਲ ਪੈਂਦੇ, ਤਾਨ ਪਲਟੇ ਜਿਹੜੇ ਮਾਰਦੇ, ਇੱਕ ਚੋਂ ਦੂਆ ਤਾਲ, ਦੂਜੇ ਚੋਂ ਤੀਆ ਤੇ ਚੌਥਾ, ਇਹਨੂੰ ਪੜਤਾਲ ਕਹਿੰਦੇ। ਪੜਤਾਲ ਦਾ ਦੂਜਾ ਅਰਥ, ਇਹ ਸ਼ਬਦ ਦੀ ਵਿਆਖਿਆ ਸੁਣ ਕੇ ਆਪਣੇ ਜੀਵਨ ਦੀ ਪੜਤਾਲ ਕਰ ਕਿ ਮੈਂ ਕਿੱਥੇ ਕੁ ਖਲੋਤਾ ਹੋਇਆ। ਗੱਜ ਕੇ ਬੋਲੋ, ਮਾੜੇ ਕੰਮ ਕਰਦਾ ਕਿ ਚੰਗੇ ਕਰਦਾ, ਆਪਣੇ ਆਪ ਦੀ ਪੜਤਾਲ ਕਰ। ਘਰ ਤੇਰਵੇਂ ਤਾਲ ਵਿੱਚ ਬੋਲੋ, ਭਈਆ ਰਾਮ ਨਾਮ ਪਤਤ ਪਾਵਨੋ। ਹੇ ਭਰਾਵੋ, ਕੋਈ ਵੀ ਬੰਦਾ ਜਿਹਨੂੰ ਜ਼ਬਾਨ ਲੱਗੀ ਹੈ ਉਹ ਬੋਲਣ ਬਿਨਾਂ ਨਹੀਂ ਰਹਿ ਸਕਦਾ। ਜਿਹਦੀ ਜ਼ਬਾਨ ਨਹੀਂ ਕੰਮ ਕਰਦੀ ਉਹ ਮਨ ਕਰਕੇ ਫੁਰਨੇ ਤਾਂ ਕਰੀ ਜਾਂਦਾ, ਭਾਵੇਂ ਬੋਲ ਕੇ ਨਹੀਂ ਦੱਸ ਸਕਦਾ, ਅੰਦਰਲੀ ਜ਼ਬਾਨ ਨਾਲ ਉਹ ਵੀ ਬੋਲਦਾ। ਜੇ ਤੁਸੀਂ ਬੋਲਣਾ ਚਾਹੁੰਦੇ ਜੀ ਸਦਕਾ ਬੋਲੋ, ਸੰਤਨ ਸਿਉਂ ਬੋਲੇ ਉਪਕਾਰੀ, ਔਰ ਮੂਰਖ ਸਿਉਂ ਬੋਲੇ ਚੱਖ ਮਾਰੀ, ਬੋਲਤ ਬੋਲਤ ਬਹੁ ਵੱਡੇ ਬਕਾਰ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀਐ। ਪਵਿੱਤਰ ਪੁਰਸ਼ ਮਿਲਾ ਉਹਦੇ ਨਾਲ, ਕੋਈ ਅਧਿਆਤਮ ਦੀ ਵਿਚਾਰ ਕਰੋ ਜਿਹਨਾਂ ਤੁਹਾਡੇ ਜੀਵਨ ਵਿੱਚ ਕੋਈ ਚੰਗਾ ਪਰਿਵਰਤਨ ਆ ਜਾਏ। ਮਨਮੁਖ ਨਾਲ ਮਿਲੋਗੇ ਫਿਰ ਕਿਆ ਫਿੱਕਾ ਬੋਲ ਬਗੁਚਣਾ, ਸੁਣ ਮੂਰਖ ਮਨ ਅਜਾਣ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਗੱਜ ਕੇ ਬੋਲੋ। ਤੁਹਾਨੂੰ ਯਾਦ ਰਹਿਣਾ ਚਾਹੀਦਾ ਕਿ ਜਦੋਂ ਦੁਰਯੋਧਨ ਪਾਂਡਵਾਂ ਦੇ ਸੱਦੇ 'ਤੇ ਗਿਆ, ਜਿਨ੍ਹਾਂ ਨੇ ਐਸੇ ਮਹਿਲ ਬਣਾਏ ਜਿੱਥੇ ਫਰਸ਼ ਸੁੱਕਾ ਦਿਸਦਾ ਸੀ ਉੱਥੇ ਪਾਣੀ ਹੁੰਦਾ ਸੀ, ਜਿੱਥੇ ਪਾਣੀ ਉੱਥੇ ਸੁੱਕਾ ਹੁੰਦਾ ਸੀ। ਉਹ ਦੁਰਯੋਧਨ ਭੁਲੇਖਾ ਖਾ ਕੇ ਘੜਾ ਮਚਾਰੇ ਵਿੱਚ ਡਿੱਗ ਪਿਆ, ਦ੍ਰੋਪਦੀ ਅਟਾਰੀ ਵਿੱਚ ਬੈਠੀ ਸੀ। ਕਹਿਣ ਲੱਗੀ ਅੰਨੇ ਦਾ ਅੰਨਾ ਹੀ ਰਿਹਾ। ਉਹਨੂੰ ਬੋਲੀ ਖਾ ਗਈ, ਮੈਂ ਹਿੰਦੁਸਤਾਨ ਦਾ ਮੁਗਟਧਾਰੀ ਰਾਜਾ ਸੀ, ਸਾਰੇ ਦੇਸ਼ ਦੇ ਮੁਗਟਧਾਰੀ ਰਾਜੇ ਮੇਰੇ ਨਾਲ ਸਨ, ਇਕੱਲੇ ਨੂੰ ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਸਭਾ ਸੱਦਾਂ ਵਿੱਚ ਮੇਰੀ ਮਿੱਟੀ ਪੁੱਟੀ। ਉੱਥੋਂ ਉਹਨੇ ਫਿਰ ਕਿਹਾ ਸੀ ਕਿ ਜਦੋਂ ਸਮਾਂ ਬਣੂ ਤੈਨੂੰ ਇਹੋ ਜਿਹਾ ਫਲ ਭੁਗਤਾਵਾਂਗਾ। ਕੁਆੜਾ ਤਾਂ ਉਸ ਬੋਲੀ ਤੋਂ ਹੀ ਪਿਆ ਨਾ। ਇੱਕ ਕਹਾਣੀ ਆਉਂਦੀ ਹੈ, ਮਹਾਤਮਾ ਦ੍ਰਿਸ਼ਟਾਂਤ ਦਿੰਦੇ ਹਨ। ਇੱਕ ਮਿਸਤਰੀ ਜੰਗਲ ਵਿੱਚ ਬਾਲਣ ਲੈਣ ਗਿਆ, ਬਰਖਾ ਬੜੀ ਹੋ ਰਹੀ ਸੀ, ਇੱਕ ਘੌਂਸਲਾ ਸੀ ਉਹਦੇ ਵਿੱਚ ਵੜ ਗਿਆ। ਉੱਥੇ ਸ਼ੇਰ ਵਿਸ਼ਰਾਮ ਕਰਦਾ ਸੀ। ਸ਼ੇਰ ਜਦੋਂ ਆਇਆ ਉਹਨੂੰ ਦੂਰੋਂ ਦੇਖਿਆ, ਉਹਨੂੰ ਕਿਹਾ ਗੜੇ ਵੀ ਪੈਰ ਹੈ, ਵਰਖਾ ਸਰਦੀ ਦਾ ਵੀ ਮੌਸਮ ਹੈ, ਮੇਰੇ ਸਰੀਰ 'ਤੇ ਜੱਤ ਹੈ, ਮਾਸਾਹਾਰੀ ਜਾਨਵਰ ਹਾਂ, ਮੇਰੇ ਸਰੀਰ 'ਚ ਬੜੀ ਗਰਮੀ ਹੈ, ਮੈਂ ਬਾਹਰ ਵੀ ਰਹਾਂ ਅਤੇ ਬਰਦਾਸ਼ਤ ਕਰ ਸਕਦਾ, ਇਹ ਮਾਨਸ ਦੇਹ ਹੈ, ਘਰ ਆਵੇ ਕੋਈ ਅਤਿਥੀ ਉਹਦਾ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਆਗਤੰ ਸਵਾਗਤੰ ਸਾਰੰ, ਆਏ ਦਾ ਸਵਾਗਤ ਕਰਨਾ ਇਹ ਸਾਰ ਵਸਤੂ। ਰਾਤਰੀ ਚਾ ਜਾਗਰਣ ਸਾਰ, ਰਾਤ ਦਾ ਸਾਰ ਕੀ ਹੈ, ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਦਾ ਭਜਨ ਕਰਨ, ਇਹ ਰਾਤਰੀ ਦਾ ਸਾਰ। ਭੋਜਨ ਚਾ ਗਿਰਦਮ ਸਾਰ, ਭੋਜਨ ਵਿੱਚ ਘਿਓ ਸਾਰ, ਇਹੋ ਜਿਹੀਆਂ ਕੁਝ ਸਾਰ ਵਸਤੂਆਂ ਦੱਸੀ। ਸੋ ਸਾਧ ਸੰਗਤ ਜੀ, ਇਹ ਵੀ ਅਤਿਥੀ ਦਾ ਸਤਿਕਾਰ ਕਰਨਾ ਇਹ ਬੜਾ ਪੁੰਨ ਹੈ। ਅਤਿਥੀ ਹੁੰਦਾ ਜਿਹੜਾ ਥਿੱਤ ਤੋਂ ਬਿਨਾਂ ਹੀ ਆ ਜਾਏ, ਵਾਕਬ ਨਹੀਂ ਉਵੇਂ ਹੀ ਆ ਜਾਏ, ਉਹਦਾ ਸਤਿਕਾਰ ਕਰਨਾ। ਇੱਥੇ ਤਾਂ ਲਿਖਿਆ ਜੇ ਪੰਜ ਮਿੰਟ ਕੋਈ ਪਹਿਲਾਂ ਬੰਦਾ ਬੈਠਾ, ਦੂਆ ਬਾਅਦ 'ਚ ਆਉਂਦਾ, ਤਾਂ ਜਿਹੜਾ ਬੈਠਣ ਵਾਲਾ ਉਹਦਾ ਫਰਜ਼ ਹੈ ਉਹਦਾ ਸਤਿਕਾਰ ਕਰੇ। ਅਸੀਂ ਜੇ ਕੋਈ ਆ ਜਾਵੇ ਚੌੜੇ ਹੋ ਕੇ ਬੈਠੇ ਰਹਿੰਦੇ ਹਾਂ ਵੀ ਸਾਨੂੰ ਹੀ ਮੱਥਾ ਟੇਕੇ ਕੋਈ ਆ ਕੇ, ਗੱਜ ਕੇ ਬੋਲੋ ਸਤਨਾਮ। ਪਰ ਧੰਨ ਗੁਰੂ ਅਰਜਨ ਸਾਹਿਬ, ਕਾਬਲੋਂ ਸੰਗਤ ਆਈ, ਖੀਰਾਂ ਕੜਾਹ ਡਾਲੇ ਸਭ ਦੇ ਪ੍ਰਸ਼ਾਦੇ ਲੈ ਕੇ ਗਾਹਾਂ ਚਲੇ ਗਏ, ਸੇਵਾਦਾਰਾਂ ਨੂੰ ਲੈ ਕੇ ਸਾਰਿਆਂ ਨੂੰ ਭੋਜਨ ਛਕਾਇਆ, ਬਜ਼ੁਰਗਾਂ ਦੀ ਮੁੱਠੀ ਚਾਪੀ ਕੀਤੀ, ਬੱਚਿਆਂ ਨੂੰ ਲੋਰੀਆਂ ਦਿੱਤੀਆਂ, ਸੰਗਤ ਦੇ ਐਸੇ ਬਚਨ ਸੁਣਾਏ ਸਭ ਦੇ ਥਕੇਵੇਂ ਦੂਰ ਕਰ ਦਿੱਤੇ। ਆ ਗਏ ਜਦੋਂ ਸਵੇਰੇ ਸੰਗਤ ਆਈ ਦਰਬਾਰ ਸਾਹਿਬ, ਮਹਾਰਾਜ ਆਸਣਾਂ ਦੇ ਸੁਸ਼ੋਭਿਤ ਹਨ, ਜਿਹੜੇ ਦਰਸ਼ਨ ਕੀਤਾ, ਇਹ ਸਤਿਗੁਰੂ ਸਾਡੀ ਰਾਤ ਸੇਵਾਦਾਰ ਬਣ ਕੇ ਸੇਵਾ ਕਰਦੇ ਰਹੇ, ਮਹਾਰਾਜ ਭੁੱਲ ਮਾਫ ਕਰ ਦਿਓ। ਕਾਹਦੀ ਬਈ, ਮਹਾਰਾਜ ਆਪ ਜੀ ਦੀ ਸੇਵਾ ਅਸੀਂ ਕਰਨੀ ਸੀ, ਉਲਟਾ ਆਪ ਸੇਵਾ ਕਰਕੇ ਸਾਡੇ ਦੇ ਭਾਰ ਚੜਾਉਂਦੇ ਰਹੇ ਤੇ ਤੁਹਾਡੇ ਦਾਸ। ਮਹਾਰਾਜ ਕਹਿੰਦੇ ਨਾ ਭਾਈ, ਤੁਸੀਂ ਮੇਰੇ ਗੁਰੂ ਨਾਨਕ ਦੀ ਸੰਗਤ ਹੋ, ਮੇਰਾ ਫਰਜ਼ ਸੀ ਤੁਹਾਡੀ ਸੇਵਾ ਕਰਨ ਦਾ, ਇਹ ਤਾਂ ਹੈ ਸਾਡੇ ਸਤਿਗੁਰਾਂ ਦਾ ਜੀਵਨ। ਤੇ ਅੱਜ ਆਪਾਂ ਦੇਖ ਲਓ ਕਿੱਧਰ ਤੁਰ ਪਏ। ਨਾ ਕੋਈ ਮਾਂ ਪੇ ਦੀ ਸੇਵਾ ਕਰਨ ਲਈ ਤਿਆਰ, ਨਾ ਕੋਈ ਸਮਾਜ ਦੀ, ਨਾ ਕੋਈ ਦੇਸ਼ ਦੀ, ਨਾ ਕੋਈ ਕੌਮ ਦੀ, ਨਾ ਕੋਈ ਸਾਧੂ ਮਹਾਤਮਾ ਦੀ, ਕਿਸੇ ਦੀ ਸੇਵਾ ਤਾਂ ਕੀ ਕਰਨੀ, ਆਪਣੀ ਸੇਵਾ ਕਰਾਉਣ ਜੋਗੇ ਵੀ ਨਹੀਂ ਰਹੇ। ਗੱਜ ਕੇ ਬੋਲੋ ਸਤਨਾਮ। ਜਿਹਨੇ ਆਪੇ ਨਹੀਂ ਸੇਵਾ ਕੀਤੀ ਉਹਨੂੰ ਕਰਾਉਣੀ ਵਿਚਾਰੇ ਨੇ ਕੀ ਹੈ। ਕੁਰਬਾਨ ਸੇਵਾ ਹੋ ਸਕਦਾ ਜਿਹਨੇ ਖੁਦ ਕੀਤੀ ਕਿਸੇ। ਹੁਣ ਤਾਂ ਇਹੋ ਜਿਹਾ ਜ਼ਮਾਨਾ ਆ ਗਿਆ, ਬਿਮਾਰ ਆਦਮੀ ਭਾਵੇਂ ਅਡਾ ਅਡ ਭਰ ਕੇ ਮਰ ਜਾ, ਲੈ ਕੇ ਕੋਈ ਪਾਣੀ ਦੇ ਜਾ। ਉਹ ਇੱਕ ਦਿਸ਼ਟਾਂਤ ਆਉਂਦਾ ਨਿਹੰਗ ਸਿੰਘਾਂ ਦਾ। ਵੈਸੇ ਕਹਿੰਦੇ ਕੋਈ ਨਿਹੰਗ ਸਿੰਘ ਆਪਣੇ ਬੈਠੇ ਸੀ ਦਰਿਆ ਕਿਨਾਰੇ, ਸੁੱਖ ਨਿਧਾਨ ਰਗੜ ਰਹੇ ਸੀ। ਇੱਕ ਨਿਹੰਗ ਸਿੰਘ ਕਿਤੇ ਦਰਿਆ 'ਚ ਰੁੜਿਆ ਜਾਂਦਾ, ਕੋਈ ਕਾਰਨ ਬਣ ਗਿਆ। ਉਹ ਕਹਿੰਦੇ ਮੈਨੂੰ ਬਚਾਓ ਬਚਾਓ। ਉਹ ਕਹਿੰਦੇ ਤੂੰ ਤਾਂ ਵਰਨ ਦੇਵਤੇ ਨਾਲ ਯੁੱਧ ਕਰਦਾ ਕਾਇਰ ਹੋ ਰਿਹਾ, ਤਗੜਾ ਹੋ ਕੇ ਯੁੱਧ ਕਰ। ਜਿਹੜੇ ਸੁੱਖ ਨਿਧਾਨ ਰਗੜਿਆ ਨਾ, ਫਿਰ ਰਗੜਿਆ ਹੋਇਆ ਸੁੱਖਾ ਉਹਨੂੰ ਮੱਖਣ ਕਹਿੰਦੇ। ਲੈ ਕਹਿੰਦੇ ਕਹਿੰਦੇ ਮਾਵਾ ਇੱਥੇ ਹੀ ਭੇਜ ਦਿੰਦੇ ਹਾਂ। ਗੱਜ ਕੇ ਬੋਲੋ ਤੇ ਕੱਢਿਆ ਕਿਸੇ ਨੇ। ਆ ਦੂਜੇ ਭਾਈਚਾਰੇ ਦਾ ਸੁਣ ਲਓ, ਕੋਈ ਗੋਰਾ ਕਸ਼ਮੀਰ ਗਿਆ, ਕੋਈ ਸਨਾਤਨੀਆਂ ਦਾ ਲੜਕਾ ਉੱਥੇ ਕਿਸੇ ਦਰਿਆ 'ਚ ਡਿੱਗ ਪਿਆ। ਦੇਖਦੇ ਹੈਗੇ ਕੱਢਦਾ ਕੋਈ ਦਿਨ, ਇੱਕ ਅੰਗਰੇਜ਼ ਨੇ ਛਾਲ ਮਾਰੀ, ਬੱਚਾ ਕੱਢ ਲਿਆ। ਉਹ ਬੱਚਾ ਲੈ ਕੇ ਤੁਰਦੇ ਹੋਏ ਕਹਿੰਦੇ ਉਹ ਚੰਗੇ ਬੰਦੇ ਹਿੰਦੁਸਤਾਨੀ, ਕਿਸੇ ਨੇ ਮੈਨੂੰ ਥੈਂਕ ਯੂ ਵੀ ਨਹੀਂ ਕਿਹਾ। ਕਹਿੰਦੇ ਉਹ ਪੰਜਵੇਂ ਪਾਤਸ਼ਾਹ ਇਹਨਾਂ ਲਈ ਤੱਤੀ ਤਵੀ 'ਤੇ ਬਹਿ ਕੇ ਰੇਤਾ ਪਾਉਂਦੇ ਰਹੇ, ਨੌਵੇਂ ਪਾਤਸ਼ਾਹ ਨੇ ਦਿੱਲੀ ਜਾ ਕੇ ਇਹਨਾਂ ਦਾ ਧਰਮ ਬਚਾਉਣ ਲਈ ਸੀਸ ਦਿੱਤਾ, ਚਾਰ ਸਾਹਿਬਜ਼ਾਦੇ ਬਾਰੇ, ਪ੍ਰਾਣਾਂ ਨੂੰ ਪਿਆਰੇ ਇਹਨੇ ਗੁਰਸਿੱਖ ਬਾਰੇ, ਇਹਨੀ ਉਹਨਾਂ ਦੀ ਥੈਂਕ ਯੂ ਨਾ ਕੀਤੀ ਤਾਂ ਤੂੰ ਇੱਕ ਮੁੰਡਾ ਬਚਾ ਕੇ ਥੈਂਕ ਯੂ ਭਾਲਣ ਡਿਆ। ਇਹ ਤਾਂ ਇਹੋ ਜਿਹਾ ਕਿਰਤ ਘਾਣਿਆ। ਗੱਜ ਕੇ ਬੋਲੋ ਸਤਨਾਮ। ਇਹਨਾਂ ਤੋਂ ਥੈਂਕ ਯੂ ਦੀ ਆਸ ਰੱਖਦਾ, ਇਹ ਨਹੀਂ ਥੈਂਕ ਯੂ ਕਹਿਣ ਵਾਲੇ। ਗੋਰਾ ਕਹਿੰਦਾ ਵੀ ਕਮਾਲ ਦੀ ਗੱਲ ਹੈ ਨਾ, ਕਹਿੰਦੇ ਸਾਡੇ ਗੁਰੂਆਂ ਨੇ ਨਾ ਤੇ ਇੰਨੀ ਕੁਰਬਾਨੀ ਕੀਤੀ, ਇਹਨੀ ਉਹਨਾਂ ਨੂੰ ਥੈਂਕ ਯੂ ਨਹੀਂ ਕਿਹਾ ਅੱਜ ਦੀ। ਸੋ ਸਾਧ ਸੰਗਤ ਜੀ, ਮੈਂ ਅਰਜ ਕਰ ਰਿਹਾ ਸੀ ਕਿ ਕਿਹੜਾ ਦਿਸ਼ਟਾਂਤ ਸੀ ਜੈਦਾਰ, ਕਿਉਂ ਵੀ ਡਾਕਟਰ ਇਉਂ ਨਾ ਸੁਣਿਆ ਗੁਰੂ। ਹਾਂਜੀ, ਸ਼ੇਰਦਾ ਸੀ ਸਾਵਾਸ਼ ਸਰੋਤੇ ਇਉਂ ਬਣਿਆ ਕਰੋ ਨਾ। ਸੋ ਉਹ ਸ਼ੇਰਦਾ ਸੀ, ਉਹ ਜਿਹੜਾ ਮਿਸਤਰੀ ਸੀ ਉੱਥੇ ਖੜਾ ਸੀ। ਸ਼ੇਰ ਨੇ ਉਹਨੂੰ ਆਰਾਮ ਦਿੱਤਾ ਵੀ ਅਤੀ ਸੀ ਆ। ਜਿਹੜੇ ਬਰਛਾ ਹਟ ਗਈ, ਗੜੇ ਹਟ ਗਏ, ਸ਼ੇਰ ਗਿਆ। ਹੁਣ ਡਰ ਤਾਂ ਹੁੰਦਾ ਹੀ ਹੈ ਜੀ ਸ਼ੇਰ ਤੋਂ। ਉਹ ਸ਼ੇਰ ਕਹਿੰਦਾ ਡਰਨਾ, ਆਪਾਂ ਹੁਣ ਦੋਸਤ, ਦੋਸਤੀ ਪੈ ਗਈ। ਉਹ ਕਹਿੰਦਾ ਤੈਂ ਮੈਨੂੰ ਆਰਾਮ ਦਿੱਤਾ, ਅੱਜ ਚੱਲ ਮੇਰੇ ਘਰ ਚੱਲ, ਮੈਂ ਵੀ ਤੇਰਾ ਸਤਿਕਾਰ ਕਰਨਾ ਚਾਹੁੰਦਾ। ਸ਼ੇਰ ਨੂੰ ਲੈ ਤੁਰਿਆ ਘਰ, ਹਾਕ ਮਾਰੀ ਮੇਸਤਰਾਣੀ ਨੂੰ, ਮੇਰਾ ਮਿੱਤਰ ਆਇਆ ਬੂਹਾ ਕੋਲ, ਉਹਨੂੰ ਦੇਖਿਆ ਨੀ ਕੌਣ ਆਇਆ। ਉਹ ਕਹਿੰਦੀ ਕੌਣ ਆ, ਆਖੇ ਸ਼ੇਰ ਹੈ। ਉਹ ਕਹਿੰਦੀ ਤੇਰੀ ਕੁੱਤਿਆਂ ਬਿੱਲਿਆਂ ਨੇ ਜਾਰੀ ਰਹੀ। ਉਹ ਸ਼ੇਰ ਨੇ ਕਿਹਾ ਮੈਂ ਜੰਗਲ ਦਾ ਰਾਜਾ, ਆ ਬੋਲੀ ਮਾਰੀ ਮੈਨੂੰ। ਉਹ ਕਹਿੰਦਾ ਇੱਧਰ ਆ ਕੁਹਾੜਾ ਲਿਆ, ਮੇਰੇ ਸਿਰ ਵਿੱਚ ਮਾਰ। ਉਹ ਕਹਿੰਦਾ ਤੂੰ ਮੇਰਾ ਮਿੱਤਰ, ਮੈਂ ਕਿਵੇਂ ਮਾਰ ਸਕਦਾ। ਕਹਿੰਦੇ ਮੈਂ ਪਰਿਵਾਰ ਸਮੇਤ ਖਾ ਜਾਊਂ ਸਾਰਿਆਂ ਨੂੰ, ਕੁਹਾੜਾ ਮਾਰ ਚਲੇ ਗਿਆ। ਕੁਝ ਦਿਨ ਗੁਜ਼ਰੇ, ਹੁਣ ਖਬਰ ਲੈਣ ਆਉਂਦਾ ਰਿਹਾ, ਜਾਨਵਰਾਂ ਦੇ ਜ਼ਖਮ ਕੁਦਰਤੀ ਠੀਕ ਹੋ ਜਾਂਦੇ। ਕਹਿੰਦਾ ਦੇਖ ਤਾਂ ਜ਼ਖਮ ਹਟ ਗਿਆ। ਕਹਿੰਦਾ ਹਾਂ, ਜ਼ਖਮ ਦਾ ਘਾਵ ਹੈ, ਹੈ ਦਾਗ ਉੱਥੇ। ਕਹਿੰਦਾ ਸਾਇਕ ਬੇਦਾ ਮਿਲਤ, ਖੜਗ ਬੇਦ ਮਿਲ ਜਾਏ, ਬਾਣੀ ਬੇਦਾ ਨਾ ਮਿਲਿਆ, ਕਹੂੰ ਤੋਹੇ ਸਮਝਾਏ। ਜਿਹੜੀ ਬੋਲੀ ਇਹੋ ਜਿਹੀ ਹੁੰਦੀ ਹੈ। ਗੱਜ ਕੇ ਬੋਲੋ, ਤਲਵਾਰ ਦਾ ਫੱਟ ਵੀ, ਤੀਰ ਗੋਲੀ ਦਾ ਫੱਟ ਵੀ ਮਿਲ ਜਾਂਦਾ, ਪਰ ਬੋਲੀ ਦਾ ਨਹੀਂ। ਬੋਲੀ ਠੋਲੀ ਇਹੋ ਜਿਹੀ ਹੁੰਦੀ ਹੈ, ਪਰ ਸਾਨੂੰ ਇਹ ਬਿਮਾਰੀ ਪੈ ਗਈ ਹੈ ਕਿ ਅਸੀਂ ਇੱਕ ਦੂਜੇ ਨੂੰ ਬੋਲੀ ਮਾਰੀ ਜਾਂਦੀ। ਕਈ ਵਾਰੀ ਇਹਨਾਂ ਬੋਲੀਆਂ ਤੋਂ ਬੜਬੜੇ ਪੁਆੜੇ ਪੈ ਜਾਂਦੇ ਆ, ਮਹਾਂਭਾਰਤ ਦਾ ਦ੍ਰਿਸ਼ਟਾਂਤ ਦੇ ਚੁੱਕੇ ਹਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ, ਤੁਸੀਂ ਬੋਲਣ ਤੋਂ ਤਾਂ ਨਹੀਂ ਰਹਿ ਸਕਦੇ, ਫਿਰ ਬੋਲਣਾ ਕੀ ਹੈ? ਬੋਲੀ ਹੈ ਸੱਚ, ਧਰਮ, ਝੂਠ ਨਾ ਬੋਲੀ। ਜੋ ਗੁਰ ਦੱਸੈ ਬਾਤ ਮਰੀਦਾਂ ਜੋਲੀ। ਗੱਜ ਕੇ ਬੋਲੋ ਸਤਨਾਮ, ਬੋਲੋ ਭਈਆ ਆਰਾਮ ਨਾਮ ਪਤਤ ਪਾਵਨ। ਹੇ ਮੇਰੇ ਭਰਾਵੋ, ਰਮੰਤੀ ਰਾਮਾ ਉਹਦਾ ਜਿਹੜਾ ਨਾਮ, ਉਹ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ। ਤੁਸੀਂ ਆਪਣੀ ਰਸਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ ਬੋਲੋ। ਇਹ ਬੋਲਿਆ ਆਕਾਰ ਸੇਵਾ ਵਾਲੇ ਬਾਬੇ ਹਨ, ਜਦੋਂ ਇੱਕ ਦੂਜੇ ਨੂੰ ਬੁਲਾਉਂਦੇ ਇਹ ਸਤਨਾਮ ਕਹਿ ਕੇ ਬੁਲਾਉਂਦੇ, ਆਓ ਸਤਨਾਮ, ਆਓ ਵਾਹਿਗੁਰੂ, ਇਹਨਾਂ ਦੀ ਬੋਲੀ ਬਣੀ ਹੋਈ। ਕਈ ਰਾਮ ਕਹਿ ਕੇ ਬੁਲਾਉਂਦੇ, ਕਹੋ ਰਾਮ ਕੇ ਰਾਮ, ਇਹ ਬੋਲੀ ਬਣੀ ਹੋਈ। ਬਾਬਾ ਸੁੰਦਰ ਸਿੰਘ ਜੀ ਮਹਾਰਾਜ ਅਲੀ ਬੇਗ ਵਾਲੇ ਬੇਦੀ ਸਾਹਿਬਜ਼ਾਦੇ, ਮਹਾਨ ਪਵਿੱਤਰ ਆਤਮ, ਜਦੋਂ ਕਥਾ ਹੋਣੀ ਤੇ ਬਾਬਾ ਜੀ ਨੇ ਪ੍ਰਪਾਟੀ ਚਲਾਈ ਵੀ ਕਥਾ ਚ 5-7 ਵਾਰੀ ਸਤਨਾਮ ਵਾਹਿਗੁਰੂ ਜ਼ਰੂਰ ਬੁਲਾਇਆ ਕਰੋ। ਇਹ ਉੱਥੋਂ ਹੀ ਕੰਮ ਚੱਲ ਪਿਆ। ਇੱਕ ਤਾਂ ਸੰਗਤਾਂ ਦਾ ਮਨ ਇਕਾਗਰ ਹੋ ਜਾਂਦਾ, ਨਾਲੇ ਜਿਹਦੀ ਕਥਾ ਕਰਦੇ ਉਹਦਾ ਚੇਤਾ ਨਹੀਂ ਭੁੱਲਦਾ, ਇਹ ਚੇਤਾਵਨੀ ਹੁੰਦੀ, ਇਹ ਮਹਾਂਪੁਰਸ਼ਾਂ ਦੀਆਂ ਜੁਗਤੀਆਂ ਤੇ ਸਿਮਰਨ ਸੁਰਤੀ ਜੁੜੀ ਰਹੇ, ਟੁੱਟੇ ਨਾ, ਤਾਂ ਇਹ ਕਥਾ ਚ ਬੁਲਾਈਦਾ 5-4 ਵਾਰੀ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਤੀਹੂ ਲੋਕ ਤੇ ਨਿਆਰਾ। ਐਸਾ ਜੋ ਰਮੰਤੀ ਰਾਮਾ ਰਮਿਆ ਹੋਇਆ ਉਸ ਦਾ ਨਾਮ ਉਚਾਰਨ ਕਰੋ, ਉਹ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ ਹੈ। ਹਰ ਸੰਤ ਭਗਤ ਤਾਰਨੋ, ਉਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਹਰੀ ਵਾਹਿਗੁਰੂ ਦੇ ਦਰਬਾਰ ਦੇ ਜੋ ਸੰਤ ਭਗਤ ਬਣ ਜਾਂਦੇ ਆ ਨਾ, ਉਹਨਾਂ ਨੂੰ ਤਾਰ ਦੇਣ ਵਾਲਾ, ਉਹਨਾਂ ਦੀ ਤਾਂ ਬੜੀ ਤਾਕਤ ਆ ਜਾਂਦੀ। ਬਾਬਾ ਸ੍ਰੀ ਚੰਦ ਜੀ ਮਹਾਰਾਜ ਜਦੋਂ ਗਏ ਉੱਧਰ ਕਸ਼ਮੀਰ ਵਾਲਾ, ਦਰਿਆ ਪਾਰ ਕਰਨਾ ਸੀ, ਮਲਾਹ ਨੂੰ ਕਿਹਾ ਸਾਨੂੰ ਪਾਰ ਕਰ ਦੇ, ਉਹ ਕਹਿੰਦਾ ਨੰਗ ਧੜੰਗਾ ਜਿਹਾ ਸਾਧੂ ਮੈਨੂੰ ਕੀ ਦਊ, ਸਵਾਦ ਆਪ ਮਿਲੀ ਫਿਰਦਾ, ਇਹ ਤੋਂ ਕਿਆ ਮਿਲਣਾ। ਬਾਬਾ ਜੀ ਕਹਿੰਦੇ ਵੇਖ ਲੈ, ਸਮਾਂ ਮਿਲਦਾ ਨਹੀਂ ਹੁੰਦਾ, ਪਰ ਕਿੱਥੇ ਸਮਝੇ। ਉਸੇ ਵੇਲੇ ਇੱਕ ਵੱਡੀ ਭਾਰੀ ਸਿਲਾ ਪਈ, ਉਹਨੂੰ ਠੁੱਡ ਮਾਰਿਆ, ਪਾਣੀ 'ਚ ਰੋੜਤੀ, ਤਰਨ ਲੱਗ ਪਈ। ਬਾਬਾ ਜੀ ਮਹਾਰਾਜ ਉਹਦੇ 'ਤੇ ਅਸਵਾਰ ਹੋ ਗਏ, ਸਿਲਾ ਜਾ ਰਹੀ ਹੈ, ਪਰਲੇ ਕਿਨਾਰੇ ਪਹੁੰਚ ਗਏ। ਉਹ ਮਲਾ ਹਾਕਾ ਮਾਰਦਾ, ਮੈਨੂੰ ਨਹੀਂ ਸੀ ਪਤਾ ਆਪ ਕੌਣ ਹੋ, ਹੁਣ ਦੇਖ ਕੇ ਪਤਾ ਲੱਗਿਆ, ਹੁਣ ਕਿਰਪਾ ਕਰੋ। ਕਹਿੰਦੇ ਹੁਣ ਵੇਲਾ ਲੰਘ ਗਿਆ, ਗੱਜ ਕੇ ਬੋਲੋ ਸਤਨਾਮ, ਵੇਲਾ ਲੰਘ ਗਿਆ। ਦਸਮ ਪਾਤਸ਼ਾਹ ਜਿਹੜੇ ਸਤਲੁਜ ਤੋਂ ਮਲਾਹ ਨੂੰ ਕਿਹਾ ਸਾਨੂੰ ਪਾਰ ਕਰ ਦੇ, ਕਹਿੰਦਾ ਮਹਾਰਾਜ ਪਹਿਲਾਂ ਤੁਹਾਡੇ ਚਰਨ ਤੋਂ ਮੰਗ। ਕਹਿੰਦੇ ਕਿਉਂ? ਕਹਿੰਦੇ ਰਾਮ ਚੰਦਰ ਜੀ ਮਹਾਰਾਜ ਦੇ ਚਰਨ ਨਖਾਦ ਰਾਜ ਨੇ ਧੋਤੇ ਸੀ, ਤੇ ਉਹਨਾਂ ਦੇ ਚਰਨਾਂ ਨਾਲ ਜਿਹੜੀ ਗੌਤਮ ਦੀ ਇਸਤਰੀ ਅਹਲਿਆ, ਗੌਤਮ ਦੇ ਸਰਾਪ ਨਾਲ ਇੰਦਰ ਨਾਲ ਵਿਵਚਾਰ ਕਰਨ ਤੋਂ ਸਰਾਪੀ ਗਈ, ਸਿਲਾ ਬਣ ਗਈ। ਜਦੋਂ ਰਾਮਚੰਦ ਦੇ ਚਰਨ ਛੂਹੇ, ਗੌਤਮ ਸਤੀ ਸਿਲਾ ਨਿਸਤਰੀ, ਉਹ ਤਾਂ ਉੱਡ ਗਈ ਸੀ ਆਕਾਸ਼ ਨੂੰ, ਮੇਰੀ ਬੇੜੀ ਨਾ ਕਿਤੇ ਉੱਡ ਜਾਏ, ਗੱਜ ਕੇਵਲ ਮੇਰੀ ਗਰੀਬੀ ਤਾਂ ਰੋਟੀ ਦੇ ਨਾਲ। ਦੂਜਾ ਭਾਵ ਇਹ ਸੀ ਕਿ ਚਰਨ ਧੋ ਕੇ ਚਰਨਾਮਤ ਪੀਵਾਂਗਾ, ਮੇਰੀ ਕਲਿਆਣ ਹੋ ਜਾਊ। ਬਿਲੇ ਕੀਤਾ, ਕਹਿੰਦੇ ਮਹਾਰਾਜ ਤੂੰ ਇਹ ਛੋਟੀ ਜਿਹੀ ਨਦੀ ਚੋਂ ਸਾਨੂੰ ਬੇੜੀ 'ਚ ਪਾਰ ਕੀਤਾ, ਅਸੀਂ ਤੈਨੂੰ ਸੰਸਾਰ ਸਾਗਰ ਤੋਂ ਉਤਾਰ ਦਿੱਤਾ। ਇਸੇ ਤਰ੍ਹਾਂ ਦਸਮ ਪਾਤ ਉਸ ਮਲਾਹ ਸੰਸਾਰ ਸਮੁੰਦੇ ਤਾਰ ਗੋਬਿੰਦੇ, ਐਸਾ ਹੈ ਹਰ ਸੰਤ ਭਗਤ ਤਾਰਨ। ਉਹ ਸੰਤਾਂ ਤੇ ਭਗਤਾਂ ਨੂੰ ਤਾਰਨ ਵਾਲਾ ਬਾਬਾ ਹਰਨਾਮ ਸਿੰਘ ਜੀ ਭੁੱਚੋਂ ਵਾਲੇ ਮਹਾਂਪੁਰਖ ਬ੍ਰਹਮ ਗਿਆਨ। ਇੱਕ ਵਾਰੀ ਪਲੇਗ ਪੈ ਗਈ, ਪਲੇਗ ਨਾ ਹਟੇ, ਕਹਿੰਦੇ ਮਹਾਰਾਜ ਪਲੇਗ ਪੈ ਗਈ। ਕਹਿੰਦੇ ਫਲਾਨਾ ਜਿਹੜਾ ਮਜ਼ਬੀ ਅਤੇ ਮਜ਼ਬਣਿਆ ਨਾ ਉਹਦੇ ਘਰ ਵਾਲੀ, ਉਹਨਾਂ ਨੂੰ ਬੁਲਾਓ। ਬਾਬਾ ਜੀ ਨੇ ਉਹ ਕਮਰੇ ਬਣਾ ਕੇ ਰਜਿਸਟਰ ਰੱਖੇ ਹੁੰਦੇ ਸੀ ਪਿੰਡਾਂ ਦੇ ਨਾਂ ਤੇ, ਜਿਹੜੇ ਕੋਈ ਹੁਣ ਸੁਣਾ ਤੇਰੇ ਪਿਓ ਦਾ ਕੀ ਨਾਂ, ਤੇਰੇ ਦਾਦੇ ਦਾ ਕੀ ਨਾਮ, ਤੇਰੇ ਲੱਕੜ ਦਾਦੇ ਛੱਕੜ ਦਾਦੇ ਦਾ ਕੀ ਨਾਂ, ਜਾਓ ਸਾਰੇ ਕੱਢ ਤੇ ਨਰਕ, ਐਡੇ ਬ੍ਰਹਮ ਦਿੱਤੇ ਹੋਏ ਮਹਾਂਪੁਰਸ਼ ਗੁਰਮੁਖ ਕੋਟ ਆਧਾਰ ਦਾਦੇ ਨਾਂ ਹੈ ਇੱਕ ਕਣੀ। ਉਸ ਵੇਲੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਬੁਲਾਇਆ, ਬਾਬਾ ਜੀ ਰਮਜ ਮਾਰਦੇ ਹੁੰਦੇ ਬੜੇ ਵਿਦਵਾਨ ਸਨ, ਸੰਸਕ੍ਰਿਤ ਔਰ ਅਰਬੀ ਫਾਰਸੀ ਦੇ ਬ੍ਰਿਜ ਭਾਸ਼ਾ ਦੇ, ਜਦੋਂ ਬੋਲਣਾ ਕਾਵਿ ਰਚਨਾ ਵਿੱਚ ਬੋਲਣਾ, ਬਲਿਆ ਬੱਖੋ ਨੂੰ ਸਮਝਾ ਬੱਖੋ ਪੈ ਗਈ ਭੈੜੇ ਰਾ ਤੇਰਾ ਕੰਮ ਦੇਊ ਗਵਾ। ਬੱਲਾ ਕਿਹਨੂੰ ਕਿਹਾ? ਕਾਲ ਨੂੰ। ਬੱਖੋ ਕਿਹਾ ਮੌਤ ਨੂੰ। ਕਾਲ ਨੂੰ ਕਹਿੰਦੇ ਮੌਤ ਨੂੰ ਸਮਝਾ ਲਾ ਤੇਰਾ ਕੰਮ ਵਿਗਾੜ ਦੂ, ਕਿਉਂ ਗਰੀਬਾਂ ਨੂੰ ਮਾਰੀ ਜਾਂਦੇ? ਉਹ ਮੁਖਾਤਬ ਕਰਕੇ ਉਹਨਾਂ ਮਜ਼ਬੀਆਂ ਨੂੰ ਕਿਹਾ ਇੱਧਰ ਪਲੇਗ ਹਟ। ਕਹਿੰਦੇ ਬਾਬਾ ਜੀ ਬਠਿੰਡੇ ਚਲੋ ਹੁਣ ਚਰਨ ਪਾਓ। ਬਾਬੇ ਕਹਿੰਦੇ ਬਠਿੰਡੇ ਕੀ ਲੈਣਾ? ਦੇਖਿਆ ਤੇਰਾ ਸ਼ਹਿਰ ਬਠਿੰਡਾ, ਨਾ ਤੋਰੀ ਨਾ ਟਿੰਡਾ, ਨਹਾਉਣ ਧੋਣ ਨੂੰ ਮਿਲੇ ਨਾ ਪਾਣੀ, ਭੂਤ ਵਰਗਾ ਹੋ ਜਾਏ ਪਿੰਡਾ। ਦੇਖੋ ਮਹਾਂਪੁਰਸ਼ਾਂ ਦੀਆਂ ਰਮਜਾਂ, ਉਦੋਂ ਬੰਬਾ ਰੇਤਾ ਹੀ ਹੁੰਦਾ ਸੀ ਨਾ, ਉਦੋਂ ਉੱਥੇ ਕਿਹਾ ਜਾਣਾ ਹੈ। ਸੋ ਕਹਿਣ ਤੋਂ ਭਾਵ ਬੜੇ ਬ੍ਰਹਮ ਦੇਤੇ ਸਨ ਐਸੇ ਮਹਾਂਪੁਰਸ਼ ਰਿਜੈਕਟਰ ਪਿੰਡਾਂ ਦੇ ਰੱਖਣ ਬਚਨ ਨੇ, ਫਿਰ ਅਸੀਂ ਕੱਟ ਦੇਣੇ ਕੱਟ ਸਕਦੇ। ਉਹਨਾਂ ਗੁਰਮੁਖਾਂ 'ਚ ਇੰਨੀ ਤਾਕਤ ਹੁੰਦੀ, ਹਰੇਕ ਨਹੀਂ ਰੀਸ ਕਰ ਸਕਦਾ ਉਹਨਾਂ ਦੀ, ਕਿ ਉੱਠ ਕੇ ਜਿਹੜਾ ਮਰਜ਼ੀ ਉਹਨਾਂ ਦੀ ਰੀਸ ਕਰ ਲੈ। ਉਹਨਾਂ ਦੀ ਰੀਸ ਕਰੈ ਸੋ ਬਗੁੱਚਾ ਜਿਨਹਾਰ ਪ੍ਰਭ ਹੈ ਅਰ ਅਖਬਾਰਾ। ਉਹਨਾਂ ਦੀ ਰੀਸ ਤਾਂ ਕੋਈ ਉਹਨਾਂ ਅਰਗਾ ਹੀ ਕਰੇ ਨਾ, ਦੂਆ ਕੌਣ ਕਰ ਸਕਦਾ? ਉਹ ਲੋਚਨ ਉਹਨਾਂ ਗੁਣਾਂ ਨੂੰ ਕੋਈ ਅਹੰਕਾਰ ਸੜਨ ਦੇ, ਚਾਹੁੰਦੇ ਤਾਂ ਹੈਗੇ ਉਹੋ ਜਿਹਾ ਗੁਣ ਆ ਜਾਣ, ਪਰ ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਉਹ ਨਹੀਂ ਕਰ ਸਕਦੇ। ਪਰ ਜੀ ਤੇ ਗੁਰੂ ਦੀ ਕਿਰਪਾ ਹੋ, ਹਰ ਸੰਤ ਭਗਤ ਤਾਰਨੂੰ, ਹਰੀ ਦਾ ਨਾਮ ਸੰਤਾਂ ਭਗਤਾਂ ਨੂੰ ਤਾਰਨ ਦੀ ਸਮਰੱਥਾ ਰੱਖਦਾ। ਨਾਮ ਦੁਆਰਾ ਹੀ ਕੋਈ ਸੰਤ ਬਣਦਾ, ਨਾਮ ਦੁਆਰਾ ਹੀ ਭਗਤ ਬਣਦਾ, ਨਾਮ ਦੁਆਰਾ ਹੀ ਤਰਦਾ। ਜਿਹੜਾ ਨਾਮ ਨਹੀਂ ਜਪਦਾ ਉਹ ਸੰਤ ਕਿੱਥੋਂ ਬਣਜੂ, ਭਗਤ ਕਿੱਥੋਂ ਬਣਜੂ? ਜਿੰਨੇ ਵੀ ਸੰਤ ਬਣੇ ਪਰਮੇਸ਼ਰ ਦੇ ਨਾਂ ਨਾਲ ਹੀ ਬਣੇ, ਪਰਮੇਸ਼ਰ ਦੇ ਨਾਂ ਦੀ ਬਰਕਤ ਨੇ ਹੀ ਅਵਸਥਾ ਪ੍ਰਾਪਤ ਹੁੰਦੀ। ਹਰ ਭਾਰ ਪੁਰੇ ਰਹਿਆ, ਕਈ ਵਾਰੀ ਇਹੋ ਜਿਹਾ ਵੀ ਹੋ ਜਾਂਦਾ, ਇੱਕ ਇਹੋ ਜਿਹਾ ਸੰਤ ਵੱਡਾ ਮਹੰਤ ਗੋਗੜ ਧਾਰੀ ਕਿਸੇ ਸ਼ਾਹੂਕਾਰ ਦੇ ਰਿਹਾ ਕਰੇ ਮਹਿਲਾਂ 'ਚ, ਪੂਜਾ ਪੂਰੀ ਕਰਾਉਣੀ, ਚੰਗਾ ਚੋਸਾ ਖਾਣ ਤੇ ਐਨ ਪੂਰਾ ਬਣਿਆ ਹੋਇਆ। ਇੱਕ ਦਿਨ ਬਾਹਰ ਨਿਕਲਿਆ, ਕਬੀਰ ਸਾਹਿਬ ਕਹਿੰਦੇ ਇਹਨਾਂ ਮਾਇਆਧਾਰੀਆਂ ਦੇ ਪਦਾਰਥ ਛੱਗ ਛੱਡਦਾ, ਕੋਈ ਬਾਣੀ ਵੀ ਪੜਿਆ ਕਰ, ਕੋਈ ਸਿਮਰਨ ਵੀ ਕਰਿਆ ਕਰ। ਕਹਿੰਦਾ ਜ਼ਿਆਦਾ ਜਾ ਜਲਾਇਆ ਸਾਨੂੰ ਮਤ ਦੇਣਾ, ਸਾਨੂੰ ਲੱਗਾ ਮਤ ਦੇਣ। ਕਹਿੰਦਾ ਅਸੀਂ ਤਪੱਸਿਆ ਕਰਿਆ, ਜਿਹੜੀ ਕਰਨੀ ਸਾਨੂੰ ਲੋੜ ਹੀ ਕੋਈ, ਸਾਡੇ ਤਾਂ ਦਰਸ਼ਨ ਕਰਕੇ ਲੋਕਾਂ ਦੀ ਚਰਾਸੀ ਘੱਟ ਹੁੰਦੀ, ਸਾਨੂੰ ਕੀ ਲੋੜ ਹੈ ਤਪੱਸਿਆ ਦੀ? ਸਾਡਾ ਤਾਂ 24 ਘੰਟੇ ਭਜਨ ਚੱਲੀ ਜਾਂਦਾ, ਗੱਜ ਕੇ ਬੋਲੋ। ਇਹੋ ਜਿਹਾ ਦਿੱਟਾਂ ਤੇ ਦਿੰਦਾ, ਕਹਿੰਦੇ ਦੇਖ ਲੈ ਜਿਹਦਾ ਖਾਈਏ ਫਿਰ ਲੇਖਾ ਦੇਣਾ ਪੈਂਦਾ ਹੁੰਦਾ। ਚਾਰ ਪਾਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠ ਠੇਗਾ ਪਰ ਤਬ ਕਤ ਮੂੰਡ ਲਕਈ। ਜਦੋਂ ਚਾਰ ਪੈਰ ਹੋਣਗੇ, ਦੋ ਸਿੰਘ ਹੋਣਗੇ, ਪੂਛ ਹੋਵੇਗੀ, ਮੂੰਹ ਤੋਂ ਗੁੰਗਾ ਹੋ ਕੇ ਬੋਲਦ ਬਣ ਜਾਏਗਾ, ਨੱਥ ਪਾਲੂ ਜੱਟ ਪਾੜ ਕੇ ਨਾਸਾਂ, ਤੇ ਫਿਰ ਲੱਤਾਂ 'ਚ ਪੂਛ ਨਿਗਾ ਕੇ ਮੂੰਹ ਨਾਲ ਫਿਰ ਰੱਸੀ ਬੰਨ ਦਿੰਦੇ ਨਾਸਾਂ ਜਿਹੇ ਘੁੱਟਦੇ ਨਾ, ਫਿਰ ਤੁਰਦਾ ਦੌੜਦਾ ਇਹੋ ਜਿਹਾ ਹੁੰਦਾ। ਆ ਤਾਂ ਸੈਂਸ ਵਾਲਿਆਂ ਦੀ ਕਿਰਪਾ ਹੋ ਗਈ, ਬੋਲਦਾ ਨੂੰ ਵੀ ਸੁੱਖ ਦਾ ਸਾਹ ਆ ਗਿਆ, ਟਰੈਕਟਰ ਆ ਗਿਆ। ਗੱਜ ਕੇ ਬੋਲੋ ਸਤਨਾਮ। ਇਹਨਾਂ ਵਿਚਾਰਿਆਂ ਦੀ ਵੀ ਸੁਣੀ ਗਈ, ਉਹ ਤਾਂ ਸੈਂਸ ਵਾਲਿਆਂ ਨੂੰ ਆਸ਼ੀਰਵਾਦ ਦਿੰਦੇ ਹੋਣਗੇ ਬੇਜਬਾਨੇ। ਤੇ ਸਾਡੇ ਲੋਕਾਂ ਦੀ ਆਲਸੀ ਕੰਮ ਲਈ ਜਾਣਾ, ਜਿਹੜੇ ਬੁੱਢਾ ਹੋ ਜਾ ਤੇ ਬੁੱਚੜਾਂ ਨੂੰ ਪੜਾ ਦੇਣਾ, ਤੇ ਸਾਡੇ ਦੇਸ਼ ਤਾਂ ਆਪਣੇ ਪਿਓ ਨੂੰ ਬੁੱਚੜਾਂ ਨੂੰ ਤੋਰ ਦਿੰਦੇ, ਬਹੁਤ ਵਿਚਾਰਾ ਚੀਜ਼ ਹੀ ਕੁਛ ਨੀ। ਇਹ ਤਾਂ ਗੋਰੇ ਆ ਜਿਹਨੇ ਹੈਵਨ ਬਣਾ ਕੇ ਤੁਹਾਨੂੰ ਦਿੱਤੇ, ਪਰ ਇੱਥੇ ਆ ਕੇ ਜ਼ਿਆਦਾ ਮੱਛਰ ਗਏ ਆ, ਰੱਬੇ ਹੀ ਭੁਲਾ ਬੈਠੇ ਆ। ਗੱਜ ਕੇ ਬੋਲੋ ਸਤਨਾਮ, ਰੱਬ ਚੇਤੇ ਰੱਖੋ, ਵਾਹਿਗੁਰੂ ਯਾਦ ਰੱਖੋ, ਭੁਲਾਓ। ਸੋ ਸਾਧ ਸੰਗਤ ਜੀ ਉਹ ਮਰ ਗਿਆ, ਮਰ ਕੇ ਬੋਲਦ ਬਣ ਗਏ, ਉਹ ਕੁੱਟਣ ਤੁਰੇ ਨਾ। ਕਬੀਰ ਸਾਹਿਬ ਆ ਗਏ, ਫਿਰ ਉਹੀ ਬਾਬਾ ਜੀ ਹੈ ਜਿਹੜੇ ਪੋਲਾ ਪੋਲਾ ਛਕਦੇ ਹੁੰਦੇ ਸੀ ਰੋਜ਼, ਪੋਲਾ ਪੋਲਾ ਮਾਲ ਛਕਣ ਵਾਲੇ। ਕਹਿੰਦੇ ਕੀ ਗੱਲ ਹੈ ਤੁਰਦਾ ਨੀ? ਉਹ ਕਹਿੰਦੇ ਉਹੀ ਮਹਾਨ ਤੇ ਹੈ, ਇਹਦਾ ਉਹੀ ਪਛਾਣ ਲਿਆ ਉਹਨਾਂ ਨੇ, ਤਰਿਆ ਗੱਲ ਦਰਤੀ ਹੁੰਦੇ ਮਹਾਂਪੁਰਸ਼। ਉਹ ਕੰਨ ਜਾ ਕੇ ਕਹਿੰਦੇ ਤੁਰ ਪਾ, ਅੱਗੇ ਲੇਖਾ ਨਹੀਂ ਦਿੱਤਾ, ਬੰਦਗੀ ਨਹੀਂ ਕੀਤੀ ਤਾਂ ਬੋਲਦ ਬਣਿਆ, ਹੁਣ ਵੀ ਹੇਰਾ ਫੇਰੀ ਕਰਦਾ ਤਾਂ ਦੇਖਲਾ ਕਿਆ ਬਣਿਆ, ਬੜਾ ਸੋਹਣਾ ਤੁਰ ਪਿਆ। ਉਹ ਜੱਟ ਕਹਿੰਦੇ ਮਹਾਰਾਜ ਮੰਤਰ ਸਾਨੂੰ ਦੱਸ ਜਾਓ। ਕਹਿੰਦੇ ਹੁਣ ਦੱਸਣ ਦੀ ਲੋੜ ਨੀ, ਕੰਮ ਚੱਲੀ ਜਾਊ ਤੁਹਾਡਾ। ਗੱਜ ਕੇ ਬੋਲੋ ਸਤਨਾ। ਆ ਛੇਵੇਂ ਪਾਤਸ਼ਾਹ ਜਿਹੜੇ ਲਧਾਈ ਕੇ ਪਿੰਡ ਗਏ ਨਾ, ਉੱਥੇ ਕਲਿਆਣਸਰ ਗੁਰਦੁਆਰਾ, ਸੰਤ ਮਹਾਰਾਜ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜੀ ਨੇ ਉਹਦੀ ਸੇਵਾ ਕਰਾਈ। ਉੱਥੇ ਪਿੰਡਰਾਂ ਦੀ ਸੰਪਰਦਾ ਦੀ ਸ਼ਾਖ ਦੇ ਸੇਵਾਦਾਰ ਹੈ ਪੰਡਿਤ ਨਰਾਇਣ ਸਿੰਘ ਜੀ ਰਹੇ, ਹੁਣ ਹੋਰ ਮਹਾਂਪੁਰਸ਼ ਦਾਸ ਨੇ ਕੀਤੇ ਦਰਸ਼ਨ ਰਾਜਿਆਣੇ ਦੇ ਨੇੜੇ, ਸੰਤ ਬਾਬਾ ਮੀਆਂ ਸਿੰਘ, ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਉੱਧਰ ਹੋਏ, ਨਿਰਮਲੇ ਸੰਤ। ਸੋ ਉੱਥੇ ਸਾਧ ਸੰਗਤ ਜੀ ਮਹਾਰਾਜ ਗਏ ਛੇਵੇਂ ਪਾਤਸ਼ਾਹ, ਬੜਾ ਭਾਰੀ ਅਜਗਰ ਨਾਲ ਐਵੇਂ ਮਿਲਦਾ ਪੂਰਾ। ਬਿਧੀ ਚੰਦ ਕਹਿੰਦੇ ਮਹਾਰਾਜ ਇਹਨੂੰ ਤੀਰ ਜਾਂ ਗੋਲੀ ਨਾ ਮਾਰ ਦਈਏ, ਜੇ ਫੁਕਾਰਾ ਮਾਰਤਾ ਸਭ ਨੂੰ ਫੂਕ ਦਿਓ। ਮਹਾਰਾਜ ਕਹਿਣ ਲੱਗੇ ਡਰ ਨਾ ਸੱਪ ਨੇ। ਕਹਿੰਦੇ ਮਹਾਰਾਜ ਕੌਣ ਹੈ? ਕਹਿੰਦੇ ਮਹੰਤ ਹੈ। ਗੱਜ ਕੇ ਬੋਲੋ ਸਤ। ਕਹਿੰਦੇ ਮਹਾਰਾਜ ਮਹੰਤ? ਕਹਿੰਦੇ ਸਿੱਖੀ ਸੇਵਕੀ ਦਾ ਚੜਾਵਾ ਖਾਂਦਾ ਰਿਹਾ ਦਸਵੰਧ। ਕਈ ਵੀ ਆ ਕੇ ਕਹਿੰਦੇ ਦਸਵੰਧ ਦਿਓ, ਦਸਵੰਧ ਤਾਂ ਗੁਰੂ ਲੈ ਸਕਦਾ, ਕੋਈ ਮਨੁੱਖ ਵੀ ਦਸਵੰਧ ਲੈ ਸਕਦਾ? ਗੱਜ ਕੇ ਬੋਲੋ ਸਤਨਾਮ। ਇਹ ਮਹੰਤ ਹੈ। ਮਹਾਰਾਜ ਲੈ ਗਏ, ਚਰਨ ਛੁਆਇਆ, ਫਿਰ ਦਇਆ ਕੀਤੀ, ਸਰੀਰ ਫੁੱਟ ਗਿਆ, ਖੱਖੜੀਆਂ ਹੋ ਗਿਆ, ਕੀੜਿਆਂ ਨਾਲ ਭਰਿਆ। ਕਹਿੰਦੇ ਮਹਾਰਾਜ ਕੀੜੇ? ਕਹਿੰਦੇ ਇਹ ਇਹਦੀ ਸਿੱਖੀ ਸੇਵਕੀ ਹੈ, ਜਿਹਨਾਂ ਦੇ ਚੜਾਵੇ ਖਾਂਦਾ ਸੀ ਨਾ, ਉਹ ਹੁਣ ਇਹਨੂੰ ਤੋੜ ਤੋੜ ਕੇ ਖਾ ਰਿਹਾ ਤੇ ਸਾਤੋਂ ਖਾਂਦਾ ਰਿਹਾ, ਸਾਨੂੰ ਵੀ ਕਿਸੇ ਕੱਢੇ ਲਾ। ਉਹ ਕਹਿੰਦਾ ਮੈਂ ਹੁਣ ਕਿੱਥੇ ਲਾਵਾਂ, ਉਹ ਇਹਨੂੰ ਖਾਈ ਜਾਂਦੇ। ਕਹਿੰਦੇ ਅੱਜ ਬਿਧੀ ਚੰਦਾ ਦਇਆ ਆਈ ਤੇ ਮੁਕਤ ਕੀਤਾ, ਤੇ ਹੁਣ ਆਪਣੇ ਕਰਮਾਂ ਨੂੰ ਰੋ ਰਿਹਾ ਸੀ ਸਾਡੇ ਸਾਹਮਣੇ। ਮਿਲੀ ਮਹੰਤੀ ਨਾਨਕਾ ਪਿਛਲ ਜਨਮ ਕਾ ਪਾਪ। ਰਾਮ ਚੰਦਰ ਜੀ ਮਹਾਰਾਜ ਦੇ ਰਾਜ ਨੂੰ ਰਾਮ ਰਾਜ ਕਿਹਾ। ਮਹਾਰਾਜ ਨੇ ਕਿਹਾ ਕਿਸੇ ਜੀਵ ਨੂੰ ਦੁੱਖ ਨਾ ਮਿਲੇ। ਇੱਕ ਕੁੱਤੇ ਨੂੰ ਇੱਕ ਬੰਦੇ ਨੇ ਮਾਰਿਆ, ਉਹ ਮਹਾਰਾਜ ਕੋ ਆ ਗਿਆ। ਕਹਿੰਦਾ ਮਹਾਰਾਜ ਚੰਗਾ ਰਾਮ ਰਾਜ, ਜਦ ਮੈਂ ਕਿਹਨੂੰ ਵੱਢਦਾ ਨੀ ਭੌਂਕਦਾ ਨੀ, ਮੇਰੇ ਕਿਉਂ ਮਾਰਿਆ? ਦੇਖੋ ਲੱਤ ਭੰਨ ਸਿੱਟਿਆ ਰੋੜਾ ਮਾਰ ਕੇ, ਜ਼ਖਮ ਹੋਇਆ ਹੋਇਆ, ਲੱਤਾਂ ਘੜੀਸ ਕੇ ਤੁਰਦਾ। ਕਹਿੰਦੇ ਕਿਹਨੂੰ ਮਾਰਿਆ? ਫਲਾਣੇ ਨੇ ਸੱਦ ਲਿਆ। ਕਹਿੰਦੇ ਤੂੰ ਦੱਸ ਇਹਨੂੰ ਕੀ ਸਜ਼ਾ ਦੇਈਏ? ਕਹਿੰਦੇ ਮਹਾਰਾਜ ਇਹਨੂੰ ਕਿਸੇ ਮੰਦਰ ਦਾ ਤਿੰਨ ਜਨਮ ਮਹੰਤ ਬਣਾ ਦਿਓ। ਕਹਿੰਦੇ ਉਹ ਚੰਗੀ ਸਜ਼ਾ ਦੇਣਾ, ਤੂੰ ਮਹੰਤ ਬਣਾਈ ਜਾਂਦਾ। ਉਹ ਕਹਿੰਦਾ ਮੈਂ ਇੱਕ ਜਨਮ ਮਹੰਤ ਬਣ ਕੇ ਲੋਕਾਂ ਦਾ ਚੜਾਵਾ ਖਾਂਦਾ ਰਿਹਾ ਤੇ ਆਹ ਜੂਨ ਮਿਲੀ ਹੈ, ਇਹ ਤਿੰਨ ਉਹ ਤੇ ਤੁਸੀਂ ਲਾ ਲਓ ਅੰਦਾਜ਼ਾ। ਗੱਜ ਕੇ ਬੋਲੋ ਸਤਨਾਮ। ਇਹ ਚੜਾਵਾ ਇਹੋ ਜਿਹਾ ਹੁੰਦਾ ਜੀ ਜਿਹਨੂੰ ਦੁਨੀਆਂ ਪੈਂਦੀ ਟੁੱਟ ਟੁੱਟ ਕੇ, ਇਹੋ ਜਿਹਾ ਹੁੰਦਾ। ਇੱਕ ਦਿਨ ਟਾਂਤ ਨਹੀਂ ਆ, ਮਹਾਰਾਜ ਦੇ ਕੜਾਹ ਪ੍ਰਸ਼ਾਦ ਵਰਤ ਰਿਹਾ ਸੀ, ਇੱਕ ਆ ਗਿਆ ਇਹੋ ਜਿਹਾ। ਕਹਿੰਦਾ ਮਹਾਰਾਜ ਕੜਾਹ ਪ੍ਰਸ਼ਾਦ ਜਾਣ ਹੁਣ ਨਾ, ਮੈਨੂੰ ਕੜਾਹ ਪ੍ਰਸ਼ਾਦਾ ਖੁੱਲਾ ਗੱਫਾ ਦੇਣ, ਹੁਣ ਮਹਾਰਾਜ ਤਾਂ ਜਾਣੀ ਜਾਣੀ ਹੈ। ਕਹਿੰਦੇ ਵੀ ਪਰਾਤ ਵਾਲਿਆ ਪਹਿਲਾਂ ਉਹਨੂੰ ਰਜਾਇਆ, ਬੁੱਕ ਸਿੱਟੀ ਜਾਓ ਛੱਗੀ ਚਲੇ, ਛੱਗੀ ਚਲੇ ਪਰਾਤ ਖਾ ਗਿਆ, ਤੇ ਹੁਣ ਦੂਏ ਦਿਨ ਐਰੜੇ ਫੋੜੇ ਨਿਕਲੇ ਗੁੰਮ, ਤਿੱਖੇ ਲੋਕਾਂ ਹਰ ਗਏ। ਕਹਿੰਦਾ ਮਹਾਰਾਜ ਫੋੜੇ ਬੜੇ ਨਿਕਲੇ? ਕਹਿੰਦੇ ਪਰਾਤ ਵੀ ਕੱਲ੍ਹ ਪੈਸੇ ਹੀ ਖਾਧੇ ਸੀ, ਜੇ ਸੰਘ ਚ ਵਰਤਾ ਐਨ ਛੋਟੀ ਛੋਟੀਆਂ ਫੈਨਸਣੀਆਂ ਨਾਲ ਕੰਮ ਸਰ ਜਾਣਾ ਸੀ, ਤੇ ਅਗਲੇ ਨੂੰ ਸੁੱਖਿਆ ਮੇਰੇ ਫੋੜੇ ਹੜ ਜਾਣ। ਤੇ ਮਾਈਏ ਇਹੋ ਜਿਹਾ ਪ੍ਰਸ਼ਾਦ ਨਾ ਕਰਾਓ ਕਿਤੇ, ਸਾਨੂੰ ਗਰੀਬਾਂ ਨੂੰ ਇੰਡੀਆ ਜਾਣ ਜੋਗੇ ਰਹਿਣ ਦਿਓ। ਗੱਜ ਕੇ ਬੋਲੋ ਸਤਨਾਮ। ਇੱਕ ਤਾਂ ਅੱਗੇ ਕਰਮਾਂ ਦੇ ਮਾਰੇ ਹੋਏ ਘਰੋਂ ਬਘਰ ਹੋਏ ਫਿਰਦੇ ਆ, ਤੇ ਇੱਕ ਰਹਿਮ ਕਰਿਓ, ਨਿਸ਼ਕਾਮ ਸੇਵਾ ਕਰਿਆ। ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸਾਨੀ। ਕਰਮ ਕਰਤ ਹੋਵੇ ਨਿਸ਼ਕਰਮ ਤਿਸ ਵੈਸਨੋ ਕਾ ਨਿਰਮਲ ਧਰਮ। ਸੰਗਤ ਨੂੰ ਜੇ ਗੁਰੂ ਰੂਪ ਜਾਣਦੇ ਆ, ਇਹੋ ਜਿਹਾ ਕੋੜ ਨਾ ਗੁਰਦੁਆਰੇ ਸੋਖਿਆ ਕਰੋ। ਸਵਾਲ ਸਿਮਰਨ ਤੋਂ ਬਿਨਾਂ ਬੰਦਾ ਤਰਦਾ ਨਹੀਂ। ਬਗਾਨਾ ਹੱਕ ਖਾਵਾਂਗੇ ਤੇ ਲੇਖਾ ਦੇਣਾ ਪੈਂਦਾ, ਇਸ ਕਰਕੇ ਸਿਮਰਨ ਕਰਨਾ ਬਹੁਤ ਜ਼ਰੂਰੀ। ਹਰ ਸੰਤ ਭਗਤ ਤਾਰਨੂ ਹਰ ਭਰਪੁਰੇ ਰਹਿਆ। ਉਹ ਵਾਹਿਗੁਰੂ ਹਰ ਜਗ੍ਹਾ ਵਿੱਚ ਭਰਪੂਰ ਵਿਆਪਕ ਹੋ ਰਿਹਾ। ਕੋਈ ਜਗ੍ਹਾ ਇਹੋ ਜਿਹੀ ਹੈ ਜਿੱਥੇ ਹੈ ਨਹੀਂ, ਹਰ ਜਗ੍ਹਾ ਹੀ। ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਕਰਨ ਲਈ ਫਿਰੋਜ਼ ਦੀਨ ਮੁਸਲਮਾਨ ਲੰਬੜਦਾਰ ਆ ਸੁਣਿਆ ਤੇ ਸੰਤ ਝੁੰਬ ਮਾਰੀ ਖੜੇ। ਕਹਿੰਦੇ ਇੱਥੇ ਇੱਕ ਜਵਾਲਾ ਸਿੰਘ ਵੀ ਰਹਿੰਦਾ। ਕਹਿੰਦੇ ਮਹਾਰਾਜ ਹੁਣੇ ਇਹਨੂੰ ਗਾਇਆ ਹੈਗੇ ਸੰਤ ਗਾਂ ਗਿਆ ਉੱਥੇ ਪੇ ਖੜੇ। ਕਹਿੰਦੇ ਇੱਥੇ ਸੰਤ ਜਵਾਲਾ ਸਿੰਘ ਵੀ ਹੈ। ਕਹਿੰਦੇ ਮਹਾਰਾਜ ਗਾਂ ਗਾਇਆ। ਫਿਰ ਪੁੱਛਿਆ ਸੰਤ ਜਵਾਲਾ ਗਾਹਾਂ ਗਾਇਆ। ਜਿਹਨੇ ਘੁੰਮ ਕੇ ਆਇਆ ਚੌਥੀ ਜਗ੍ਹਾ ਮਿਲਿਆ। ਕਹਿੰਦੇ ਲੰਬੜਦਾਰ ਜੀ ਜਵਾਲਾ ਸਿੰਘ ਤਾਂ ਇਹ ਹੀ ਹੈ। ਕਹਿੰਦੇ ਮਹਾਰਾਜ ਚਾਰੇ ਜਗ੍ਹਾ ਤੁਸੀਂ ਸੀ। ਕਹਿੰਦੇ ਜਿਹੜੇ ਆਤਮਾ ਵਿਆਪਕ ਹੋ ਜਾਂਦੀ ਹੈ ਤੇ ਚਾਰ ਸਵੇਰੇ ਉਹੋ ਹੀ ਹੁੰਦਾ। ਗੱਜ ਕੇ ਬੋਲੋ। ਇਹ ਮਹਾਂਪੁਰਖਾਂ ਦੀ ਅਵਸਥਾ ਬਣ ਜਾਂਦੀ ਹੈ ਜਿਹੜੇ ਤਤ ਵੇਤੇ ਗਿਆਨਵਾਨ ਹਨ। ਹਰ ਭਰਪੁਰੇ ਰਹਿਆ, ਉਹ ਵਾਹਿਗੁਰੂ ਨੂੰ ਹਰ ਜਗ੍ਹਾ ਵਿੱਚ ਭਰਪੂਰ ਜਾਣਦੇ। ਪਰ ਉਹਨਾਂ ਦਾ ਜਾਪ ਬਾਬਾ ਹੀਰਾ ਸਿੰਘ ਜੀ ਬਿਹਾਲੇ ਹੋਏ ਇੱਕ ਸੰਤ, ਮੈਲੀ ਵਾਲੇ ਜਿਹੜੇ ਹੋਏ ਨਾ ਸੰਤ, ਮਾਤਾ ਜੀਵਾ ਸ਼ਾਹ 135 ਸਾਲ ਦੇ ਹੋ ਕੇ ਮਾਤਾ ਜੀ ਗੁਜਰੇ, ਮੈਂ ਉਹਨਾਂ ਦਾ ਦਰਸ਼ਨ ਕੀਤਾ। ਉਹ ਗੁਲਾਬ ਸ਼ਾਹ ਦੇ ਸੇਵਕ ਸੀ ਮਾਤਾ ਜੀ, ਉਹਨਾਂ ਦੇ ਸੇਵਕ ਸੀਗੇ। ਉਹਨਾਂ ਨੇ ਇਹਨਾਂ ਨੂੰ ਸਿਮਰਨ ਦੀ ਪ੍ਰੇਰਨਾ ਦਿੱਤੀ। ਬਾਬਾ ਹਰਨਾਮ ਸਿੰਘ ਜਿਹੜੇ ਗਿਆਨ ਵਾਲੇ ਨਾ, ਉਹਨਾਂ ਮਹਾਤਮਾ ਨੇ ਇਹਨਾਂ ਦਾ ਹੁੱਕਾ ਛਡਾ ਕੇ ਅੰਮ੍ਰਿਤ ਛਕਾਇਆ ਸੀ ਬਿਹਾਲੇ ਵਾਲਿਆਂ ਦਾ। ਬਾਬਾ ਹਰਨਾਮ ਸਿੰਘ, ਬਾਬਾ ਕਰਮ ਸਿੰਘ ਹੋਤੀ ਮਰਨਾ ਸੇਵਕ ਸੀ ਮਹਾਂਪੁਰਸ਼, ਜੈਤੋਂ ਦੇ ਮੋਰਚੇ 'ਚ ਗਏ। ਜਿਹੜੇ ਕਿਹਾ ਵੀ ਚਲੋ, ਕਹਿੰਦੇ ਮੋਰਚਾ ਫਤਿਹ ਕਰਨਾ? ਕਹਿੰਦੇ ਹਾਂ। ਕਹਿੰਦੇ 19 ਦੇਰ ਫਿਰ ਭੋਜਨ ਨਹੀਂ ਖਾਣਾ? ਕਹਿੰਦੇ ਮਾਰੇ ਤਾਂ ਸਾਤੋਂ ਔਖਾ। ਕਹਿੰਦੇ ਅਸੀਂ ਤਾਂ ਨਹੀਂ ਫਿਰ ਖਾਂਦੇ, ਜਿੰਨਾ ਚਿਰ ਦੇ ਲਓ ਮੋਰਚੇ 'ਚ ਰਹਿ ਸੰਤਨ ਸਰਦਾਈ 'ਤੇ ਰਹਿ ਲੰਗਰ ਨਹੀਂ ਛਕਦੇ। ਕਹਿੰਦੇ ਹੁਣ ਚਾਹ ਲਓ। ਕਹਿੰਦੇ ਕੇਸਗੜ੍ਹ ਅਰਦਾਸ ਕਰਕੇ ਤੁਰੇ ਸੀ, ਮੋਰਚਾ ਫਤਿਹ ਹੋ ਕੇ ਉੱਥੇ ਜਾ ਕੇ ਅਰਦਾਸ ਕਰਕੇ ਕਾਜਾ ਖੋਲਾਂਗੇ। ਗੱਜ ਕੇ ਬੋਲੋ। ਐਸੇ ਮਹਾਂਪੁਰਸ਼ ਹੋਏ। ਅੱਜ ਕੱਲ੍ਹ ਦੁਨੀਆ ਕਹਿੰਦੀ ਸਾਧੂ ਕਰਦੇ ਹੀ ਕੁਝ ਨਹੀਂ, ਪਰ ਮੈਂ ਸੰਤਾਂ ਦੀ ਗੱਲ ਕਰਦਾ, ਇਹੋ ਜਿਹਾ ਪੈਮਾਨਾ ਮੇਰੇ ਵਰਗੇ ਤੇ ਨਾ ਘਟਾਉਣ ਲੱਗ ਪਏ। ਆਰਾਮ ਦਾ ਵਾਸਤਾ ਅਸੀਂ ਤਾਂ ਹਾਲੇ ਸੰਤਾਂ ਦੇ ਕੂਕਰ ਵੀ ਨਹੀਂ ਬਣ ਸਕੇ। ਕਬੀਰ ਕੂਕਰ ਰਾਮ ਕੀ ਮੂਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਾਂ ਖੰਚਾਇਤਾਂ ਚੋਂ। ਸ਼ੌਕ ਜ਼ਰੂਰ ਆ ਕਿ ਮਹਾਰਾਜ ਅਵਸਥਾ ਦੇ ਦੇਵੇ। ਲੱਗੇ ਹੋਏ ਜਿਹੜੇ ਸਕੂਲ ਦਾ ਕੋਈ ਵਿਦਿਆਰਥੀ ਬਣ ਜਾਂਦਾ, ਉਹਦੀ ਸੰਗਿਆ ਉਹ ਬਣ ਜਾਂਦੀ। ਫੌਜ 'ਚ ਜਿਹੜਾ ਜਾਊ ਸਿਪਾਹੀ ਉਹਨੂੰ ਕਹਿਣਾ ਹੀ ਕਹਿਣਾ। ਕਿਉਂ ਜੀ? ਜਿਹੜੀ ਕਲਾਸ ਦਾ ਵਿਦਿਆਰਥੀ ਉਹਦਾ ਨਾਂ ਉਹ ਜ਼ਰੂਰ ਪੈ ਜਾਂਦਾ, ਪਰ ਡਿਗਰੀ ਉਦੋਂ ਹੀ ਮਿਲਣੀ ਹੈ ਜਦੋਂ ਅਵਸਥਾ ਮੁਕੰਮਲ ਹੋ ਜੂ, ਕੋਰਸ ਪਾਸ ਹੋ ਜੂ। ਸੋ ਸਾਹਿਬ ਸਿੰਘ ਜੀ ਇਹ ਗੱਲਾਂ ਕਰਦੇ ਆ ਜਿਹਨਾਂ ਨੇ ਕੋਰਸ ਪਾਸ ਕਰ ਲਏ, ਤੇ ਕਈ ਵਾਰੀ ਮੇਰੇ ਵਰਗੇ ਬਹੁਤ ਖੁਸ਼ ਹੁੰਦੇ, ਮੈਂ ਵੀ ਸੰਤ ਬਣ ਗਿਆ। ਇਹ ਤਾਂ ਬਹੁਤ ਔਖੀ ਘਾਟੀ ਹੈ। ਕਹਿੰਦੇ ਉਹ ਜਿਹੜੇ ਮਹਾਂਪੁਰਖ ਸੀ ਨਾ, ਉਹਨਾਂ ਨੇ ਬੜੀ ਕਮਾਈ ਕੀਤੀ। ਉਹਨਾਂ ਨੂੰ ਉਹਨਾਂ ਨੇ ਜਪਜੀ ਸਾਹਿਬ ਪੜ੍ਹਨ ਲਾਇਆ। ਬਾਬਾ ਜਵਾਲਾ ਸਿੰਘ ਕਹਿੰਦੇ ਅਸੀਂ ਉੱਥੋਂ ਲੰਘੇ ਤੇ ਜਿੱਧਰ ਨੂੰ ਅਸੀਂ ਜਾਈਏ ਜਪਜੀ ਸਾਹਿਬ ਦੀ ਧੁਨੀ ਸੁਣਾਈ ਦੇਵੇ। ਅਸੀਂ ਕਿਹਾ ਵੀ ਇਹ ਕਿਆ ਗੱਲ, ਇੰਨਾ ਜਪਜੀ ਸਾਹਿਬ ਦਾ ਚਾਰ ਸਵੇਰੇ ਜਾਪ ਹੋ ਰਿਹਾ। ਜਿਹੜੇ ਪੁੱਛਿਆ ਉਹ ਦੱਸਿਆ ਵੀ ਬਾਬਾ ਹੀਰਾ ਸਿੰਘ ਸੰਤ ਮਹਾਂਪੁਰਸ਼ ਰਹਿੰਦੇ, ਜਾਣੀ ਉਹ ਜਪਜੀ ਸਾਹਿਬ ਦੀ ਕਮਾਈ ਕੀਤੀ, ਪਰਮਾਣੂਆਂ ਤੇ ਵੀ ਅਸਰ ਪੈਂਦਾ, ਚਾਰ ਸਵੇਰੇ ਉਸ ਮੰਡਲ ਚ ਉਹ ਹੀ ਧਨਕਾਰ ਸੁਣੇ। ਗੱਜ ਕੇ ਬੋਲੋ। ਇੰਨਾ ਸਿਮਰਨ ਦਾ ਫਲ, ਜਿਵੇਂ ਵਰਖਾ ਪੈਣ ਤੋਂ ਬਾਅਦ ਕਿੰਨਾ ਦੇਰ ਬਾਜੂ ਮੰਡਲ ਵਿੱਚ ਨਮੀ ਰਹਿੰਦੀ ਹੈ, ਹਨੇਰੀ ਆ ਜਾ ਧੂੜ ਦੇ ਕਿਣਕੇ ਕਿੰਨਾ ਚਿਰ ਰਹਿੰਦੇ, ਸੁਗੰਧੀ ਵਾਲਾ ਦਰਵ ਛਿੜਕ ਦਿਓ ਕਿੰਨਾ ਚਿਰ ਅਸਰ ਰਹਿੰਦਾ, ਗੰਦਗੀ ਹੋਵੇ ਉਸ ਜਗ੍ਹਾ ਕਿੰਨਾ ਚਿਰ ਬਦਬੋ ਦਾ ਅਸਰ ਰਹਿੰਦਾ, ਤੇ ਜਿੱਥੇ ਸਿਮਰਨ ਆ ਉਹਦਾ ਕੋਈ ਅਸਰ ਨਹੀਂ। ਦਰਬਾਰ ਸਾਹਿਬ 24 ਘੰਟੇ ਕੀਰਤਨ ਐਵੇਂ ਨਹੀਂ ਰੱਖਿਆ, ਉਹਦਾ ਮਤਲਬ ਉਹ ਜਿਹੜਾ ਪਾਣੀ ਹੈ ਬਾਣੀ ਦੇ ਪ੍ਰਤਾਪ ਨਾਲ ਅੰਮ੍ਰਿਤ ਬਣਦੇ, ਅਤੇ ਜਿਹੜੇ ਬੰਦੇ ਵੀ ਉੱਥੇ ਬਹਿ ਕੇ ਸੁਣ ਕੇ ਹਿਰਦੇ 'ਚ ਵਸਾਉਂਦੇ ਉਹਨਾਂ ਦਾ ਜੀਵਨ ਵੀ ਅਮਰ ਹੋ ਜਾਂਦਾ। ਗੱਜ ਕੇ ਬੋਲੋ, ਚਾਹੇ ਇੱਥੇ ਵਾਤਾ ਧਾਰ ਲਓ, ਬਾਣੀ ਤਾਂ ਉਹ ਹੀ ਹੈ, ਇਹਦੀਆਂ ਬਰਕਤਾਂ ਵੀ ਕੋਈ ਜਿਹੀਆਂ ਹਨ, ਜਿੱਥੇ ਮਰਜ਼ੀ ਗ੍ਰਹਿਣ ਕਰ ਲਓ। ਤੋ ਮਹਾਰਾਜ ਕਹਿੰਦੇ ਉਹ ਗੁਰਮੁਖ ਵਾਹਿਗੁਰੂ ਨੂੰ ਵਿਆਪਕ ਜਾਣ ਕੇ ਉਹਦੀ ਬੰਦਗੀ ਕਰਦੇ ਹਨ। ਜਿਹੜੇ ਮੱਕੇ ਗਏ ਉਹਨਾਂ ਨੂੰ ਇਹ ਭੁਲੇਖਾ ਸੀ ਖੁਦਾ ਦਾ ਘਰ ਹੈ। ਮਹਾਰਾਜ ਕਹਿੰਦੇ ਖੁਦਾ ਦੇ ਘਰ ਤੋਂ ਬਿਨਾਂ ਕਿਹੜੀ ਜਗ੍ਹਾ ਜਿੱਥੇ ਖੁਦਾ ਦਾ ਘਰ ਨੇ? ਉਹ ਜਿਹੜੇ ਦੂਜੇ ਸਨਾਤਨੀ ਹੈ ਉਹ ਕਹਿੰਦੇ ਦੱਖਣ 'ਚ, ਉੱਥੇ ਫਿਰ ਗਿਆ ਨਾ, ਦੱਖਣ ਦੇ ਸਹਰੀਕਾ ਵਸਾ ਪੱਛਮ ਵੱਲੋਂ ਮਕਾਮਾ। ਮਹਾਰਾਜ ਕਹਿੰਦੇ ਦਿਲ ਮੈਂ ਕੋਈ ਦਿਲ ਹੈ ਦਿਲ ਖੋਜੋ ਇਹੀ ਖਬਰ ਮਕਾਮਾ। ਉਹ ਤਾਂ ਜਰੇ ਜਰੇ 'ਚ ਵਿਆਪਕ ਹੈ। ਜਲ ਥਲੇ ਰਾਮ ਨਾਮ, ਜਲਾਂ 'ਚ ਵੀ ਹੋਈ ਥਲਾਂ 'ਚ ਵੀ ਹੋਈ, ਕੌਣ? ਰਾਮ, ਉਸ ਪਰਮੇਸ਼ਰ ਦਾ ਨਾਮ। ਜਿਹੜੇ ਪਰਮੇਸ਼ਰ ਨੂੰ ਇਹੋ ਜਿਹਾ ਰਮਿਆ ਜਾਣਦੇ ਉਹਨੂੰ ਜਲ 'ਚ ਵੀ ਦੇਖਦੇ, ਉਹਨੂੰ ਥਲ 'ਚ ਵੀ ਦੇਖਦੇ, ਹਰ ਜਗ੍ਹਾ ਉਹਨਾਂ ਨੂੰ ਨਜ਼ਰ ਆਉਂਦਾ। ਨਿਤ ਗਾਈਏ ਹਰ ਦੁੱਖ ਵਿਸਾਰਨ, ਨਿਤ ਹਮੇਸ਼ਾ ਗਾਓ ਜਿਹੜਾ ਦੁੱਖਾਂ ਨੂੰ ਨਾਸ਼ ਕਰ ਦੇਣ ਵਾਲਾ। ਦੁੱਖ ਵਿਸਰ ਜਾਂਦੇ, ਭੁੱਲ ਜਾਂਦੇ, ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ ਹੈ। ਰਾਹ ਹਰ ਕੀਆ ਹੈ ਸਫਲ ਜਨਮ ਹਮਾਰਾ, ਉਸ ਕਰਤਾਰ ਨੇ ਸਾਡਾ ਇਹ ਮਨੁੱਖ ਜਨਮ ਸਫਲ ਕਰਤਾ। ਕਿਸ ਤਰ੍ਹਾਂ? ਕਿਉਂਕਿ ਗੁਰੂ ਨੇ ਸਾਨੂੰ ਆਪਣੀ ਸੇਵਾ ਰੂਪੀ ਕਾਰ ਵਿੱਚ ਲਾ ਲਿਆ। ਸਫਲ ਜਨਮ ਮੋਕਾ ਗੁਰੂ ਕੀਨਾ, ਮੇਰਾ ਜਨਮ ਸਫਲ ਕਰ ਦਿੱਤਾ, ਸਫਲ ਹੋ ਗਿਆ ਜਨਮ, ਯਾਤਰਾ ਸਫਲ ਹੋ ਗਈ। ਆਇਆ ਸਫਲ ਤਾਹੂ ਕੋ ਗਣੀਏ, ਜਾਤ ਜਾਪਤ ਰਸਨ ਮਨ ਬਣਿਆ। ਰਸਨਾ ਦੁਆਰਾ ਉਹਦਾ ਸਿਮਰਨ ਕਰਦੇ, ਉਚਾਰਨ ਕਰਦੇ, ਜਨਮ ਸਫਲ ਹੋ ਜਾਂਦਾ। ਹਰ ਕੀਆ ਹੈ ਸਫਲ ਜਨਮ ਹਮਾਰਾ, ਜਨਮ ਸਫਲ ਹੋ ਜਾਂਦਾ ਹੈ ਉਹਨਾਂ ਦਾ ਜਿਹੜੇ ਉਹਦੀ ਆਗਿਆ ਦਾ ਪਾਲਣ ਕਰਦੇ, ਹੁਕਮ ਰਜਾਈ ਵਿੱਚ ਆ ਜਾਂਦੇ ਹਨ। ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ, ਹਰੀ ਪਰਮੇਸ਼ਰ ਦਾ ਨਾਮ ਜਪਿਆ ਜਿਹੜਾ ਸਾਰੇ ਦੁੱਖਾਂ ਨੂੰ ਖੰਡ ਖੰਡ ਕਰ ਦੇਣ ਵਾਲਾ, ਨਾਸ਼ ਕਰ ਦੇਣ ਵਾਲਾ ਹੈ, ਦੁੱਖਾਂ ਨੂੰ ਭੁਲਾ ਦੇਣ ਵਾਲਾ, ਸੁੱਖਾਂ ਵਿੱਚ ਲੈ ਜਾਣ ਵਾਲਾ ਹੈ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਗੁਰ ਭੇਟਿਆ ਹੈ ਮੁਕਤ ਦਾਤਾ, ਸਾਨੂੰ ਗੁਰੂ ਮਿਲ ਗਿਆ ਜਿਹੜਾ ਮੁਕਤੀ ਦਾ ਦਾਤਾ। ਕਿਉਂਕਿ ਦੋ ਸੇਵਾ ਦੱਸੀਆਂ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ। ਇੱਕ ਤਾਂ ਡਿਊਟੀ ਰੱਬ ਦੀ ਹੈ, ਇੱਕ ਸੰਤ ਦੀ, ਸੇਵਾ ਨੂੰ ਦੋਨੋਂ ਭਲੇ। ਸੰਤ ਦੀ ਸੇਵਾ ਨਾ ਜਪਾਉਣ ਦੀ, ਪਰਮੇਸ਼ਰ ਦੀ ਸੇਵਾ ਦਾ ਨਾਮ ਜਪਣ ਵਾਲੇ ਨੂੰ ਮੁਕਤੀ ਦੇਣ ਦੀ। ਨਾਮ ਜਪਾਉਣਾ ਸਾਧੂਆਂ ਦਾ ਕੰਮ, ਮੁਕਤੀ ਦੇਣੀ ਪਰਮੇਸ਼ਰ ਦਾ ਕੰਮ। ਹਰ ਕੀ ਹਮਾਰੀ ਸਫਲ ਯਾਤਰਾ, ਵਾਹਿਗੁਰੂ ਪਰਮੇਸ਼ਰ ਨੇ ਸਾਡੀ ਯਾਤਰਾ ਸਫਲ ਕਰ ਦਿੱਤੀ। ਬਾਬਾ ਆਤਰ ਸਿੰਘ ਜੀ ਮਹਾਰਾਜ, ਰੇਰੂ ਸਾਹਿਬ ਵਾਲੇ ਮਹਾਂਪੁਰਸ਼, ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਸੇਵਕ ਸੀ, ਇਹਨਾਂ ਤੇ ਬਖਸ਼ਿਸ਼ ਕਰਕੇ ਮੁੱਖ ਸੇਵਾਦਾਰੀ ਦਿੰਦੇ ਸਨ। ਕਹਿੰਦੇ ਮਹਾਰਾਜ ਗੋਖੇ ਦੀ ਛਪੜੀ ਨਾ ਪ੍ਰੀਤੀ, ਹਲ ਵਾਹ ਕੇ ਗੁਰੂ ਨਾਨਕ ਦਾ ਲੰਗਰ ਚਲਾਉਣਾ ਕਿਰਤ ਕਰਕੇ। ਫਿਰ ਬਾਬਾ ਆਇਆ ਸਿੰਘ ਫਿਰ ਵੀ ਇਹ ਬੇਨਤੀ, ਕਿੱਡੇ ਨਿਸ਼ਕਾਮ। ਇੱਕ ਵਾਰੀ ਰਾਵਲਪਿੰਡੀ ਦੇ ਇਲਾਕੇ ਦੀ ਸੰਗਤ ਦਰਸ਼ਨ ਕਰਨ ਆ ਗਈ, ਬਾਬਾ ਜੀ ਨੇ ਆਪ ਆਪਣੀ ਰਸਨਾ ਤੋਂ ਬਾਬਾ ਅਤਰ ਸਿੰਘ ਦੀ ਸਿਫਤ ਕੀਤੀ, ਰੇਰੂ ਸਾਹਿਬ ਵਾਲਿਆਂ ਦੀ, ਸੰਤ ਰਾੜੇ ਵਾਲੇ ਜਿਹਨਾਂ ਤੋਂ ਭਰੋਸਾ ਹੈ, ਬਾਬਾ ਈਸ਼ਰ ਸਿੰਘ ਜੀ ਦਰਸ਼ਨ ਕਰਨ ਆ ਗਏ, ਬਾਬੇ ਹਲ ਵਾਹੁਣ। ਉਹਨਾਂ ਨੂੰ ਪਤਾ ਵੀ ਮਹਾਂਪੁਰਸ਼ ਇਹ, ਕਹਿੰਦੇ ਮਹਾਰਾਜ ਇੱਥੇ ਸੁਣਿਆ ਸੰਤ ਅਤਰ ਸਿੰਘ ਜੀ ਆ, ਉਹ ਕਿਹੜੇ ਬ੍ਰਹਮ ਗਿਆਨੀ? ਕਹਿੰਦੇ ਅੱਗੇ ਅਸਥਾਨ ਤੇ ਚੱਲ ਜਾਓ, 10 ਪਾਤਸ਼ਾਹ ਨੂੰ ਉੱਥੇ ਸੇਵਾ ਕਰਾਉਂਦੇ, ਦਰਸ਼ਨ ਹੋ ਜਾਣਗੇ। ਹੁਣ ਉਹਨੇ ਕਿਹਾ ਜੇ ਅਸੀਂ ਦੱਸਿਆ ਅਸੀਂ ਹਲ ਵਾਹੁਣੇ, ਇਹ ਅਮੀਰ ਆਦਮੀ ਹੈ, ਕਿ ਨਿਸ਼ਰਧਕ ਹੋਣੇ ਆ, ਲਓ ਜੀ ਸੰਤ ਹਲ ਵਾਹੁੰਦਾ। ਜਿਲੇ ਅੱਗੇ ਗਏ ਤੇ ਸੰਤ ਆਸਣ ਤੇ ਬੈਠੇ, ਸੰਗਤਾਂ ਵਿੱਚ ਉਪਦੇਸ਼ ਦੇ ਰਹੇ। ਉਹ ਜਿਲੇ ਆਏ ਉਹਨੇ ਪੁੱਛਿਆ ਸੰਤ ਅਰਤਰ ਸਿੰਘ, ਕਹਿੰਦੇ ਆਹ ਬੈਠੇ। ਕਹਿੰਦੇ ਇਹੋ ਜਿਹਾ ਤੁਸੀਂ ਹਲ ਵਾਹੁੰਦਾ ਸੀ? ਕਹਿੰਦੇ ਕੋਈ ਹੋਰ ਹੋਊ ਸ਼ਕਲ ਰਲਦੀ ਜਾਂ ਭਰਾ ਹੋਊ ਇਹਨਾਂ ਦਾ? ਪਰ ਕਹਿੰਦੇ ਦੇਖੀਏ, ਜਿਲੇ ਦੇਖਿਆ ਉੱਧਰ ਹਲ ਵਾਹ ਰਿਹਾ, ਇੱਧਰ ਸੰਤ ਬਚਨ ਕਰ ਰਹੇ ਹੈ। ਗੱਜ ਕੇ ਬੋਲੋ ਸਤਨਾਮ। ਜਿਨ੍ਹਾਂ ਦਾ ਜਨਮ ਸਫਲ ਹੋ ਗਿਆ ਉਹਨਾਂ 'ਚ ਕਿਤਨੀਆਂ ਕਿਤਨੀਆਂ ਬਰਕਤਾਂ ਉਹ ਪ੍ਰਭੂ ਪੈਦਾ ਕਰ ਦਿੰਦਾ, ਪਰਮੇਸ਼ਰ ਪੈਦਾ ਕਰ ਦਿੰਦਾ। ਪਰਮੇਸ਼ਰ ਦੇ ਨਾਂ ਦੀਆਂ ਬਰਕਤਾਂ ਕਿਸੇ ਮਨੁੱਖ ਦੀ ਵਿਸ਼ੇਸ਼ਤਾ ਨਹੀਂ, ਇਹ ਸਾਰੀ ਬਰਕਤ ਖੰਡੇ ਬਾਟੇ ਦੇ ਅੰਮ੍ਰਿਤ ਗੁਰੂ ਔਰ ਮਹਾਂਪੁਰਸ਼ਾਂ ਦੇ ਬਚਨ ਵਿੱਚ ਰਹਿ ਕੇ ਸੇਵਾ ਕਰਨ ਦੀ ਅਤੇ ਨਾਮ ਅਭਿਆਸ 'ਚੋਂ ਪ੍ਰਾਪਤ ਹੁੰਦੀ ਹੈ। ਗੱਜ ਕੇ ਬੋਲੋ ਸਾਧਨਾ। ਮਿਲ ਸੰਗਤੀ ਗੁਣ ਗਾਵਨੋ। ਅੱਗੇ ਜਿਹੜੇ ਪੁਰਾਣੇ ਯੁੱਗ ਦੇ ਰਿਸ਼ੀ ਹੁੰਦੇ ਸੀ ਨਾ, ਉਹ ਇਕੱਲੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਨਾਮ ਜਪਦੇ ਹੁੰਦੇ ਸੀ। ਉਹ ਇਉਂ ਆ ਜਿਵੇਂ ਦਰਖਤ ਦੀਆਂ ਜੜ੍ਹਾਂ ਨੂੰ ਪਾਣੀ ਪਾ ਦਈਏ, ਦਰਖਤ ਹਰਾ ਵੀ ਰਹਿੰਦਾ, ਫਲ ਵੀ ਲੱਗੇ ਜਾਂਦੇ, ਪਰ ਜੇ ਮੀਂਹ ਉੱਤੋਂ ਪਵੇ ਦਰਖਤ ਦਾ ਸਾਰੇ ਦੋਸ਼ ਧੋ ਜਾਂਦੇ ਅਤੇ ਫਲਾਂ 'ਚ ਰਸ ਵੀ ਪੈਦਾ ਹੋ ਜਾਂਦਾ। ਜਿਹੜਾ ਸੰਗਤ ਵਿੱਚ ਬਹਿ ਕੇ ਸਤਸੰਗ ਕਰਦੇ ਹਾਂ, ਕਥਾ ਕੀਰਤਨ ਸੁਣਨਾ, ਨਾਮ ਦਾ ਅਭਿਆਸ ਕਰਨਾ, ਇਹ ਐਸਾ ਆ ਕਿ ਮਨ ਵਿੱਚ ਕਿਸੇ ਪ੍ਰਕਾਰ ਦਾ ਔਗਣ ਨਹੀਂ ਪੈਦਾ ਹੁੰਦਾ। ਜਿਹੜਾ ਇਕੱਲੇ ਹੋ ਕੇ ਸਮਾਜ ਸੰਗਤ ਨੂੰ ਟੁੱਟ ਕੇ ਕਰਨਾ, ਕਈ ਵਾਰੀ ਹੋਮੇ ਪੈਦਾ ਹੋ ਜਾਂਦੇ, ਮੇਰੇ ਵਰਗਾ ਤਪੱਸੀ, ਮੇਰੇ ਵਰਗਾ ਨਾਮ ਅਭਿਆਸੀ, ਮੇਰੇ ਵਰਗਾ ਸੇਵਾਦਾਰ। ਬਜੈਟ ਜੀ ਮਹਾਰਾਜ ਕਹਿੰਦੇ ਅਸੀਂ ਕਈ ਚਿਰ ਆਕਾਸ਼ ਵਿੱਚ ਘਰ ਬਣਾ ਕੇ ਰਹੇ। ਕਹਿੰਦੇ ਮਹਾਰਾਜ ਉਹ ਕਿਵੇਂ? ਕਹਿੰਦੇ ਛੱਗ ਪੀ ਲੈ। ਕਹਿੰਦੇ ਮਹਾਰਾਜ ਪ੍ਰਾਪਤੀ ਕੀ ਹੋਈ? ਕਹਿੰਦੇ ਪ੍ਰਾਪਤ ਇਹ ਹੋਇਆ, ਹੋਮੇ ਪ੍ਰਾਪਤ ਹੋਈ। ਮੇਰੇ ਵਰਗਾ ਛਗਤੀ ਵਾਲਾ ਸੰਤ ਮੈਂ ਇੰਨਾ ਚਿਰ ਆਕਾਸ਼ ਨਿਰਾਧਾਰ ਹੀ ਰਿਹਾ। ਕਹਿੰਦੇ ਨਿਵਿਰਤੀ ਕਿਵੇਂ ਹੋਈ? ਕਹਿੰਦੇ ਗੁਰ ਪ੍ਰਸਾਦ ਦੁਆਰਾ। ਗੱਜ ਕੇ ਬੋਲੋ ਸਤਨਾਮ। ਇਹ ਮਹਾਂਪੁਰਸ਼ਾਂ ਦੇ ਬਚਨ ਹੈ। ਅਸੀਂ ਤਾਂ ਚਾਰ ਕੁ ਦਿਨ ਗੁਰਦੁਆਰੇ ਜਾਈਏ ਨਾ, ਸਾਡਾ ਮਾਰਾ ਰੋਜ ਦਾ ਨਿਤਨੇਮ ਹੈ, ਆਪਾਂ ਨਾਗਾ ਨਹੀਂ ਕਦੀ ਪਾਇਆ। ਸਤਸੰਗ ਕਰਨ ਦਾ, ਨਾਮ ਜਪਣ ਦਾ, ਕਿ ਰੋਜ਼ ਕੜਾਹ ਪ੍ਰਸ਼ਾਦ ਛਕਣ ਦਾ ਨਾਗਾ ਨਹੀਂ ਪਾਇਆ, ਜਾਂ ਚੁਗਲੀਆਂ ਕਰਨ ਦਾ ਨਾਗਾ ਨਹੀਂ ਪਾਇਆ, ਛੱਡਣ ਦਾ, ਨਿੰਦਿਆ ਕਰਨ ਦਾ, ਇੱਕ ਦੂਜੇ ਦੇ ਔਗਣ ਦੇਖਣ ਦਾ, ਇੱਕ ਦੂਜੇ ਦੇ ਟੀਕਾ ਟਿੱਪਣੀ ਜਾਂ ਪ੍ਰਬੰਧਕਾਂ ਦੇ ਔਗਣ ਦੇਖਣ ਦਾ। ਪ੍ਰਬੰਧਕਾਂ ਕਮੇਟੀ ਵਾਲਿਆਂ ਨੂੰ ਕੋਸੀ ਜਾਣਾ ਉਹ ਕਰਦੇ ਵੀ ਜੇ ਇਹਨਾਂ 'ਚ ਕਮਜ਼ੋਰੀ ਮੋਹਰੇ ਹੋ ਕੇ ਤੁਸੀਂ ਕਰੀ ਚਲੋ, ਬਾਬੇ ਦਾ ਘਰ ਤਾਂ ਸਾਡੇ ਲਈ ਇੱਕੋ ਜਿਹਾ ਹੀ ਹੈ। ਆਪ ਹੱਥ ਨਹੀਂ ਜੇ ਹਿਲਾਉਣਾ, ਨੁਕਤਾ ਚ ਨਹੀਂ ਜ਼ਰੂਰ ਕਰੀ ਜਾਣੀ, ਪਰ ਜਿਹੜਾ ਮੋਹਰੇ ਹੋ ਕੇ ਕਰਦਾ ਉਹਨੂੰ ਪਤਾ ਹੁੰਦਾ ਮੈਂ ਕਿਵੇਂ ਕਰਦਾ। ਜ਼ਿਆਦਾ ਮੋਹਰੇ ਹੋ ਕੇ ਕਰਕੇ ਦੱਸੋ, ਕਰਨਾ ਕੁਝ ਨਹੀਂ, ਸਿਰਫ ਨਗੋਚਾਂ ਕੱਢੀ ਜਾਣੀਆਂ ਸਾਡੀ ਆਦਤ ਹੁੰਦੀ ਹੈ। ਗੱਜ ਕੇ ਬੋਲੋ ਸਤਨਾਮ। ਇੱਕ ਵਾਰੀ ਦੀ ਗੱਲ, ਅਕਬਰ ਨੂੰ ਉਹਦੇ ਮਾਸੀ ਦੇ ਪੁੱਤ ਕਹਿੰਦੇ, ਤੂੰ ਹਿੰਦੂ ਬੀਰਬਲ ਨੂੰ ਵਜ਼ੀਰ ਰੱਖਿਆ, ਸਾਨੂੰ ਕਿਉਂ ਨਹੀਂ ਰਾਹ ਦਾ, ਇਹ ਕਾਫਰ ਹੈ। ਉਹ ਕਹਿੰਦਾ ਸਰਦਾ ਨਹੀਂ ਰਹੇ ਮੈਨੂੰ, ਕਾਫਰ ਮੋਮਨ ਨੂੰ ਕੀ ਕਰਾਂ, ਦਿਮਾਗੀ ਬੰਦੇ ਦੀ ਲੋੜ ਪੈਂਦੀ ਹੈ ਰਾਜ ਵਿੱਚ। ਕਹਿੰਦੇ ਸਾਨੂੰ ਰੱਖ ਲਾ। ਕਹਿੰਦੇ ਰੱਖਾਂਗਾ ਪ੍ਰੀਖਿਆ ਤੋਂ ਬਾਅਦ। ਦਿਨ ਗੁਜ਼ਰੇ ਫੇਰ, ਕਹਿੰਦੇ ਇੱਥੇ ਸੁਣਿਆ ਇੱਕ ਕੁੱਤੀ ਸੂਈ ਹੈ, ਜਾਓ ਦੇਖ। ਚਲੇਗਾ, ਸੁਣਾਓ ਬਈ ਦੇਖਿਆ? ਹਾਂਜੀ, ਕੁੱਤੀ ਸੂਈ ਹੈ, ਜਾਓ ਦੇਖ ਕੇ ਆਓ ਕਿ ਕੁੱਤੀ ਨੇ ਕਤੂਰੇ ਕਿੰਨੇ ਦਿੱਤੇ। ਦੇਖਿਆ ਜੀ ਇੰਨੇ ਹੈ। ਹੁਣ ਜਾਓ ਦੇਖ ਕੇ ਆਓ ਕਿ ਡੱਬਖ ਡੱਬੇ ਕਿੰਨੇ ਹੈ ਤੇ ਪਲੈਨ ਕਿੰਨੇ ਹੈ। ਆ ਗਿਆ, ਕਿਹੜੇ ਕਿਹੜੇ ਚਿੱਟਾ ਰੰਗ ਕਿਹਦਾ, ਗਦਰਾ ਰੰਗ ਕਿਹਦਾ, ਪੀਲਾ ਰੰਗ ਕਿਹਦਾ ਤੇ ਕਾਲਾ ਰੰਗ ਕਿਹਦਾ। ਆ ਗਿਆ, ਜਾਓ ਦੇਖ ਕੇ ਮੂੰਹ 'ਚ ਦੰਦ ਕਿੰਨੇ ਹੈ, ਦੇਖ ਕੇ ਆ ਗਿਆ ਉੱਤੇ ਦੇ ਕਿੰਨੇ ਆ ਤੇ ਥੱਲੇ ਦੇ ਕਿੰਨੇ, ਫੇਰ ਗੇੜਾ ਮਾਰੇ। ਹੁਣ ਦੇਖ ਕੇ ਉਹ ਨਹਿ ਕਿੰਨੇ ਆ ਚੌਹਾਂ ਪੈਰਾਂ ਦੇ, ਪੂਛ ਕਿੰਨੀ ਲੰਬੀ, ਡੋਂਬੇ ਵਾਲੀ ਆ ਕੋਮੇ ਹੀ ਆ, ਰੰਗ ਕਿਹੜਾ। ਮਤਲਬ ਇੱਕ ਕੰਮ ਭੇਜ ਦੇਵੇ ਉਹ ਹੀ ਕਰੇ, ਹੁਣ 50 ਗੇੜੇ ਮਾਰੇ। ਬੀਰਬਲ ਨੂੰ ਬੁਲਾ, ਬੀਰਬਲ ਸੁਣਿਆ ਇੱਥੇ ਕੁੱਤੀ ਸੂਈ ਜਾ, ਦੇਖ ਕਾਪੀ ਪੈਨ ਲੈ ਗਿਆ, ਸਾਰੀਆਂ ਗੱਲਾਂ ਇੱਕੋ ਵਾਰੀ ਨੋਟ ਕਰ ਲਿਆ, ਇੱਕੋ ਗੇੜੇ। ਕਹਿੰਦੇ ਤਾਂ ਮੈਂ ਕਿਹਾ ਵੀ ਤੂੰ ਬਿਨਾਂ ਨਹੀਂ ਸਰਦਾ, ਇੱਕ ਗੇੜੇ ਸਾਰੇ ਕੰਮ ਨਿਬੇੜੇ ਆਉਂਦਾ, ਤੇ ਹੁਣ ਤਾਂ ਤੁਹਾਨੂੰ ਹਾ ਹੀ ਤੋਰੀ ਫਿਰੀਏ। ਅਕਲ ਦਾ ਦੁਨੀਆਂ ਤੇ ਮੁੱਲ ਪੈਂਦਾ, ਅਕਲ ਵੱਢੀ ਕੇ ਭੈਂਸ, ਦੁਨੀਆਂ ਤੇ ਅਕਲ ਦਾ ਮੁੱਲ ਪੈਂਦਾ। ਇੱਥੇ ਤੁਹਾਡੇ ਚ ਆ ਕੇ ਬਹੁਤ ਬੰਦਿਆਂ ਨੇ ਫੜਾਂ ਮਾਰਨੀਆਂ, ਮੈਂ ਫਲਾਨੇ ਦੀ ਗੱਡੀ ਦਾ ਮਹਾਨ ਤਿਆਂ, ਫਲਾਨੇ ਦੀ ਵੱਡੀ ਦਾ ਸੰਤ ਹਾਂ, ਪਰ ਦੁਨੀਆਂ ਦੇ ਕਹਿਣ ਦੇ ਨਾਲ ਕੋਈ ਵੱਡਾ ਨਹੀਂ ਬਣਦਾ ਹੁੰਦਾ। ਵੱਡਾ ਜਿਹਨ ਬਣਨਾ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਉਹ ਆਪਣੇ ਕਰਮ ਦੁਆਰਾ ਆਪੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿੱਡਾ ਵੱਡਾ ਹੈ। ਉੱਚੋ ਸਿੱਤ ਉੱਚੋ ਨਹੀਂ, ਉੱਚੋ ਗੁਣ ਕਰ ਹੋਏ, ਕਾਗ ਅਟਾਰੀ ਪਰ ਬਹਿ ਕਿਆ ਖਗਪਤ ਹੋਏ, ਕਿੰਨੀ ਵਾਰੀ ਦੇ ਚਾਨ ਦਿੱਤਾ। ਉੱਚਿਆਂ ਗੁਣਾ ਕਰਕੇ ਬੰਦਾ ਉੱਚਾ ਹੁੰਦਾ, ਨਾ ਕਿ ਉੱਚੀ ਜਗ੍ਹਾ ਬਹਿਣ। ਕਾਂ ਉੱਚੀ ਜਗ੍ਹਾ ਵੀ ਬਹਿ ਜਾਂਦੇ, ਪੰਛੀਆਂ ਦਾ ਰਾਜਾ ਗਰੜ ਨਹੀਂ ਬਣ ਸਕਦਾ। ਸਮਝੇ ਕਿ ਨਹੀਂ? ਆ ਤੁਹਾਡੇ ਸਾਹਮਣੇ ਦੁਨੀਆਂ ਦੇ ਰਾਜੇ, ਇਹਨਾਂ ਨੇ ਕਰਮ ਕੀਤੇ, ਉੱਚੀਆਂ ਜਗ੍ਹਾ ਤੇ ਬੈਠੇ, ਤੇ ਕਿਵੇਂ ਨੀਚੇ ਡਿੱਗੇ? ਉੱਚਾ ਚੜੇ ਸੋ ਪੜੇ ਪਿਆਲਾ, ਧਰਨ ਪੜਿਆ ਤਿਸ ਲੱਗਿਆ ਨਾ ਕਾਲਾ, ਗੱਜ ਕੇ ਬੋਲੋ ਸਤਨਾਮ। ਸੋ ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ, ਸੰਗਤ ਵਿੱਚ ਆਓਗੇ ਤੁਹਾਨੂੰ ਹਰ ਤਰ੍ਹਾਂ ਦਾ ਵਿਚਾਰ ਪ੍ਰਾਪਤ ਹੋਵੇਗਾ, ਤੁਹਾਡੇ ਚ ਹਉਮੈ ਨਹੀਂ ਪੈਦਾ ਹੋਵੇਗੀ, ਵਿਗਿਆਨ ਪੈਦਾ ਹੋ ਜਾਏਗਾ, ਆਤਮਾ ਗਿਆਨ ਪੈਦਾ ਹੋ ਜਾਏਗਾ। ਮਿਲ ਸੰਗਤੀ ਗੁਣ ਗਾਵ ਨੂੰ, ਸੰਗਤ ਵਿੱਚ ਮਿਲ ਕੇ ਮਨ ਦੁਆਰਾ ਮਿਲਣਾ, ਪਰਮੇਸ਼ਰ ਦੇ ਗੁਣ ਗਾਉਣੇ ਆ, ਪਰਮੇਸ਼ਰ ਦੇ ਗੁਣ ਗਾਉਣੇ। ਹੁਣ ਤਾਂ ਇਹੋ ਜਿਹਾ ਜ਼ਮਾਨਾ ਆ ਗਿਆ, ਸਿਮਰਨ ਵੀ ਸਾਡਾ ਇੱਕ ਦੂਜੇ ਨਾਲ ਨਹੀਂ ਰਲਦਾ, ਨਾ ਖੁਰਾਕ ਨਾ ਪੁਸ਼ਾਕ ਨਾ ਬੋਲਬਾਣੀ, ਨਾ ਬਹਿਣਾ ਉੱਠਣਾ ਸੋਣਾ ਜਾਗਣਾ। ਗੁਰੂ ਨੇ ਕਿਰਿਆ ਇੱਕ ਕੀਤੀ ਸੀ, ਨਾ ਰਹਿਤ ਮਰਜ਼ਾਦਾ, ਹਰ ਇੱਕ ਨੇ ਆਪੋ ਆਪਣੀ ਤੋਰੀ ਹੋਈ, ਜਿੰਮੀ ਕਿਸੇ ਨੂੰ ਲੱਗਦੀ ਚੰਗੀ, ਗੱਜ ਕੇ ਬੋਲੋ ਸਤਨਾ। ਪਰ ਮਹਾਰਾਜ ਨੇ ਕਿਹਾ ਮਿਲ ਸੰਗਤੀ ਗੁਣ ਗਾਵ, ਸੰਗਤ ਵਿੱਚ ਮਿਲ ਕੇ ਮਨ ਦੁਆਰਾ ਮਿਲ ਕੇ ਪਰਮੇਸ਼ਰ ਦੇ ਗੁਣ ਗਾਓ। ਮਨ ਰਾਮ ਨਾਮ ਕਰ ਆਸਾ, ਮਨ ਦੇ ਵਿੱਚ ਜਦੋਂ ਗੁਣ ਗਾਉਣੇ, ਇਹ ਆਸਾ ਕਰਨੀ ਕਿ ਮੈਂ ਅੱਜ ਰੱਬ ਦਾ ਦਰਸ਼ਨ ਕਰਨਾ ਤੇ ਰੱਬ ਨੂੰ ਮਿਲਣਾ। ਇਹ ਨਾ ਹੋਵੇ ਉੱਤੋਂ ਦਾ ਕਰੀ ਜਾਂਦੇ ਵਾਹਿਗੁਰੂ ਵਾਹਿਗੁਰੂ, ਤੇ ਮਨ ਕਿਤੇ ਹੋਰੇ ਘੁੰਮਦਾ ਫਿਰੇ। ਗੱਜ ਕੇ ਬੋਲੋ ਸਤਨਾਮ। ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਸੁਰਤੀ ਉਹਦੇ 'ਚ ਜੁੜ ਜਾਏ, ਇਹੋ ਜਿਹਾ ਸਿਮਰਨ ਕਰਨਾ, ਇਹੋ ਜਿਹਾ ਕੀਰਤਨ ਕਰਨਾ, ਇਹੋ ਜਿਹੀ ਕਥਾ ਕਰਨੀ, ਅਕਾਗਰ ਹੋ ਕੇ। ਮਿਲ ਸੰਗਤੀ ਗੁਣ ਗਾਵ ਨੂੰ, ਮਨ ਰਾਮ ਨਾਮ ਕਰ ਆਸਾ, ਰੱਬ ਦੇ ਮਿਲਣ ਦੀ ਆਸਾ ਇੱਛਾ ਕਰਨੀ। ਭਾਵ ਦੂਜਾ ਬਿਨ ਸੁਬਨ ਆਸਾ, ਜਿਹੜਾ ਦਵੈਤ ਭਾਵ ਹੈ ਨਾ, ਇਹ ਮਨ 'ਚੋਂ ਉੱਕਾ ਹੀ ਨਾਸ ਹੋ ਜਾਏ, ਬਿਨਸ ਜਾਏ, ਬਿਨਾਸ ਹੋ ਜਾਏ, ਨਾਸ ਹੋ ਜਾਏ। ਘਿਰਣਾ ਹੋਵੇ ਕਿਸੇ ਨੂੰ, ਨਫ਼ਰਤ ਨਾ ਹੋਵੇ। ਨਿੰਦਿਆ ਉਦੋਂ ਹੀ ਕਰਦਾ ਜਦੋਂ ਕਿਸੇ ਨੂੰ ਛੋਟਾ ਦੇਦਾ, ਆਪ ਨੂੰ ਵੱਡਾ ਜਾਣਦਾ, ਉਹ ਨਿੰਦਿਆ ਕਰਦਾ। ਈਰਖਾ ਦੀ ਅੱਗ 'ਚ ਸੜਦਾ ਹੁੰਦਾ, ਨਿੰਦਿਆ ਰੂਪੀ ਚਿੱਕੜ ਪਾ ਕੇ ਆਪਣੇ ਆਪ ਨੂੰ ਠੰਡਾ ਕਰਨਾ ਚਾਹੁੰਦਾ, ਸਗੋਂ ਹੋਰ ਗੰਦਾ ਹੋ ਜਾਂਦਾ। ਗੱਜ ਕੇ ਬੋਲੋ ਸਤਨਾਮ। ਨਿੰਦਿਆ, ਤੈਨੂੰ ਮਹਾਰਾਜ ਨੇ ਕਿਹਾ ਨਿੰਦਾ ਭਲੀ ਕਿਸੇ ਦੀ ਨਾ, ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਉਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ ਵਿੱਚ ਆਸਾ ਹੋਏ ਨਰਾਸੀ। ਕਿਉਂਕਿ ਗੁਰਮਤ ਦਾ ਜਿਹੜਾ ਮਾਰਗ ਆ ਉਹ ਨਿਰਾਸ਼ਾਵਾਦੀ ਨਹੀਂ, ਆਸਾਵਾਦੀ। ਕਹਿ ਰਵਿਦਾਸ, ਆਸ ਲੱਗ ਜੀਵਾਂ ਪਰ ਕਾਹਦੇ ਲਈ ਜੀਣਾ, ਚਿਰ ਭੈਵ ਦਰਸ਼ਨ ਦੇ, ਇਸ ਕੰਮ ਦੇ, ਉਹਦੇ ਦਰਸ਼ਨਾਂ ਦੇ, ਉਹਦੀ ਬੰਦਗੀ ਕਰਨ ਵਾਸਤੇ। ਆ ਜਿਹੜੇ ਆਤਮ ਹੱਤਿਆ ਕਰ ਲੈਂਦੇ, ਆਹਾ ਲੈ ਲੈਂਦੇ, ਜ਼ਹਿਰ ਖਾ ਲੈਂਦੇ, ਲੈਣਾ ਥੱਲੇ ਆ ਕੇ ਮਰ ਜਾਂਦੇ, ਕਿਆ ਖੱਟ ਕੇ ਜਾਂਦੇ, ਆਤਮ ਘਾਤੀ ਜਗਤ ਕਸਾਈ। ਗੱਜ ਕੇ ਬੋਲੋ, ਇਹੋ ਜਿਹਾ ਲੋਕਾਂ ਦੀ ਗਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਆਸਾ ਰੱਬ ਦੇ ਮਿਲਣ ਦੀ ਰੱਖੋ, ਤੇ ਦੁਨੀਆਂ ਦੇ ਪਦਾਰਥਾਂ ਵੱਲੋਂ ਨਿਰਾਸ਼ਾ ਧਾਰੋ, ਮਨ 'ਚ ਦੁਨਿਆਵੀ ਪਦਾਰਥ ਦੀ ਇੱਛਾ ਨਾ ਪੈਦਾ ਹੋਵੇ। ਬਾਬਾ ਮੰਝ ਦੀ ਜਿਹੜੇ ਸੇਵਾ ਤਾਏ ਪਈ, ਗੁਰੂ ਅਰਜਨ ਸਾਹਿਬ ਨੇ ਕਿਹਾ ਕੋਈ ਵਰ ਮੰਗਲਾ, ਕਹਿੰਦੇ ਮਹਾਰਾਜ ਤੁਸੀਂ ਮਿਲ ਗਿਆ, ਹੋਰ ਕਿਆ ਚਾਹੀਦਾ? ਜਿਹਨੂੰ ਸੱਚਾ ਸਤਿਗੁਰ ਮਿਲ ਜਾਏ ਹੋਰ ਕਿਆ ਚਾਹੀਦਾ? ਗੁਰੂ ਅਰਜਨ ਸਾਹਿਬ ਵਰਗਾ ਗੁਰੂ ਪੂਰਾ ਮਿਲ ਜਾ। ਹੁਣ ਆਪਾਂ ਸਾਰੇ ਕਹੀ ਜਾਂਦੇ ਪੂਰੇ ਗੁਰੂ ਦੇ ਲੜ ਲਵੋ। ਹੁਣ ਜਿਹਦੀ ਜੇਬ 'ਚ 2 ਪੈਸੇ, ਉਹਨੂੰ ਦੁਕਾਨ ਤੋਂ ਰੁਪਈਏ ਦਾ ਸੌਦਾ ਕਿੱਥੋਂ ਮਿਲਜੂ? 2 ਪੈਸਿਆਂ ਦਾ ਮਿਲਣਾ। ਤੇ ਜਿਹਦੀ ਜੇਬ 'ਚ 100 ਦਾ ਨੋਟ ਆ, ਉਹ 100 ਦਾ ਸੌਦਾ ਲਓ। ਤੇ ਜਿਹਦੀ ਜੇਬ 'ਚ ਛੱਡਦਾ 2 ਪੈਸੇ ਦੀ, ਉਹਨੂੰ ਗੁਰੂ ਨਾਨਕ ਗੁਰੂ ਕਿੱਥੋਂ ਮਿਲਜੂ? ਉਹਨੂੰ ਦੁਖੀ ਵਾਲੇ ਗੁਰੂ ਮਿਲਣਾ। ਗੱਜ ਕੇ ਬੋਲੋ ਸਤਨਾਮ। ਦੁਖੀ ਵਾਲੇ ਨੂੰ ਗੁਰੂ ਵੀ ਦੁਖੀ ਦਾ ਹੀ ਮਿਲਣਾ, ਜਿੰਨੀ ਕੁ ਛੱਡਦਾ ਉਹ ਜਾ ਗੁਰੂ। ਤੇ ਜਿਹਦੀ ਭਾਈ ਬਾਲੇ ਮਰਦਾਨੇ ਵਾਲੀ ਛੱਡਦਾ, ਉਹਦੇ ਵਾਸਤੇ ਗੁਰੂ ਨਾਨਕ ਗੁਰੂ। ਗੁਰੂ ਨਾਨਕ ਹਰੇਕ ਦਾ ਨਹੀਂ ਗੁਰੂ ਬਣ ਸਕਦਾ, ਪਹਿਲਾਂ ਕੋਈ ਬਾਲਾ ਬਣੇ, ਕੋਈ ਮਰਦਾਨਾ ਬਣੇ, ਕੋਈ ਗੁਰੂ ਅੰਗਦ ਸਾਹਿਬ ਬਣੇ, ਐਵੇਂ ਗੁਰੂ ਮਿਲਦਾ ਹੈ? ਇਹ ਗੁਰੂ ਵਾਸਤੇ ਤਪੱਸਿਆ ਕਰਨੀ ਪੈਂਦੀ, ਇਹੋ ਜਿਹਾ ਗੁਰੂ ਤਾਂ ਦਾ ਜਿਹਦਾ, ਨਹੀਂ ਤਾਂ ਵੀ ਅੰਨੇ ਸਿੱਖ ਮੀਣੇ ਮਸੰਦ, ਜਿਉਂ ਜਿਉਂ ਲੁੱਟਣ ਤਿਉਂ ਤਿਉਂ ਆਨੰਦ। ਗੱਜ ਕੇ ਬੋਲੋ ਸਤਨਾਮ। ਇੱਕ ਹੁੰਦਾ ਕੁਗੁਰੂ, ਇੱਕ ਹੁੰਦਾ ਗੁਰੂ, ਇੱਕ ਹੁੰਦਾ ਸਤਿਗੁਰੂ। ਕੁਗੁਰੂ ਕਿਹੜਾ ਹੁੰਦਾ? ਚੋਰੀ ਸਿਖਾਲਦੇ, ਫੀਮ ਖਾਣੇ, ਡੋਡੇ ਪੀਣੇ, ਭੰਗ ਪੀਣੇ, ਸ਼ਰਾਬ ਪੀਣੇ, ਫਿਲਮੇ ਦੇਖਣੇ, ਕਿਸੇ ਮਾੜੇ ਘਰ ਵੱਲ ਤੱਕਣਾ, ਪੁੱਠੇ ਪਾਸੇ ਵੀ ਕੋਈ ਸਿੱਖਿਆ ਦੇ ਦੇਵੇ ਉਹਨੂੰ ਕੁਗੁਰੂ ਕਹਿੰਦੇ। ਜੂਆ ਖੇਲਣਾ। ਗੁਰੂ ਕਿਹੜਾ ਹੁੰਦਾ? ਜਿਹੜਾ ਦੁਨਿਆਵੀ ਉਸਤਾਦ, ਦੁਨਿਆਵੀ ਗੁਣ ਕੋਈ ਵੀ ਸਿਖਾਲ ਦੇਵੇ। ਇੱਕ ਹੁੰਦਾ ਸਤਿਗੁਰੂ, ਜਿਹੜਾ ਆਤਮਾ ਦਾ ਗਿਆਨ ਦੇ ਦੇਵੇ, ਬ੍ਰਹਮ ਗਿਆਨ, ਆਵਾਗਮਨ ਮਿਟਾ ਦੇਵੇ, ਚਰਾਸੀ ਕੱਟ ਦੇਵੇ, ਪਰਮੇਸ਼ਰ ਵਿੱਚ ਅਭੇਦ ਕਰ ਦੇਵੇ। ਉਹ ਕੌਣ ਆ? ਉਹ ਸਤਿਗੁਰੂ ਨਾਨਕ, ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ, ਐਸਾ ਸਤਿਗੁਰੂ ਜਿਹਨੂੰ ਕਹਿੰਦੇ ਗੁਰੂ। ਦੂਜਾ ਕਾਹੇ ਸਿਮਰੀਐ ਜੰਮੈ ਤੈ ਮਰ ਜਾਏ, ਇੱਕੋ ਸਿਮਰੈ ਨਾਨਕਾ ਜੋ ਜਲ ਥਲ ਰਹਿਆ ਸਮਾਏ, ਐਸਾ ਸਤਿਗੁਰੂ। ਆਓ ਕਪਾਈ ਆਖਰੀ ਬੇਨਤੀਆਂ। ਸੋ ਜਨ ਮਿਲਿਆ ਹਰ ਪਾਸੇ, ਉਹ ਜਿਹੜਾ ਜਾਣਿਆ ਨਾ, ਉਹ ਵਾਹਿਗੁਰੂ ਦੇ ਪਾਸੇ ਲੱਗਾ, ਉਹ ਵਾਹਿਗੁਰੂ ਨੂੰ ਮਿਲ ਗਿਆ। ਕੋਈ ਰਾਮ ਨਾਮ ਗੁਣ ਗਾਵਨ, ਕੋਈ ਪਰਮੇਸ਼ਰ ਦੇ ਗੁਣ ਗਾ ਕੇ ਤਾਂ ਦੇਖੇ, ਉਹਦੀ ਚਰਾਸੀ ਕੱਟੀ ਜਾਏਗੀ, ਜੰਮਣ ਮਰਨ ਕੱਟਿਆ ਜਾਏਗਾ, ਬ੍ਰਹਮ ਗਿਆਨ ਹੋ ਜਾਏਗਾ। ਜਨ ਨਾਨਕ ਤੇ ਪਗ ਲਾਵਨ, ਇਹੋ ਜਿਹਾ ਕੋਈ ਬ੍ਰਹਮ ਦਿੱਤਾ ਮਿਲ ਜਾਏ ਨਾ, ਅਸੀਂ ਉਹ ਸਾਨੂੰ ਉਪਦੇਸ਼ ਦੇ ਕੇ ਬ੍ਰਹਮ ਦੇ ਚਰਨੀ ਲਾ ਦੇਵੇ, ਜਿਹੜਾ ਸਾਨੂੰ ਪਰਮੇਸ਼ਰ ਦੇ ਚਰਨੀ ਲਾ ਦੇਵੇ, ਇਹੋ ਜਿਹਾ ਬ੍ਰਹਮ ਗਿਆਨੀ ਮਿਲੇ, ਅਸੀਂ ਉਹਦੇ ਚਰਨੀ ਲੱਗਦੇ। ਤੂੰ ਧਾਨਿਆ, ਤੂੰ ਰੱਬ ਦੇ ਚਰਨੀ ਲੱਗਾ, ਸਾਨੂੰ ਵੀ ਰੱਬ ਦੇ ਚਰਨੀ ਲਾ ਦਿੱਤਾ। ਗੁਰਪੂਰਿਆ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਅਵਸਥਾ ਦੇ ਦਿੱਤੀ। ਇਹ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਬਾਣੀ ਦਾ ਉਪਦੇਸ਼ ਹੈ। ਜਿਹੜੇ ਮਾਈ ਭਾਈ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਨਗੇ, ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਕੇ ਮਨ ਬਾਣੀ ਸਰੀਰ ਕਰਕੇ ਉਹਨਾਂ ਨੂੰ ਸੁੱਖ ਦੇਵੇਗਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ, ਬਾਬਾ ਕਰਮ ਸਿੰਘ ਜੀ ਮਹਾਰਾਜ, ਉਹਨਾਂ ਤੇ ਆਪਣੀ ਆਸ਼ੀਰਵਾਦ ਬਖਸ਼ਿਸ਼ ਕਰਨਗੇ। ਸੋਈ ਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦੇ, ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਖੇਮਾ ਦੇ ਜਾਚਕ ਹਾਂ ਕਿ ਤੁਸਾਂ ਨੇ ਪ੍ਰਦੇਸ਼ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਣ ਦਾ ਰੋਜ਼ਾਨਾ ਨਿਯਮ ਬਣਾਇਆ ਅਤੇ ਸਤਸੰਗ ਸ਼ਰਵਣ ਕਰਕੇ ਆਪਣਾ ਭਾਈ ਸਮਾਂ ਸਫਲ ਬਣਾ ਰਹੇ ਹੋ। ਮੈਂ ਤੁਹਾਡੇ ਚਰਨਾਂ 'ਚ ਸਿਰਫ 10 ਕੁ ਦਿਨ ਹੋਰ ਹਾਂ, ਇੱਥੇ ਐਤਵਾਰ ਤਾਈਂ ਹੈ ਸਤਸੰਗ, ਇਸ ਐਤਵਾਰ ਉਦਘਾਟਨ ਵੀ ਹੈ, ਉਦਘਾਟਨੀ ਸਮਾਰੋਹ, ਸਾਰੀਆਂ ਸੰਗਤਾਂ ਭਾਈ ਗਜ ਵੱਜ ਕੇ ਆਇਆ ਕਰੋ, ਲਾਭ ਪ੍ਰਾਪਤ ਕਰਿਆ ਕਰੋ ਅਤੇ ਭੁੱਲ ਚੁੱਕ ਦੀ ਖਿਮਾ ਕਰਨੀ ਅਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਦਾਸ ਨੂੰ ਗੁਰਸਿੱਖੀ ਜੀਵਨ ਪ੍ਰਾਪਤ ਹੋ ਜਾਏ। ਜਿਹੜੀ ਕਥਾ ਤੁਹਾਨੂੰ ਸੁਣਾਉਣਾ ਉਹ ਮੇਰੇ ਹਿਰਦੇ 'ਚ ਵੀ ਵੱਸ ਜਾਵੇ ਅਤੇ ਫਿਰ ਸਫਲ 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 ਭਈ ਯਾਤਰਾ ਹੋ ਜਾਵੇ। ਇੰਨੀਆਂ ਬੇਨਤੀਆਂ ਕਰਦੇ ਹੋਏ ਆਪ ਜੀ ਦੇ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।